भुलिए कि चेते रखिए कि सुनिए सुनाइए और रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
जिंदगी दे सफर नू तय कर दिया एक होर दिन नवा नरोया बिलकुल कोरे कागज वर्गा जिस ते असी अपनी हिम्मत विचार सोच ते इरादे दी कलम नाल कुछ भी लिख सकते हैं। सोचा विच चिरां तो पल रहे सुपनिया नू हकीकत बनाउण दा दिन शायद अज दा ही होवे। ओ सुपना कोई भी हो सकता है जी, तुसी सोचो घर बसाउण दा या फिर एवे कोई गीत गुनगुनाउण दा, किसे रुस्से नू मनाउण दा या फिर किसे नू प्यार नाल सताउण दा, इस दौड़ी जांदी जिंदगी नू थोड़ा जिहा रोक इस नाल गल करन दा या चिरां तोड़िया कोई मसला हल करन दा, दिल विच बंद उस प्यार दे एहसास नू कढ़न दा या फिर नफरत ते ईरखा दे बूटे नू अपने अंदरों वंडन दा। लहरा प्रोग्राम विच कॉल करन दा जी या चुप चाप ना सुने विच हुंगारा भरन दा, सुपना तां जी सुपना है पर उदों तक जदों तक साडे ख्यालां विच हुंदा है। ਸੋ ਕੋਸ਼ਿਸ਼ ਕਰੀਏ ਕਿ ਘੱਟੋ ਘੱਟ ਕੋਈ ਇੱਕ ਸੁਪਨੇ ਨੂੰ ਸਮਝੀਏ ਤੇ ਆਪਣੇ ਖਿਆਲਾਂ ਦੀ ਦੁਨੀਆਂ ਤੋਂ ਬਾਹਰ ਕੱਢ ਕੇ ਇਸ ਜ਼ਿੰਦਗੀ ਵਿੱਚ ਉਹਨੂੰ ਹਕੀਕਤ ਬਣਾਈਏ, ਹੈ ਨਾ। ਕੋਸ਼ਿਸ਼ ਤੇ ਕਰ ਹੀ ਸਕਦੇ ਹਾਂ। ਸੋ ਜੀ 12 September 2018 ਦਿਨ ਬੁੱਧਵਾਰ ਬਹੁਤ ਖਾਸ ਹੈ। ਹਰ ਦਿਹਾੜੀ ਖਾਸ ਹੁੰਦਾ ਹੈ ਜੀ, ਉਹੀ ਦਿਨ ਖਾਸ ਹੁੰਦਾ ਹੈ ਜਿੱਦਣ ਅਸੀਂ ਆਪਣੇ ਖਿਆਲਾਂ ਵਿੱਚ ਪੜ ਰਹੀਆਂ ਜਿਹੜੇ ਸੁਪਨੇ ਹੁੰਦੇ ਆ ਜੋ ਚਿਰਾਂ ਤੋਂ ਸੋਚ ਰਹੇ ਹੁੰਦੇ ਆ ਉਹਨਾਂ ਨੂੰ ਅਸੀਂ ਠਾਣ ਲਈ ਰੱਖ ਕੇ ਬਸ ਇਹਨਾਂ ਨੂੰ ਹਕੀਕਤ ਦਾ ਜਾਮਾ ਪਹਿਨਾਉਣਾ। ਸੋ ਇਹ ਦਿਨ ਖਾਸ ਹੋ ਸਕਦਾ ਜੀ ਸਾਡੇ ਸਾਰਿਆਂ ਲਈ ਕਿਉਂਕਿ ਕੁਝ ਸੁਪਨੇ ਜਿਹੜੇ ਆ ਇਸ ਧਰਤੀ ਤੇ ਉਤਰਨ ਵਾਲੇ ਆ। ਸੋ ਚਲੋ ਜੀ ਫਿਰ ਇਸ ਕੋਸ਼ਿਸ਼ ਦੇ ਨਾਲ ਕੁਝ ਹਿੰਮਤ ਦੇ ਨਾਲ ਤੇ ਥੋੜੇ ਜੋਸ਼ ਦੇ ਨਾਲ ਸ਼ੁਰੂਆਤ ਕਰਦੇ ਅੱਜ ਦੇ ਦਿਨ ਦੀ 12 September 2018 ਦਿਨ ਬੁੱਧਵਾਰ ਤੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੀ। ਸੋ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਚਾਹੀਦਾ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ। ਔਰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਰੇਡੀਓ ਤੇ। ਰੇਡੀਓ ਕਹਿੰਦਾ ਜੀ ਸਾਡਾ ਤੇ ਪਰਿਵਾਰ ਹੀ ਹੈ ਨਾ। ਸੋ ਤੁਹਾਡੇ ਨਾਲ ਜਦੋਂ ਵੀ ਗੱਲਾਂ ਕਰਦੀ ਹਾਂ ਤੇ ਹਮੇਸ਼ਾ ਇਹੀ ਮਹਿਸੂਸ ਹੁੰਦਾ ਕਿ ਵਿਹੜੇ ਵਿੱਚ ਬਸ ਮੰਜਾ ਜਿਹਾ ਡਾਹ ਲਿਆ, ਹੁਣ ਹੌਲੀ ਹੌਲੀ ਰੌਣਕਾਂ ਲੱਗ ਜਾਣੀਆਂ ਤੇ ਗੱਲਾਂ ਬਾਤਾਂ ਕਰਨੀਆਂ ਆ, ਹੁੰਗਾਰੇ ਵੀ ਭਰਨੇ ਆ ਅਸੀਂ ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ। ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਵੀ ਆਉਣੇ ਆ ਤੇ ਉਹਨਾਂ ਨੂੰ ਪੜ੍ਹ ਕੇ ਮੇਰੇ ਚਿਹਰਾ ਵੀ ਜਿਹੜਾ ਮੇਰਾ ਵੀ ਖਿਲ ਜਾਂਦਾ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਜਦੋਂ ਅਸੀਂ ਰਲ ਮਿਲ ਕੇ ਸਾਂਝੇ ਕਰਦੇ ਹਾਂ ਤੇ ਬਿਲਕੁਲ ਜੀ ਜ਼ਿੰਦਗੀ ਚ ਕੁਝ ਨਾ ਕੁਝ ਅਸਰ ਤੇ ਉਹਨਾਂ ਦਾ ਵੀ ਹੁੰਦਾ। ਸੋ ਮੈਂ ਇੱਥੇ ਬੈਠੀ ਤੁਹਾਡੇ ਸਾਰਿਆਂ ਦੇ ਜਿਹੜੇ ਸੁੱਖ ਸੁਨੇਹੇ ਆ ਉਹ ਵੀ ਉਡੀਕ ਰਹੀ ਹਾਂ ਜੀ। ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸਾਂਭ ਸੰਭਾਲ ਲਈ ਮੇਰੇ ਨਾਲ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ। ਸੋ ਲਓ ਜੀ ਰਲ ਮਿਲ ਕੇ ਲਾਉਂਦੇ ਹਾਂ ਹੁਣ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲਹਿਰਾਂ ਤੇ ਗੱਲ ਕਰਨੀ ਅੱਜ ਅਸੀਂ ਕੁਝ ਸੁਪਨਿਆਂ ਦੀ ਵੀ, ਹਨਾ, ਉਹਨਾਂ ਨੂੰ ਹਕੀਕਤ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹਨਾਂ ਨੂੰ। ਜਲਦੀ ਹੀ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਵੀ ਜੁਆਇਨ ਕਰਨਗੇ ਪ੍ਰੋਗਰਾਮ ਨੂੰ ਤੇ ਅਸੀਂ ਕੁਝ ਖਬਰਾਂ ਤੇ ਹੋਰ ਜਿਹੜੀ ਵਿਚਾਰ ਚਰਚਾ ਕਰੀਦੀ ਹੁੰਦੀ ਆ ਉਹ ਜ਼ਰੂਰ ਕਰਾਂਗੇ ਅੱਜ ਫੇਰ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਕੋਈ ਵਿਚਾਰ ਹੈ ਤੇ ਤੁਸੀਂ ਮੈਨੂੰ ਹੁਣੇ ਜਲਦੀ ਲਿਖ ਕੇ ਭੇਜ ਦਿਓ ਤਾਂ ਕਿ ਬਰਾੜ ਸਾਹਿਬ ਦੇ ਨਾਲ ਮੈਂ ਉਹ ਖਬਰ ਜਿਹੜੀ ਆ ਉਹ ਸਾਂਝੀ ਕਰ ਸਕਾਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਦੋ ਖਾਸ ਮੁਲਾਕਾਤਾਂ ਵੀ ਕਰਨੀਆਂ ਹੈ ਜੀ। ਸੋ ਇੱਕ ਤੇ ਦੋਨੇ ਉਹ ਸ਼ਖਸ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਉਣ ਦੀ ਠਾਣੀ ਹੋਈ ਹੈ ਔਰ ਆਪਣੇ ਡੇਲੀ ਜਿਹੜਾ ਉਹਨਾਂ ਦਾ ਰੂਟੀਨ ਹੈਗਾ ਆ, ਜੋ ਬਾਕੀ ਕੰਮ ਕਾਜ ਜ਼ਿੰਦਗੀ ਦੇ ਹੈਗੇ ਕਬੀਲਦਾਰੀ ਨੂੰ ਸੰਭਾਲਦਿਆਂ ਹੋਇਆਂ ਵੀ ਫੇਰ ਵੀ ਨਾਲ ਜਿਹੜੇ ਉਹ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਜੀ ਅੰਮ੍ਰਿਤ ਬਾਠ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਜਿਹੜੇ ਆਪਣੀ ਆਪਣਾ ਪਹਿਲਾ ਗੀਤ ਮਾਰਕੀਟ ਵਿੱਚ ਲੈ ਕੇ ਆ ਰਹੇ ਨੇ। ਸੋ ਪੰਜਾਬ ਤੋਂ ਨੇ ਜੀ ਉਹ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੀ ਹੈ ਤੇ ਉਸ ਤੋਂ ਬਾਅਦ ਸੁਰਜੀਤ ਸਿੰਘ ਹੋਣੀ ਹੈਗੇ ਐਡੀਲੇਟ ਤੋਂ ਹੀ ਜੋ ਜਿਨ੍ਹਾਂ ਨੂੰ ਪਰਮਾਤਮਾ ਨੇ ਬੜੇ ਅੱਛਾ ਇੱਕ ਗਿਫਟ ਬਖਸ਼ਿਆ ਹੋਇਆ ਲਿਖਣ ਦਾ। ਸੋ ਉਹਨਾਂ ਦੀ ਕਲਮ ਬੜੀ ਅੱਛੀ ਜਜ਼ਬਾਤਾਂ ਨੂੰ ਪਰੋਂਦੀ ਹੈ ਜੀ, ਬੜੇ ਪਿਆਰੇ ਪਿਆਰੇ ਕਲਾਮ ਲਿਖਦੇ ਆ ਉਹ, ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਗੱਲਾਂ ਬਾਤਾਂ ਦੇ ਵਿੱਚ ਵਿੱਚ ਬਿਲਕੁਲ ਜੀ ਸਾਡੀਆਂ ਯਾਦਾਂ ਵੀ ਆ ਜਿਹੜੀਆਂ ਪਗਡੰਡੀਆਂ ਉਹ ਅਸੀਂ ਜਿਸ ਮਰਜ਼ੀ ਰਸਤੇ ਤੇ ਤੁਰੀਏ ਸੋ ਕੁਝ ਯਾਦਾਂ ਦੀਆਂ ਗੱਲਾਂ ਵੀ ਕਰਾਂਗੇ। ਬਾਕੀ ਦੇਖੋ ਜੀ ਤੁਹਾਡੇ ਸਾਰਿਆਂ ਸਾਥ ਕਿੱਧਰ ਨੂੰ ਲੈ ਕੇ ਤੁਰਦਾ ਹੈ ਕੁਝ ਨਹੀਂ ਕਹਿ ਸਕਦੇ। ਸੋ ਬਾਕੀ ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਉਹ ਪ੍ਰੋਗਰਾਮ ਨੂੰ ਹੋਰ ਚਾਰ ਚੰਦ ਲਾ ਦਿੰਦੇ ਆ। ਔਰ ਜੇ ਗੱਲ ਕਰਾਂ ਤੇ ਤੁਹਾਡੇ ਜਿਹੜੇ ਸੁਨੇਹੇ ਸੁੱਖ ਸੁਨੇਹੇ ਹੁੰਦੇ ਆ ਜਾਂ ਤੁਹਾਡੇ ਵਿਚਾਰ ਹੀ ਹੁੰਦੇ ਆ ਉਹ ਵੀ ਪ੍ਰੋਗਰਾਮ ਨੂੰ ਇੱਕ ਨਵਾਂ ਮੋੜ ਦੇ ਦਿੰਦੇ ਆ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਪਾ ਸਕਦੇ ਹੋ ਜੀ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਈਮੇਲ ਦੇ ਰਾਹੀਂ ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਦਾ ਪਤਾ ਹੈ ਜੀ, ਇਹਦੇ ਰਾਹੀਂ ਵੀ ਤੁਸੀਂ ਆਪਣੇ ਮੈਸੇਜ ਵੋਇਸ ਮੈਸੇਜ ਜਾਂ ਫੋਟੋ ਮੈਸੇਜਿਸ ਪਹੁੰਚਾ ਸਕਦੇ ਹੋ ਮੇਰੇ ਤੱਕ। ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਇਸ ਨੰਬਰ ਤੇ। ਸੋ ਕੀ ਕਹਿੰਦੇ ਹੋ ਫਿਰ, ਅੱਜ ਤੁਸੀਂ ਸਾਰਿਆਂ ਨੇ ਮੈਨੂੰ ਲਿਖ ਕੇ ਭੇਜਣਾ ਕਿਹਾ ਇਹੋ ਜਿਹਾ ਖਿਆਲ ਹੈ, ਇਹੋ ਜਿਹਾ ਕਿਹੜਾ ਸੁਪਨਾ ਜੋ ਬਹੁਤ ਦੇਰ ਤੋਂ ਤੁਹਾਡੇ ਦਿਮਾਗ ਦੇ ਅੰਦਰ ਚੱਲ ਰਿਹਾ ਪਰ ਉਹ ਪੂਰਾ ਨਹੀਂ ਕਰ ਪਾ ਰਹੇ, ਹੈ ਨਾ। ਸੋ ਉਹ ਅੱਜ ਘੱਟੋ ਘੱਟ ਇੱਕ ਦੂਜੇ ਨਾਲ ਸਾਂਝਾ ਤਾਂ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਪਹਿਲਾ ਕਦਮ ਉਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਖਿਆਲਾਂ ਦੇ ਵਿੱਚੋਂ ਜੋ ਉਸ ਚੀਜ਼ ਨੂੰ ਪਕੜ ਕੇ ਉਹਦੀ ਗੱਲ ਕਰਦੇ ਹਾਂ, ਹੈ ਨਾ। ਤੇ ਜਦੋਂ ਉਹਨੂੰ ਗੱਲ ਕਰ ਲੈਂਦੇ ਹਾਂ ਤੇ ਫਿਰ ਉਹਦੇ ਤੇ ਅਸੀਂ ਆਪਣੀ ਬਾਕੀ ਐਨਰਜੀ ਜਿਹੜੀ ਆ ਲਗਾਉਣੀ ਸ਼ੁਰੂ ਕਰ ਦਿੰਦੇ ਹਾਂ ਤੇ ਬਿਲਕੁਲ ਹੀ ਜੀ ਉਹ ਸੁਪਨਾ ਜਿਹੜਾ ਹਕੀਕਤ ਦਾ ਰੂਪ ਲੈ ਲੈਂਦਾ। ਸੋ ਤੁਸੀਂ ਸਾਰਿਆਂ ਨੇ ਮੈਨੂੰ ਜ਼ਰੂਰ ਦੱਸਣਾ ਹੈ ਅੱਜ ਇਹੋ ਜਿਹਾ ਕਿਹੜਾ ਸੁਪਨਾ ਹੈ, ਹੈ ਨਾ, ਜਿਹੜਾ ਚਿਰਾ ਤੋਂ ਤੁਹਾਡੇ ਅੰਦਰ ਪਲ ਰਿਹਾ ਹੈ। ਔਰ ਹੋ ਸਕਦਾ ਹੈ ਜੀ ਸਾਡੇ ਇੱਕ ਦੂਜੇ ਦੀ ਹੱਲਾਸ਼ੇਰੀ ਦੇ ਨਾਲ ਅਸੀਂ ਉਹ ਸੁਪਨੇ ਪੂਰੇ ਹੀ ਕਰ ਲਈਏ। ਸੋ ਇਸ ਤੋਂ ਇਲਾਵਾ ਅੱਜ ਦਾ ਦਿਨ 12 ਸਤੰਬਰ ਦਿਨ ਜੀ ਗੁਰੂ ਰਾਮਦਾਸ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਸੀ। ਸੋ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਜੀ ਤੇ ਸੁਣਦੇ ਹਾਂ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਔਰ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਅੱਗੇ ਚਲਾਉਂਦੇ ਹਾਂ ਜੀ।
ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ,
ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ,
ਸਾਨੂੰ ਚਰਣਾ ਦੇ ਨਾਲ ਲਾਵੀ ਗੁਰਬਾਣੀ ਚੋਲੀ ਪਾਵੀ,
ਸਾਨੂੰ ਚਰਣਾ ਦੇ ਨਾਲ ਲਾਵੀ ਗੁਰਬਾਣੀ ਚੋਲੀ ਪਾਵੀ,
ਕੋਈ ਹੋਰ ਨਾ ਮਨ ਦੀ ਪਿਆਸ, ਕੋਈ ਹੋਰ ਨਾ ਮਨ ਦੀ ਪਿਆਸ,
ਗੁਰੂ ਰਾਮਦਾਸ ਰੱਖੀ ਗਰੀਬ ਦਿਲਾਸ,
ਨਾ ਕਰੀ ਕਿਸੇ ਦਾ ਮੁਖਾਜ,
ਧੰਨ ਗੁਰੂ ਰਾਮਦਾਸ।
ਇੱਕ ਇੱਕ ਅੱਖਰ ਗੁਰਬਾਣੀ ਦਾ ਰੋਮ ਰੋਮ ਵਸ ਜਾਵੇ, ਮਨ ਅੰਦਰ ਮਿੱਠੀ ਬਾਣੀ ਸ਼ਹਿਦ ਵਾਂਗ ਰਸ ਜਾਵੇ,
ਸ਼ਹਿਦ ਵਾਂਗ ਰਸ ਜਾਵੇ,
ਸਾਨੂੰ ਸੱਚ ਦੀ ਰਾਹ ਵਿਖਾਵੀ ਸਾਡੇ ਮਨ ਦੀ ਮੈਲ ਮਿਟਾਵੀ,
ਸਾਨੂੰ ਸੱਚ ਦੀ ਰਾਹ ਵਿਖਾਵੀ ਸਾਡੇ ਮਨ ਦੀ ਮੈਲ ਮਿਟਾਵੀ,
ਰੱਖਾਂ ਬਾਣੀ ਤੇ ਵਿਸ਼ਵਾਸ, ਰੱਖਾਂ ਬਾਣੀ ਤੇ ਵਿਸ਼ਵਾਸ,
ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦਿਲਾਸ,
ਨਾ ਕਰੀ ਕਿਸੇ ਦਾ ਮੁਖਾਜ,
ਧੰਨ ਗੁਰੂ ਰਾਮਦਾਸ।
ਕਮਾਈ ਜਗ ਦੇ ਉੱਤੇ ਕਮਾਵਾਂ,
ਜਗ ਦੇ ਉੱਤੇ ਕਮਾਵਾਂ,
ਸਦਾ ਰਾਹੀਂ ਤੇਰੀ ਦੌਲਤ ਦੇ ਵਿੱਚ ਨੇਕ ਕਮਾਈ ਪਾਵਾਂ,
ਨੇਕ ਕਮਾਈ ਪਾਵਾਂ,
ਮੇਰੀ ਜੱਗ ਤੇ ਲਾਜ ਬਚਾਵੀਂ, ਮੀਂਹ ਬਰਕਤ ਦਾ ਵਰਸਾਵੀਂ,
ਮੇਰੀ ਜੱਗ ਤੇ ਲਾਜ ਬਚਾਵੀਂ, ਮੀਂਹ ਬਰਕਤ ਦਾ ਵਰਸਾਵੀਂ,
ਨਾ ਹੋਵਾਂ ਕਿਸੇ ਦਾ ਮੁਥਾਜ, ਨਾ ਹੋਵਾਂ ਕਿਸੇ ਦਾ ਮੁਥਾਜ,
ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦਿਆਸ,
ਨਾ ਕਰੀ ਕਿਸੇ ਦਾ ਮੁਥਾਜ,
ਧੰਨ ਗੁਰੂ ਰਾਮਦਾਸ।
ਕਿਸੇ ਦਾ ਦਿਲ ਨਾ ਦੁਖਾਵਾਂ, ਮਿਹਰ ਕਰੋ ਤੁਮ ਪਿਆਰੇ,
ਮਿਹਰ ਕਰੋ ਤੁਮ ਪਿਆਰੇ,
ਸੇਵਾ ਤੇ ਸਿਮਰਨ ਦੇ ਅੰਦਰ ਇਹ ਮਨ ਡੁਬਕੀਆਂ ਮਾਰੇ,
ਇਹ ਮਨ ਡੁਬਕੀਆਂ ਮਾਰੇ,
ਸਦਾ ਸਾਧ ਸੰਗਤ ਵਿੱਚ ਜਾਵਾਂ, ਮੱਥੇ ਧੂੜ ਸੰਗਤ ਦੀ ਲਾਵਾਂ,
ਸਦਾ ਸਾਧ ਸੰਗਤ ਵਿੱਚ ਜਾਵਾਂ, ਮੱਥੇ ਧੂੜ ਸੰਗਤ ਦੀ ਲਾਵਾਂ,
ਰੱਖੀ ਚਰਣਾ ਦੇ ਤੂੰ ਪਾਸ, ਰੱਖੀ ਚਰਣਾ ਦੇ ਤੂੰ ਪਾਸ,
ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦਿਲਾਸ,
ਨਾ ਕਰੀ ਕਿਸੇ ਦਾ ਮੁਥਾਜ,
ਧੰਨ ਗੁਰੂ ਰਾਮਦਾਸ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਸੋ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੇ ਬਰਾੜ ਸਾਹਿਬ ਨੇ ਪ੍ਰੋਗਰਾਮ ਜੁਆਇਨ ਕਰ ਲਿਆ, ਬਸ ਹੁਣ ਅਸੀਂ ਖਬਰਾਂ ਜਿਹੜੀਆਂ ਤਾਜ਼ੀਆਂ, ਕੁਝ ਖਬਰਾਂ, ਕੁਝ ਮੁੱਦੇ ਜਿਹੜੇ ਉਹਨਾਂ ਤੇ ਗੱਲਬਾਤ ਕਰਨੀ ਹੈ। ਸੋ ਜੇ ਤੁਹਾਡੇ ਕੋਲ ਵੀ ਕੋਈ ਖਬਰ ਹੈ ਤਾਂ ਤੁਸੀਂ ਜਲਦੀ ਲਿਖ ਕੇ ਭੇਜ ਸਕਦੇ ਹੋ ਮੈਨੂੰ, ਤੇ ਮੈਂ ਬਰਾੜ ਸਾਹਿਬ ਦੇ ਨਾਲ ਜ਼ਰੂਰ ਉਸ ਖਬਰ ਦੀ ਸਾਂਝ ਪਾਵਾਂਗੀ। ਸੋ ਬਰਾੜ ਸਾਹਿਬ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਜੀ।
ਜੀ ਬਹੁਤ ਖੂਬਸੂਰਤ ਦਿਨ ਐਡੀਲੇਡ ਦੇ ਵਿੱਚ ਜਿਹੜਾ ਚੜਿਆ ਹੋਇਆ ਜੀ। ਕੱਲ ਸ਼ਾਮ ਨੂੰ ਮੌਸਮ ਥੋੜਾ ਜਿਹਾ ਝੜੀ ਜਿਹੀ ਲੱਗ ਗਈ ਸੀਗੀ, ਤੇ ਕੱਲ ਹਨੇਰੀ ਵੀ ਕਾਫੀ ਚੱਲੀ ਆ, ਪਰ ਅੱਜ ਦਾ ਦਿਨ ਬਹੁਤ ਹੀ ਪਿਆਰਾ ਜਿਹਾ ਚੜਿਆ, ਬਹੁਤ ਹੀ ਖੂਬਸੂਰਤ ਦਿਨ ਹੈ। ਤੋ ਉਮੀਦ ਹੈ ਜੀ ਅੱਜ ਦਾ ਦਿਨ ਸਾਰੇ ਮਾਣਨਗੇ। ਔਰ ਬਰਾੜ ਸਾਹਿਬ ਗੱਲ ਕਰ ਰਹੀ ਸੀ ਸ਼ੁਰੂ ਕਿ ਅੱਜ ਅਸੀਂ ਕੋਸ਼ਿਸ਼ ਕਰਨੀ ਆ ਜੀ, ਕੁਝ ਕਈ ਸੁਪਨੇ ਇਹੋ ਜਿਹੇ ਹੁੰਦੇ ਜੋ ਅਸੀਂ ਆਪਣੇ ਖਿਆਲਾਂ ਦੇ ਵਿੱਚ ਹੀ ਰੱਖਦੇ ਹਾਂ ਨਾ, ਖਿਆਲਾਂ ਤੱਕ ਹੀ ਸੀਮਤ ਰਹਿ ਜਾਂਦੇ ਆ, ਸੋਚਦੇ ਰਹਿ ਜਾਂਦੇ ਆ ਕਿ ਕਰੀਏ ਨਾ ਕਰੀਏ, ਕਦੀ ਸਾਡੀਆਂ ਕਮੀਜ਼ਾਂ ਨਹੀਂ ਅੱਗੇ ਆ ਜਾਂਦੀਆਂ, ਜਾਂ ਹੋਰ ਕੰਮ ਜਿਹੜੇ ਆ ਉਹ ਉਹਨਾਂ ਸੁਪਨਿਆਂ ਨੂੰ ਨਿਕਲਣ ਨਹੀਂ ਦਿੰਦੇ, ਹਨਾ। ਸੋ ਅੱਜ ਮੈਂ ਸਰੋਤਿਆਂ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਲਿਖ ਕੇ ਭੇਜਣਾ ਕੋਈ ਉਹ ਇੱਕ ਸੁਪਨਾ ਜਿਹੜਾ ਅਜੇ ਤੱਕ ਹਕੀਕਤ ਨਹੀਂ ਬਣਿਆ ਸਾਡੀ ਜ਼ਿੰਦਗੀ ਦੇ ਵਿੱਚ। ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੀ ਕੋਈ ਇਹੋ ਜਿਹਾ ਸੁਪਨਾ ਹੈਗਾ ਜੋ ਤੁਹਾਡੇ ਖਿਆਲਾਂ ਦੇ ਵਿੱਚ ਚੱਲਦਾ ਰਹਿੰਦਾ ਤੇ ਜਿਹਨੂੰ ਤੁਸੀਂ ਅਜੇ ਅਮਲੀ ਜਾਮਾ ਨਹੀਂ ਪਹਿਨਾ ਸਕੇ, ਉਹਨੂੰ ਹਕੀਕਤ ਦਾ ਰੂਪ ਨਹੀਂ ਦੇ ਸਕੇ?
ਇੱਕ ਨਹੀਂ ਜੀ, ਲੱਖਾਂ ਸੁਪਨੇ ਆ, ਲੱਖਾਂ ਸੁਪਨੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਤੁਸੀਂ ਖਿਆਲਾਂ ਚ ਘੁਮਾਉਂਦੇ ਰਹਿੰਦੇ ਹੋ, ਪਰ ਹਕੀਕਤ ਚ ਉਹਨਾਂ ਨੂੰ ਜਿਹੜਾ ਅਮਲੀ ਜਾਮਾ ਨਹੀਂ ਪਵਾ ਸਕਦੇ। ਇਹ ਹਰ ਇੱਕ ਦਾ ਸੱਚ ਆ, ਹਰ ਇੱਕ ਦਾ ਕੌੜਾ ਸੱਚ ਆ, ਤੇ ਪਰ ਜਿਹੜੀ ਅਕਸਰ ਅਸੀਂ ਕਹਿ ਦਿੰਦੇ ਹਾਂ ਵੀ ਬਿਨਾਂ ਸੁਪਨਿਆਂ ਤੋਂ ਜੀਵਨ ਵੀ ਨੀਰਸ ਹੋ ਜਾਂਦਾ, ਜੇ ਤੁਹਾਡੇ ਕੋਲੇ ਕੋਈ ਸੁਪਨੇ ਹੈ ਨਹੀਂ ਤਾਂ ਤੁਸੀਂ ਨੀਰਸ ਹੋ ਜਾਂਦੇ ਹੋ। ਸੋ ਇਹ ਕੋਈ ਬੁਰੀ ਗੱਲ ਨਹੀਂ ਹੈ, ਸੁਪਨਿਆਂ ਦੇ ਸੁਪਨੇ ਲੈਣੇ ਤੇ ਫਿਰ ਉਹਨਾਂ ਮਗਰ ਭੱਜਣਾ ਤੇ ਉਹ ਕੋਈ ਬੁਰੀ ਗੱਲ ਨਹੀਂ। ਉਹੀ ਜਾਗਦੇ ਸੁਪਨੇ ਲੈਣ ਦੀ ਇਹ ਗੱਲ ਕਰ ਰਹੇ ਹਾਂ ਅਸੀਂ, ਪਹਿਲੀ ਗੱਲ ਤਾਂ ਵੀ ਇਹ ਜਾਗਦਿਆਂ ਲਏ ਜਿਹੜੇ ਸੁਪਨੇ ਹੁੰਦੇ ਆ ਉਹਨਾਂ ਦੀ ਗੱਲ ਆ, ਤੇ ਜਾਗਦਿਆਂ ਲਏ ਸੁਪਨੇ ਆ ਨਾ ਜਿਹੜੇ ਉਹਨਾਂ ਚ ਇੱਕੋ ਚੀਜ਼ ਤੰਗ ਕਰਦੀ ਹੈ ਸਾਨੂੰ, ਵੀ ਅਸੀਂ ਸਮੇਂ ਤੋਂ ਪਹਿਲਾਂ ਕਈ ਵਾਰੀ ਕੋਸ਼ਿਸ਼ ਕਰਦੇ ਹਾਂ ਕਿਸੇ ਵੀ ਚੀਜ਼ ਨੂੰ ਪਾਉਣ ਦੀ, ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਹੁਣੇ ਹੀ ਮਿਲ ਜੇ। ਕਈ ਵਾਰੀ ਅਸੀਂ ਸੁਪਨਾ ਉਹ ਜਿਹਾ ਲੈ ਬਹਿੰਦੇ ਹਾਂ ਜਿਹੜਾ ਸੁਪਨਾ ਉਹਨੇ ਵਕਤ ਆਉਣ ਤੇ ਹੀ ਆਉਣਾ ਹੁੰਦਾ, ਤਾਂ ਉਹ ਇਸ ਕਰਕੇ ਸਾਨੂੰ ਥੋੜੇ ਜਿਹਾ ਦੇਖਣਾ ਚਾਹੀਦਾ ਵੀ ਸੁਪਨਿਆਂ ਦੀ ਨਾਲ ਨਾਲ ਅਸੀਂ ਸਮਾਂ ਸੀਮਾ ਵੀ ਤੈਅ ਕਰੀਏ, ਉਹਦੇ ਲਈ ਯੋਜਨਾਵਾਂ ਬਣਾਈਏ। ਸੁਪਨਿਆਂ ਨੂੰ ਸਿਰਫ ਇੱਕ ਹਵਾ ਚ ਨਾ ਛੱਡੀਏ, ਸੁਪਨਿਆਂ ਦੀਆਂ ਪੇਪਰ ਤੇ 5 ਸਾਲੀਆਂ, 10 ਸਾਲੀਆਂ, 15 ਸਾਲੀਆਂ ਯੋਜਨਾਵਾਂ ਬਣਾਈਏ, ਜਿਹਦੇ ਨਾਲ ਕਿ ਭਾਵੇਂ ਸਾਨੂੰ ਪਤਾ ਇੱਕ ਸਵਾਸ ਦਾ ਨਹੀਂ ਹੈਗਾ ਵੀ ਅਗਲਾ ਸਵਾਸ ਆਊ ਕਿ ਨਹੀਂ ਆਊ, ਪਰ ਸਾਨੂੰ ਫਿਰ ਵੀ ਇੱਕ ਵਿਸ਼ਵਾਸ ਤੇ ਜ਼ਿੰਦਗੀ ਚਲਾਉਣੀ ਪੈਂਦੀ ਆ ਤੇ ਜ਼ਿੰਦਗੀ ਦੇ ਵਿੱਚ ਜਿਉਣਾ ਪੈਂਦਾ, ਵਿਚਰਨਾ ਪੈਂਦਾ। ਸੋ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਵੀ ਸੁਪਨਾ ਲੈ ਲਓ, ਸੁਪਨੇ ਨੂੰ ਵਿਚਾਰੋ, ਫਿਰ ਵਿਚਾਰ ਕੇ ਦੇਖੋ। ਪਹਿਲੀ ਗੱਲ ਤਾਂ ਜਿਹੜਾ ਵੀ ਸੁਪਨਾ ਹੁੰਦਾ ਨਾ, ਉਹ ਪਹਿਲੀ ਨਜ਼ਰ ਇਹ ਹੁੰਦਾ ਵੀ ਬੰਦਾ ਸੁਪਨਾ ਲੈ ਕੇ ਥੋੜੀ ਜਿਹੀ ਮੁਸਕਾਨ ਆਪਦੇ ਚਿਹਰੇ ਤੇ ਲਿਆ ਆਉਂਦਾ ਤੇ ਫਿਰ ਦੂਜੀ ਇੱਕ ਅੱਧਾ ਮਿੰਟ ਸੋਚਣ ਤੋਂ ਬਾਅਦ ਦੂਜੀ ਮੁਸਕਾਨ ਆਉਂਦੀ ਉਹਦੇ ਚਿਹਰੇ ਤੇ, ਉਹ ਕਹਿੰਦੀ ਹੈ ਵੀ ਨਹੀਂ ਇਹ ਜਿਹੀਆਂ ਗੱਲਾਂ ਕਰੀ ਜਾਂਦਾ ਤੂੰ ਕਿਵੇਂ ਕਰ ਲੈਂਦਾ ਆਪਦੇ ਆਪ ਨੂੰ ਜਵਾਬ।
ਬਿਲਕੁਲ,
ਪਰ ਹਾਂ ਇਹ ਇੱਕ ਹਰੇਕ ਨਾਲ ਹੁੰਦਾ ਵਰਤਾਰਾ, ਪਰ ਮੇਰਾ ਮੰਨਣਾ ਇਹ ਆ ਵੀ ਇਹ ਦੋਨੇ ਵਰਤਾਰੇ ਹੋ ਜਾਣੇ ਚਾਹੀਦੇ ਪਹਿਲਾਂ, ਕੁਦਰਤੀ ਇਹ ਇਫੈਕਟ ਆ ਹੋ ਜਾਣ, ਉਦੋਂ ਬਾਅਦ ਗਹਿਰਾਈ ਚ ਸੋਚਿਆ ਜਾਵੇ। ਉਦੋਂ ਬਾਅਦ ਜਦੋਂ ਤੁਸੀਂ ਗਹਿਰਾਈ ਚ ਸੋਚੋਗੇ ਵੀ ਇਹ ਜਿਹੜਾ ਮੈਂ ਸੁਪਨਾ ਲਿਆ ਸੀ ਇਸ ਸੁਪਨੇ ਦੇ ਵਿੱਚ ਮੈਂ ਇਹਨੂੰ ਜੇ ਅਮਲੀ ਜਾਮਾ ਪਵਾਉਣਾ ਹੋਵੇ ਤਾਂ ਉਹਦੇ ਲਈ ਕੀ ਚੀਜ਼ਾਂ ਜ਼ਰੂਰੀ ਆ, ਤੁਸੀਂ ਉਸ ਦੇ ਉੱਤੇ ਜੋ ਵਿਚਾਰਾਂ ਸ਼ੁਰੂ ਕਰਤੀਆਂ ਨਾ, ਮੈਂ ਗਰੰਟੀ ਕਰਦਾ ਵੀ ਦੇਰ ਅੰਧੇਰ ਸਵੇਰ ਹੋ ਸਕਦਾ ਪਰ ਤੁਸੀਂ ਉਹ ਸੁਪਨੇ ਦੇ ਲਾਗੇ ਪਹੁੰਚ ਸਕਦੇ ਹੋ, ਸੁਪਨੇ ਨੂੰ ਹਾਸਲ ਵੀ ਕਰ ਸਕਦੇ ਹੋ। ਉਹਦੇ ਚ ਜਿਹੜੀ ਆਪਾਂ ਔਕਾਤ ਤੋਂ ਬਾਹਰ ਦੇ ਸੁਪਨੇ ਦੀ ਗੱਲ ਕਰਦੇ ਹਾਂ ਜਾਂ ਜੇ ਔਕਾਤ ਤੋਂ ਬਾਹਰ ਦੀਆਂ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਉਹ ਮਾੜੀਆਂ, ਉਹ ਹਮੇਸ਼ਾ ਜਿਹੜੀ ਵੱਡੀ ਪਲਾਂਘ ਪੁੱਟਦੇ ਹਾਂ ਜਦੋਂ ਤੁਸੀਂ ਉਦੋਂ ਮੂਹੇ ਮੂੰਹ ਡਿੱਗਦੇ ਹੋ। ਜੇ ਤੁਸੀਂ ਸਟੈਪ ਬਾਈ ਸਟੈਪ ਕਿਸੇ ਚੀਜ਼ ਦੇ ਸੁਪਨੇ ਲੈਂਦੇ ਹੋ ਨਾ ਉਹ ਜ਼ਿਆਦਾ ਬਿਹਤਰ ਆ। ਸਿੰਪਲੀ ਗੱਲ ਆ, ਜੇ ਅੱਜ ਕੋਈ ਬੰਦਾ ਆਸਟ੍ਰੇਲੀਆ ਦੀ ਸਿਆਸਤ ਚ ਆਉਣ ਦਾ ਸੁਪਨਾ ਲੈਂਦਾ ਤੇ ਉਹਨੂੰ ਬੜਾ ਸੌਖਾ ਪੰਜ ਮਿੰਟਾਂ ਚ ਉਹ ਪਾਰਲੀਮੈਂਟ ਚ ਮੈਂ ਪੰਚਾਂ ਉਹਨੂੰ ਜਾਣ ਆਉਣ ਲਾ ਦਿੰਦਾ, ਪਾਰਲੀਮੈਂਟ ਚ ਪਛਾਣ ਕਰਵਾ ਦਿੰਦਾ, ਉਹਨੂੰ ਮਿਨਿਸਟਰ ਐਮ ਪੀ ਐਮ ਐਲ ਏ ਦੇ ਫੋਨ ਆਉਣ ਲਾ ਦਿੰਦਾ, ਕੋਈ ਖਾਸ ਚੀਜ਼ ਨੀ ਇੱਥੇ। ਪਰ ਜੇ ਕਹੀਏ ਵੀ ਉਹ ਪਾਰਲੀਮੈਂਟ ਦੇ ਵਿੱਚ ਇੰਜੀ ਪਹੁੰਚ ਜੂਗਾ ਇਹ ਸੁਪਨਾ ਲੈ ਕੇ ਤੇ ਏਦਾਂ ਹੀ ਛਾਲ ਮਾਰ ਕੇ ਬਸ ਪਾਰਲੀਮੈਂਟ ਚਲਾ ਜਾਊ, ਇਹ ਝੂਠ ਆ, ਇੱਦਾਂ ਨਹੀਂ ਹੋ ਸਕਦਾ। ਫਿਰ ਜੇ ਤੁਸੀਂ ਇਹਦਾ ਸਿਸਟਮ ਆ, ਤੁਸੀਂ ਮੰਨ ਲਓ ਇਹ ਸੋਚ ਲਿਆ ਵੀ ਅਸੀਂ ਸਿਆਸਤ ਚ ਜਾਣਾ, ਸਿਆਸਤ ਚ ਜਾ ਕੇ ਆਪਾਂ ਕੁਛ ਕਰਕੇ ਦਿਖਾਉਣਾ ਜਾਂ ਕੁਛ ਵੀ ਆਪਦੀ ਜਾਂ ਤੁਹਾਡੀ ਮਨ ਦੀ ਇੱਛਾ ਜਾਂ ਤੁਹਾਡਾ ਸੁਪਨਾ ਇਹ, ਤਾਂ ਤੁਸੀਂ ਤੁਹਾਨੂੰ ਸ਼ੁਰੂ ਕਰਨਾ ਪੈਣਾ ਗਾ ਆਪਦੇ ਗਵਾਂਢੀ ਤੋਂ। ਪਹਿਲਾ ਸਟੈਪ ਆ ਜਿਹੜਾ ਤੁਹਾਡਾ ਗਵਾਂਢੀ ਆ, ਠੀਕ ਹੈ ਨਾ, ਤੁਸੀਂ ਆਪਦੇ ਵਰਕਮੇਟ ਜਿਹੜਾ ਤੁਹਾਡਾ ਕੰਮ ਕਰਦੇ ਆ ਨਾਲ ਉਹ ਲੋਕਾਂ ਤੋਂ, ਜਦੋਂ ਤੁਸੀਂ ਆਪਦੇ ਗਵਾਂਢੀ ਕੋਲੇ ਆਪਣਾ ਇਹ ਸੁਪਨੇ ਬਾਰੇ ਦੱਸੋਗੇ ਵੀ ਮੈਂ ਕੁਛ ਕਰਨਾ ਚਾਹੁੰਦਾ ਸੋਸ਼ਲ ਰਾਜਨੀਤੀ ਦੇ ਥਰੂ, ਠੀਕ ਆ, ਤੇ ਗਵਾਂਢੀ ਨੂੰ ਤੁਸੀਂ ਕਹੋਗੇ ਵੀ ਆਪਾਂ ਅਸ ਗਲੀ ਦਾ ਇਕੱਠ ਕਰੀਏ, ਗਲੀ ਨਾਲ ਗੱਲਬਾਤ ਕਰੀਏ, ਗਲੀ ਦੇ ਕੰਮ ਕਰਨੇ ਸ਼ੁਰੂ ਕਰੀਏ, ਗਲੀ ਤੋਂ ਆਪਾਂ ਉਸ ਏਰੀਏ ਦੇ ਉਸ ਬਲਾਕ ਦੇ ਫਿਰ ਉਸ ਸਵਰਗ ਦੇ ਫਿਰ ਉਸ ਕੌਂਸਲ ਦੇ, ਠੀਕ ਹੈ ਨਾ, ਫਿਰ ਉਸ ਕੌਂਸਲ ਦੇ ਜਿਸ ਚ ਜਾ ਕੇ ਅਸੀਂ ਜਦੋਂ ਆਪਣੀ ਪਛਾਣ ਬਣਾਵਾਂਗੇ ਤੇ ਕੌਂਸਲ ਦੇ ਫਿਰ ਅਸੀਂ ਕੌਂਸਲਰ ਖੜੇ ਹੋਵਾਂਗੇ ਤੇ ਅਸੀਂ ਕੌਂਸਲਰ ਬਣਨ ਦਾ ਸੁਪਨਾ ਬਣ ਗਿਆ। ਜੇ ਤੁਸੀਂ ਕੌਂਸਲਰ ਰਹੇ 2-4 ਸਾਲ ਫਿਰ ਤੁਹਾਨੂੰ ਇੱਥੋਂ ਦੀ ਸਿਆਸਤ ਦਾ ਪਤਾ ਲੱਗ ਗਿਆ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਗਾਂਹ ਅਗਲਾ ਸਟੈਪ ਕਿਵੇਂ ਆ। ਸੋ ਫਿਰ ਲੋਕਲ ਗੌਰਮੈਂਟ, ਫਿਰ ਫੈਡਰਲ ਗੌਰਮੈਂਟ, ਲੋਕਲ ਸਟੇਟ ਤੇ ਫੈਡਰਲ, ਜਾਣੀ ਕਿ ਇੰਨ ਤਿੰਨ ਸਟੈਪ ਆ, ਫਿਰ ਜਾ ਕੇ ਤੁਸੀਂ ਜਿਹੜੇ ਉਸ ਮੁਲਕ ਦੀ ਸਿਆਸਤ ਦੇ ਵਿੱਚ ਆ ਸਕਦੇ ਹੋ। ਇਹ ਇਸ ਢੰਗ ਨਾਲ ਆ, ਕੋਈ ਸੁਪਨਾ ਲੈ ਲਿਆ ਪਰ ਉਹ ਸੁਪਨੇ ਨੂੰ ਸਟੈਪ ਬਾਈ ਸਟੈਪ ਜੇ ਤਾਂ ਤੁਸੀਂ ਚੱਲਦੇ ਹੋ ਤਾਂ ਮੈਂ ਗਰੰਟੀ ਕਰਦਾ ਉੱਥੋਂ ਤੱਕ ਪਹੁੰਚ ਜਾਂਦੇ ਹੋ, ਐਡੀ ਗੱਲ ਨਹੀਂ ਹੈਗੀ। ਉਹ ਡੈਡੀਕੇਸ਼ਨ ਦੱਸਦੀ ਹੈ ਤੁਹਾਡੀ ਕਿੰਨੀ ਡੈਡੀਕੇਸ਼ਨ ਆ। ਜੇ ਤੁਸੀਂ ਆਖੋ ਵੀ ਮੈਨੂੰ ਕੋਈ ਤੀਜਾ ਬੰਦਾ ਕਰ ਜੇ ਸਾਰਾ ਮੇਰੇ ਲਈ ਕੰਮ, ਉਹ ਸੁਪਨੇ ਦੇ ਸੁਪਨਾ ਮੈਂ ਲਵਾਂ ਕੰਮ ਕੋਈ ਤੀਜਾ ਕਰ ਜੇ, ਫਿਰ ਇੰਨਾ ਸੁਪਨਾ ਵੀ ਨਹੀਂ ਪੂਰਾ ਹੁੰਦਾ ਵੀ ਸਾਹਮਣੇ ਬਦਾਮਾਂ ਦਾ ਬੂਟਾ ਖੜਾ ਤੇ ਉਹਦੇ ਚੋਂ ਬਦਾਮ ਤੋੜ ਕੇ ਮੂੰਹ ਚ ਪਾਉਣ ਦਾ ਸੁਪਨਾ ਵੀ ਨਹੀਂ ਪੂਰਾ ਹੁੰਦਾ ਫਿਰ, ਠੀਕ ਹੈ ਨਾ। ਇਸ ਕਰਕੇ ਸਾਨੂੰ ਸੁਪਨੇ ਲੈਣੇ ਚਾਹੀਦੇ ਆ, ਡਾਕਟਰ ਅਬਦੁਲ ਕਲਾਮ ਦੀ ਕਿਤਾਬ ਪੜ੍ਹਨੀ ਚਾਹੀਦੀ ਆ, ਉਹਨਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਆ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਇਸ ਵਿਸ਼ੇ ਤੇ ਲਿਖੀਆਂ ਹੋਈਆਂ, ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਸੁਪਨੇ ਦੀਆਂ ਗੱਲਾਂ ਕੀਤੀਆਂ ਹੋਈਆਂ। ਤਾਂ ਉਹ ਸੁਪਨੇ ਤੋਂ ਬਾਅਦ ਜੇ ਅਸੀਂ ਜਦੋਂ ਅਗਲਾ ਸਟੈਪ ਆ ਜਾਂਦਾ ਤਾਂ ਉਹ ਇਹ ਹੁੰਦਾ ਵੀ ਸੁਪਨੇ ਤੋਂ ਜਿਹੜੀ ਆਮ ਸੁਪਨਾ ਲੈਣਾ ਤੇ ਸੁਪਨੇ ਲੈਣੇ, ਜਿਹੜਾ ਅਗਲਾ ਜਿਹੜੀ ਮੈਂ ਗੱਲ ਕਹਿਣੀ ਚਾਹਾਂਗਾ ਉਹ ਆ। ਹੁਣ ਕਈ ਲੋਕਾਂ ਦੀ ਆਦਤ ਹੁੰਦੀ ਆ ਵੀ ਇੱਕ ਦੇ ਨਾਲ ਦੂਜਾ, ਦੂਜੇ ਦੇ ਨਾਲ ਤੀਜਾ, ਤੀਜੇ ਦੇ ਨਾਲ ਚੌਥਾ, ਏਦਾਂ ਕਰਕੇ ਆਪਣੇ ਸੁਪਨੇ ਲੈਂਦੇ ਆ, ਸੁਪਨਾ ਨਹੀਂ ਲੈਂਦੇ। ਜਿਹੜੇ ਬੰਦੇ ਸੁਪਨੇ ਲੈਂਦੇ ਆ ਨਾ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਵੱਧ ਨਿਰਾਸ਼ ਹੁੰਦੇ ਆ, ਕਿਉਂਕਿ ਉਹਨਾਂ ਕੋਲ ਭਟਕਣ ਹੋ ਜਾਂਦੀ ਹੈ। ਫਿਰ ਉਹ ਇੱਕ ਨੂੰ ਛੱਡ ਕੇ ਦੂਜਾ, ਦੂਜੇ ਨੂੰ ਛੱਡ ਕੇ ਤੀਜਾ, ਤੀਜੇ ਨੂੰ ਛੱਡ ਕੇ ਚੌਥਾ। ਅਸਲ ਚ ਕੀ ਗੱਲ ਹੁੰਦੀ ਹੈ, ਉਹਨਾਂ ਨੇ ਸੁਪਨਾ ਚੂਜ਼ ਸਹੀ ਨਹੀਂ ਕੀਤਾ ਹੁੰਦਾ। ਹੁਣ ਉਦਾਹਰਨ ਦਿੰਦਾ ਮੈਂ ਤੁਹਾਨੂੰ, ਸੁਪਨਾ ਮੈਂ ਇੱਕ ਸੁਪਨਾ ਤਾਂ ਇਹ ਲੈਣਾ ਵੀ ਮੈਂ ਅਮੀਰ ਹੋਣਾ, ਚੱਲ ਮੰਨ ਲਓ ਸਿੰਪਲ ਭਾਸ਼ਾ ਚ ਕਹਾਂ ਵੀ ਮੈਂ ਅਮੀਰ ਹੋਣਾ, ਠੀਕ ਹੈ ਜੀ, ਤੇ ਮੈਂ ਉਹਦੇ ਲਈ ਕੋਸ਼ਿਸ਼ਾਂ ਵਿੱਢਣੀਆਂ ਤੇ ਉਹਦੇ ਲਈ ਮੈਂ ਸਟੈਪ ਬਾਈ ਸਟੈਪ ਮਿਹਨਤ ਕਰਨੀ ਸ਼ੁਰੂ ਕਰਤੀ, ਕੰਮ ਕਰਨਾ ਸ਼ੁਰੂ ਕਰਤਾ, ਸਖ਼ਤ ਮਿਹਨਤ ਮੂਹਰੇ ਉਹ ਚੀਜ਼ਾਂ, ਮੈਂ ਸੁਪਨਾ ਹਾਸਲ ਕਰ ਲਿਆ। ਹੁਣ ਇਸੇ ਅਮੀਰ ਹੋਣ ਤਾਂ ਇੱਕ ਪੈਡ ਆ ਗਈ, ਹਾਥੀ ਦੀ ਪੈਡ, ਤੇ ਇੱਕ ਸੁਪਨਾ ਇਹ ਹੋ ਗਏ। ਇੱਕ ਬੰਦਾ ਸੁਪਨੇ ਲੈਂਦਾ ਵੀ ਮੇਰੇ ਕੋਲੇ ਹਾਰਲੇ ਮੋਟਰਸਾਈਕਲ ਹੋਵੇ, ਫਿਰ ਅਗਲਾ ਸੁਪਨਾ ਮੇਰੇ ਕੋਲੇ ਵੱਡੀ ਕਾਰ ਹੋਵੇ, ਫਿਰ ਉਦੋਂ ਸਪਨਾ ਮੇਰੇ ਕੋਲ ਵੱਡਾ ਘਰ ਹੋਵੇ ਜੀ, ਸਵਿਮਿੰਗ ਪੂਲ ਵਿੱਚ ਹੋਵੇ, ਪੌਸ਼ ਏਰੀਏ ਚ ਹੋਵੇ। ਇਹ ਹੋ ਗਏ ਕਈ ਸੁਪਨੇ, ਠੀਕ ਹੈ ਨਾ। ਇਹਨਾਂ ਕਈ ਸੁਪਨਿਆਂ ਦੇ ਵਿੱਚ ਉਲਝ ਜਾਂਦਾ ਤੇ ਗਵਾਚ ਜਾਂਦਾ, ਤੇ ਉਹ ਕੀ ਗਲਤੀ ਕਰਦਾ ਵੀ ਜਿਵੇਂ ਹੁਣ ਮੰਨ ਲਓ ਕੰਮ ਕਰਨਾ ਸ਼ੁਰੂ ਕਰਤਾ, ਕੰਮ ਸ਼ੁਰੂ ਕਰਕੇ 10-15 ਹਜ਼ਾਰ ਸੇਵ ਕਰ ਲਿਆ, ਤੇ ਉਹ ਪਹਿਲਾ ਸੁਪਨਾ ਪੂਰਾ ਕਰਨ ਪਾਸੇ ਚਲਾ ਜਾਂਦਾ ਤੇ ਹਾਰਲੇ ਡੇਵਿਡਸਨ ਲੈ ਲੈਂਦਾ, ਠੀਕ ਹੈ ਜੀ, 12-15 ਹਜ਼ਾਰ ਦਾ। ਤੇ ਉਹ ਜਿਹੜੀ ਆਪਦੀ ਪੂੰਜੀ ਆ ਉਹਨੂੰ ਰੋਕ ਲਈ, ਉੱਥੇ ਖੜ ਗਈ, ਫਿਰ ਉਹਨੂੰ ਜਿਹੜਾ ਉਹਦਾ ਅਗਲੇ ਸੁਪਨੇ ਆ ਕਾਰ ਲੈਣ ਦੇ ਜਾਂ ਘਰ ਲੈਣ ਦੇ, ਉਹਨਾਂ ਚ ਖੜੌਤ ਆ ਜਾਂਦੀ ਹੈ, ਖਿਲਾਰ ਆ ਜਾਂਦਾ। ਸੋ ਇੱਥੇ ਆ ਕੇ ਬੰਦਾ ਮਾਰ ਖਾ ਜਾਂਦਾ। ਜੇ ਤੁਸੀਂ TC ਵਾਲਾ ਸੁਪਨਾ ਲੈ ਲਓ, ਮੰਨ ਲਓ ਤੁਸੀਂ TC ਵਾਲਾ ਸੁਪਨਾ ਲੈ ਲਿਆ ਵੀ ਮੈਂ ਭਾਈ ਅਮੀਰ ਬਣਨਾ, ਉਹ ਭਾਈ ਲੋਕੋ ਜਦੋਂ ਤੁਸੀਂ ਅਮੀਰ ਬਣ ਗਏ, ਕਾਰਾਂ ਮੋਟਰਸਾਈਕਲ ਜੀਪਾਂ ਟਰੈਕਟਰ ਸਵਿਮਿੰਗ ਪੂਲ ਤਾਂ ਆਪੇ ਆ ਜਾਣਗੇ, ਉਹ ਤਾਂ ਉਸੇ ਸੁਪਨੇ ਦਾ ਪਾਰਟ ਹੋਣਗੇ ਨਾ।
ਬਿਲਕੁਲ,
ਪਰ ਗਲਤੀ ਇਹ ਕਰ ਜਾਂਦੇ ਹਾਂ ਅਸੀਂ ਇਹ ਨਿੱਕੀਆਂ ਚੀਜ਼ਾਂ ਚ ਉਲਝ ਕੇ ਵੱਡੇ ਪਾਸੇ ਨੂੰ ਛੱਡ ਦਿੰਦੇ ਹਾਂ। ਸੋ ਟਾਰਗੇਟ ਟੀਚਾ ਸਾਨੂੰ ਇੱਕ ਸੁਪਨੇ ਦਾ ਲੈਣਾ ਚਾਹੀਦਾ, ਉਸ ਦੇ ਉੱਤੇ ਜੇ ਹੁਣ ਮੰਨ ਲਓ ਮੈਂ ਸੋਚਾਂ ਵੀ ਮੈਂ ਭਾਈ ਚੱਲ ਅਮੀਰ ਹੋਣਾ, ਤਾਂ ਜੇ ਮੈਂ ਹੌਲੀ ਹੌਲੀ ਸੇਵਿੰਗ ਕਰਕੇ 10-20-30-50 ਹਜ਼ਾਰ ਕਰਿਆ, ਫਿਰ ਮੈਂ ਉਦੋਂ ਬਾਅਦ ਉਹਦੇ ਚੋਂ ਕੁਛ ਖਰੀਦ ਲਿਆ, ਉਹਦੇ ਚੋਂ 4 ਪੈਸੇ ਬਣ ਗਏ, ਪੈਰਲਰ ਕੋਈ ਬਿਜ਼ਨਸ ਚਲਾ ਲਿਆ, ਉਹ ਤੋਂ 4 ਪੈਸੇ ਆਉਣ ਲੱਗ ਗਏ, ਇੱਦਾਂ ਕਰਕੇ ਇੱਕ ਇੱਕ ਚੀਜ਼ ਜੁੜਦੀ ਜਾਂਦੀ ਹੈ, ਤੇ ਤੁਹਾਡਾ ਜਿਹੜਾ ਉਹ ਅਖੀਰ ਨੂੰ ਸੁਪਨਾ ਪੂਰਾ ਹੋ ਜਾਂਦਾ। ਪਰ ਐਂਡ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇਹਦਾ, ਸਾਰੀਆਂ ਗੱਲਾਂ ਦਾ
ਜੀ,
ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਐਂਡ ਇਹ ਆ ਵੀ ਐਂਡ ਦੇ ਉੱਤੇ ਬੰਦਾ ਇੱਕੋ ਗੱਲ ਕਹਿੰਦਾ ਵੀ ਜ਼ਿੰਦਗੀ ਹੈ ਜਿਹੜੀ ਇੱਕ ਰੌਲਾ ਹੀ ਸੀ ਬਸ, ਸਾਰਾ ਕੁਛ ਹਾਸਲ ਕਰ ਲੂਗਾ, ਸਾਰੇ ਸੁਪਨੇ ਵੀ ਪੂਰੇ ਕਰ ਲੂਗਾ, ਪਰ ਐਂਡ ਦੇ ਜਿਹੜੇ ਵਿਚਾਰ ਆ ਨਾ ਉਹ ਇਹ ਆ ਜਾਣਗੇ ਜ਼ਿੰਦਗੀ ਇੱਕ ਰੌਲਾ ਹੀ ਸੀ, ਵੀ ਐਵੇਂ ਭੜਕਣ ਚ ਲੱਗਿਆ ਫਿਰਿਆ ਭੱਜਿਆ ਫਿਰਿਆ, ਹੁਣ ਕੀ ਹੋ ਗਿਆ। ਉਹ ਮੰਗਤੇ ਵਾਲੀ ਗੱਲ ਆ ਵੀ ਹੁਣ ਜੇ ਕਿਸੇ ਨੇ ਮੰਗਤੇ ਨੂੰ ਕਿਹਾ ਸੀ ਬਹੁਤ ਪਹਿਲਾਂ ਕਿ TV ਤੇ ਸਤੀਸ਼ ਸ਼ਾਹ ਦਾ ਸਕਿੱਟ ਆਇਆ ਸੀ ਤੇ ਸਤੀਸ਼ ਸ਼ਾਹ ਬੈਠਾ ਨਾ ਇੱਕ ਦਰਖਤ ਥੱਲੇ ਮੰਗ ਰਿਹਾ ਸੀ ਤੇ ਉਹਨੂੰ ਕੋਈ ਸਾਹਮਣੇ ਦੁਕਾਨਦਾਰ ਆ ਕਿਹਾ, ਕਹਿੰਦਾ ਤੈਨੂੰ ਸੰਗ ਨੀ ਆਉਂਦੀ ਇੰਨਾ ਹੱਟਾ ਕਿੱਟਾ ਮੰਗੀ ਜਾਂਦਾ, ਕੋਈ ਕੰਮ ਕਰ ਲਾ। ਤੇ ਉਹ ਬੜਾ ਆਲਸੀ ਜਿਹਾ ਬੰਦਾ ਦਿਖਾਇਆ ਤੇ ਉਹ ਬੈਠਾ ਕਹਿੰਦਾ ਫੇਰ ਕੀ ਹੋਊ, ਕਹਿੰਦਾ ਹੋਣਾ ਕੀ ਆ, ਵਧੀਆ ਉਹ ਸਾਹਮਣੇ ਦੁਕਾਨ ਤੇ ਲੱਗ ਜਾ। ਉਹ ਕਹਿੰਦਾ ਫੇਰ ਕੀ ਹੋਊ, ਕਹਿੰਦਾ ਉਹ ਤੈਨੂੰ 1500 ਰੁਪਇਆ ਦੇ ਦਿਆ ਕਰਨਗੇ, ਕਹਿੰਦਾ ਫੇਰ ਕੀ ਹੋਊ, ਕਹਿੰਦਾ ਫਿਰ ਤੂੰ ਆਰਾਮ ਨਾਲ ਆਪਦਾ ਵਧੀਆ ਰੋਟੀ ਖਾਏਗਾ, ਕਹਿੰਦਾ ਫੇਰ ਕੀ ਹੋਊ, ਫਿਰ ਤੂੰ ਕਹਿੰਦਾ ਘਰ ਲੈ ਲੇਗਾ, ਫਿਰ ਕੀ ਹੋਊ, ਫਿਰ ਤੂੰ ਪਰਿਵਾਰ ਵਸਾ ਲੇਗਾ, ਫਿਰ ਤੇਰੇ ਬੱਚੇ ਹੋ ਜਾਣਗੇ, ਫਿਰ ਤੇਰੇ ਇੱਦਾਂ ਹੋ ਜਾਣਗੇ। ਉਹ ਕਰਦਾ ਗਿਆ ਕਰਦਾ ਕਹਿੰਦਾ ਫੇਰ ਕੀ ਹੋਊ, ਫਿਰ ਕਹਿੰਦਾ ਤੂੰ ਆਰਾਮ ਨਾਲ ਬਹਿ ਕੇ ਖਾਈ, ਤੇ ਕਹਿੰਦਾ ਮੈਂ ਹੁਣ ਕੀ ਕਰਦਾ, ਹੁਣ ਵੀ ਤਾਂ ਮੈਂ ਆਰਾਮ ਨਾਲ ਬੈਠਾ ਖਾਈ ਜਾਂਦਾ। ਸੋ ਇਹ ਤਾਂ ਇੱਕ ਸਕਿੱਟ ਸੀ ਜਾਂ ਮਜ਼ਾਕ ਸੀ, ਪਰ ਅਸਲ ਦੇ ਵਿੱਚ ਗੱਲ ਇਹ ਆ ਵੀ ਇਹ ਸੁਪਨਾ ਜੋ ਸੰਸਾਰ ਗੁਰਬਾਣੀ ਵੀ ਕਹਿੰਦੀ ਆ ਤੇ ਇਹ ਜਿਹੜਾ ਆਮ ਭਾਸ਼ਾ ਚ ਵੀ ਲੋਕ ਕਹਿੰਦੇ ਆ ਵੀ ਇਹ ਜਿਹੜਾ ਇੱਕ ਰੌਲਾ ਹੀ ਆ ਜੀਵਨ, ਇਸ ਜੀਵਨ ਨੂੰ ਨਾ ਤੁਸੀਂ ਇਹ ਜੇ ਸੁਪਨੇ ਲੈ ਕੇ ਅਮੀਰੀ ਹੋਣ ਦੇ ਵੱਡਾ ਬੰਦਾ ਬਣ ਦੇ ਵੱਡੀਆਂ ਕਾਰਾਂ ਲੈਣ ਦੇ ਨੂੰ ਛੱਡ ਕੇ ਤੁਸੀਂ ਇਹੋ ਜੇ ਸੁਪਨੇ ਲਓ ਵੀ ਤੁਸੀਂ ਆਪਦੇ ਜਾਣ ਤੋਂ ਬਾਅਦ ਵੀ ਜਿਉਂਦੇ ਰਹੋ। ਜੇ ਤੁਸੀਂ ਇਸ ਦੁਨੀਆਂ ਤੋਂ ਜੇ ਚਲੇ ਗਏ ਹੋ ਤਾਂ ਵੀ ਤੁਸੀਂ ਜਿਉਂਦੇ ਰਹੋ। ਇਹ ਜੇ ਸੁਪਨੇ ਲੈਣੇ ਚਾਹੀਦੇ ਆ, ਇਹੋ ਜਿਹਾ ਕੰਮ ਕਰਨਾ ਚਾਹੀਦਾ। ਬਹੁਤ ਸਾਰੇ ਨੌਜਵਾਨ ਮੈਨੂੰ ਐਤਕੀ ਸਿਡਨੀ ਟੂਰ ਦੌਰਾਨ ਮਿਲੇ, ਉਹਨਾਂ ਨੇ ਮੈਨੂੰ ਪੁੱਛਿਆ ਸੀ ਕੀ ਕਰੀਏ, ਕਿੱਥੋਂ ਕੰਮ ਸ਼ੁਰੂ ਕਰੀਏ, ਅਸੀਂ ਜਾਣੇ ਆ ਅਸੀਂ ਕੁਛ ਕਰਨਾ, ਸਾਡੇ ਕੋਲ ਇੰਨੇ ਸੋਰਸਿਸ ਨਹੀਂ, ਸਾਡੇ ਕੋਲ ਇਹ ਨਹੀਂ ਉਹ ਨਹੀਂ। ਇਹ ਸਾਰੀਆਂ ਗੱਲਾਂ ਉਹ ਲੋਕ ਕਰਦੇ ਆ ਜਿਹੜੇ ਲੋਕਾਂ ਦੇ ਅਧੂਰਾ ਜਿਹੜੀ ਸੋਚ ਹੁੰਦੀ ਆ। ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਵਿਸ਼ਵਾਸ ਪੂਰਨ ਕਰ ਲੈਣਾ, ਪੂਰਨ ਸੋਚ ਕਰ ਲਈ, ਤਾਂ ਤੁਸੀਂ ਕੱਲਿਆਂ ਦਾ ਕਾਫਲਾ ਹੀ ਬਣ ਜਾਂਦਾ। ਫਿਰ ਇਹ ਉਹਦੇ ਲਈ ਬੜਾ ਸੌਖਾ ਤੇ ਵਧੀਆ ਸਟੈਪ ਤੁਸੀਂ ਤੈਅ ਕਰ ਸਕਦੇ। ਮੈਨੂੰ ਪਰਸੋਂ ਚੌਥੇ ਇੱਕ ਨੌਜਵਾਨ ਨੇ ਪੁੱਛਿਆ, ਮੈਨੂੰ ਕਹਿੰਦਾ ਸਮਾਜ ਪ੍ਰਤੀ ਕੁਛ ਕਰਨ ਨੂੰ ਜੀ ਕਰਦਾ, ਮੈਂ ਸਮਾਜ ਚੋਂ ਕੋਈ ਵਧੀਆ ਕਮਾਈ ਕਰਨੀ ਚਾਹੁੰਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਤੈਨੂੰ ਸੌਖਾ ਤਰੀਕਾ ਦੱਸਦਾ। ਕਹਿੰਦਾ ਬੋਲੋ। ਮੈਂ ਕਿਹਾ ਚੱਲ ਕੋਈ ਵੀ ਪੈਸਾ ਨਹੀਂ ਲੱਗੂ ਉਹਦੇ ਚ, ਕੋਈ ਵੀ ਤੈਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ ਬਾਹਲੀ, ਕੋਈ ਵੀ ਤੈਨੂੰ ਮਿਹਨਤ ਕਰਨ ਦੀ ਲੋੜ ਨਹੀਂ, ਪਰ ਐਂਡ ਆਫ ਦੀ ਡੇ ਤੇਰੀ ਝੋਲੀ ਚ ਕਾਫੀ ਤਾਂ ਦਾਣੇ ਹੋਣਗੇ, ਤੇਰੇ ਕੋਲੇ ਮਾਣ ਕਰਨ ਵਾਲੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਤੇ ਤੈਨੂੰ ਮਨ ਨੂੰ ਸੰਤੁਸ਼ਟੀ ਹੋਊਗੀ। ਕਹਿੰਦਾ ਕਿਵੇਂ? ਮੈਂ ਕਿਹਾ ਦੇਖੋ, ਫੇਸਬੁੱਕ ਫ੍ਰੀ ਦੇ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਫ੍ਰੀ ਦੇ ਵਿੱਚ ਸਾਨੂੰ ਪਲੇਟਫਾਰਮ ਮੁਹੱਈਆ ਕਰਾਉਂਦਾ, ਮੈਂ ਤੂੰ ਆਪਦਾ ਪੇਜ ਬਣਾ। ਪਰ ਇਹ ਨਾ ਕਹੀ ਵੀ ਇਹ ਤਾਂ ਦੁਨੀਆ ਕਰੀ ਜਾਂਦੀ ਹੈ, ਕਰੀ ਜਾਵੇ ਦੁਨੀਆ, ਤੂੰ ਕੀ ਲੈਣਾ ਦੁਨੀਆ ਤੋਂ, ਤੂੰ ਆਪਣਾ ਪੇਜ ਬਣਾ। ਪੇਜ ਬਣਾ ਵੀ ਭਾਈ ਮੈਂ ਪੇਜ ਬਣਾਉਣਾ ਬਲੱਡ ਡੋਨੇਸ਼ਨ ਗਰੁੱਪ ਦਾ, ਠੀਕ ਆ। ਮੰਨ ਲਓ ਉਹਨੇ ਪੇਜ ਬਣਾ ਲਿਆ, ਗਰੁੱਪ ਦੇ ਵਿੱਚ ਭਲਾ ਲੱਖਾਂ ਬਣੇ ਪਏ ਕੋਈ ਮੈਟਰ ਨਹੀਂ ਕਰਦਾ, ਪਰ ਤੁਹਾਡਾ ਸਰਕਲ ਤਾਂ ਤੁਹਾਡੇ ਨਾਲ ਆ ਨਾ, ਤੁਸੀਂ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਆਪਦੀਆਂ ਫੈਮਿਲੀਆਂ ਨੂੰ, ਪਰਿਵਾਰਾਂ ਨੂੰ ਉਹ 'ਚ ਜੁਆਇਨ ਕਰਾਓ। ਜੁਆਇਨ ਕਰਾਉਣ ਤੋਂ ਬਾਅਦ ਉਹਨਾਂ ਨੂੰ ਕਹੋ ਵੀ ਆਪੋ ਆਪਣੇ ਗਰੁੱਪ ਲਿਖੋ, ਆਪਣੇ ਆਪਣੇ ਗਰੁੱਪ ਲਿਖਣਗੇ ਤੁਹਾਨੂੰ ਉਹਨਾਂ ਦੇ ਐਡਰੈਸ ਪਤਾ। ਤੁਸੀਂ ਉਸ ਤੋਂ ਬਾਅਦ ਰੈੱਡ ਕਰਾਸ ਨਾਲ ਜਾਂ ਜੋ ਵੀ ਇੱਥੇ ਹੈਗੇ ਆ ਆਪਣੇ ਜਿਹੜੇ ਬਲੱਡ ਡੋਨੇਸ਼ਨ ਲੈਂਦੇ ਆ ਉਹਨਾਂ ਨਾਲ ਸੰਪਰਕ ਕਰਕੇ ਇੱਕ ਯੂਨੀਕ ਨੰਬਰ ਲਓ, ਠੀਕ ਆ। ਜਿਵੇਂ ਅਸੀਂ ਤਾਂ ਲਿਆ ਹੋਇਆ ਸਿੱਖ ਨੰਬਰ ਦੇ ਉੱਤੇ ਲਿਆ, ਆਪਣੇ ਸਿੱਖਾਂ ਦੇ ਸਾਰੇ ਉੱਥੇ ਜਾਂਦੇ ਆ, ਠੀਕ ਆ। ਕੋਈ ਵੀ ਚੱਲ ਤੁਸੀਂ ਪਰਸਨਲ ਲੈ ਲਓ, ਕੋਈ ਪ੍ਰੋਬਲਮ ਨਹੀਂ, ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਇਹ ਤਾਂ ਐਵੇਂ ਫਾਲਤੂ ਦੀਆਂ ਗੱਲਾਂ। ਉਹ ਨੰਬਰ ਲੈ ਕੇ ਤੁਸੀਂ ਉੱਥੇ ਉਹਨਾਂ ਸਾਰਿਆਂ ਦਾ ਨਾਲ ਇੱਕ ਵਾਰੀ ਉਹਨਾਂ ਦੇ ਕੰਟੈਕਟ ਉਹਨਾਂ ਨਾਲ ਕਰਵਾ ਦਿਓ। ਜਦੋਂ ਮੰਨ ਲੈਂਦੇ ਹਾਂ ਵੀ ਇੱਕ ਬਲੱਡ ਡੋਨੇਸ਼ਨ ਸੁਸਾਇਟੀ ਆ ਜਿਹੜੀ ਬਲੱਡ ਲੈਂਦੀ ਆ, ਉਹਦੇ ਨਾਲ ਸੰਪਰਕ ਹੋ ਗਿਆ ਸਿੱਧਾ ਇੱਕ ਬੰਦੇ ਦਾ, ਤੇ ਉਹ ਆਟੋਮੈਟਿਕਲੀ ਫਿਰ ਉਦੋਂ ਬਾਅਦ ਉਹਨੂੰ ਅਪਡੇਟ ਆਉਣ ਲੱਗ ਜਾਂਦੀਆਂ, ਆਟੋਮੈਟਿਕਲੀ ਉਹਨੂੰ ਉਹਦੇ ਕੋਲੇ ਮੈਸੇਜ ਆਉਣ ਲੱਗ ਜਾਂਦਾ ਵੀ ਭਾਈ ਤੁਹਾਡਾ ਬਲੱਡ ਡਿਊ ਆ, ਤੁਹਾਡੇ ਪਲਾਜ਼ਮਾ ਡਿਊ ਆ, ਜੋ ਵੀ ਤੁਸੀਂ ਤੁਹਾਡਾ ਬਲੱਡ ਚੋਂ ਲੈ ਸਕਦੇ ਆ, ਠੀਕ ਹੈ ਨਾ। ਮੰਨ ਲਓ ਪਹਿਲੇ 3 ਮਹੀਨਿਆਂ ਦੀ ਕੋਸ਼ਿਸ਼ 'ਚ ਤੁਸੀਂ 10 ਬੰਦੇ ਉਹਦੇ ਨਾਲ ਜੋੜਤੇ, ਕਰਦੇ ਕਰਾਉਂਦੇ ਤੁਸੀਂ 2-4 ਸਾਲਾਂ 'ਚ 100 ਬੰਦਾ ਜੋੜਤਾ। ਬਹੁਤ ਜੇ ਛੋਟੇ ਲੈਵਲ ਤੇ ਕੰਮ ਕਰੋਗੇ ਤਾਂ ਵੀ ਤੁਸੀਂ 2 ਸਾਲਾਂ 'ਚ 100 ਬੰਦਾ ਉਹਨਾਂ ਨਾਲ ਜੋੜ ਦਿਓਗੇ, ਠੀਕ ਆ। ਉਦੋਂ ਬਾਅਦ 30-40 ਸਾਲਾਂ ਬਾਅਦ ਮੰਨ ਲਓ ਆਪਾਂ ਜੀਵਨ ਦੇ ਰਿਟਾਇਰਮੈਂਟ 'ਚ ਬੈਠੇ ਹਾਂ, ਉਦੋਂ ਕੋਲ ਤੁਹਾਡੇ ਕੋਲੇ ਗਿਣਨ ਨੂੰ ਇੱਕ ਤਾਂ ਬੈਂਕ 'ਚ ਪੈਸੇ ਹੋਣਗੇ, ਠੀਕ ਹੈ ਨਾ, ਜਿਹਦੇ 'ਚ ਇਹ ਹੋਊਗਾ ਵੀ ਬੈਂਕ 'ਚ ਕਿੰਨਾ ਪੈਸਾ ਪਿਆ, ਤੇ ਦੂਜੇ ਪਾਸੇ ਤੁਹਾਡੇ ਕੋਲੇ ਗਿਣਨ ਨੂੰ ਇਹ ਹੋਊਗਾ ਉਸ ਬਲੱਡ ਬੈਂਕ ਦੇ ਵਿੱਚ ਤੁਹਾਡੇ ਬੰਨਿਓ ਲਿੰਕ ਕੀਤੇ ਹੋਏ, ਹੋ ਸਕਦਾ 5,000, ਹੋ ਸਕਦਾ 10,000, ਹੋ ਸਕਦਾ 50,000 ਯੂਨਿਟ ਖੂਨ ਦੇ ਜਾ ਚੁੱਕੇ ਹੋਣ, ਤੇ ਤੁਹਾਨੂੰ ਆਪਦੇ ਬੈਂਕ ਬੈਲੈਂਸ ਨਾਲੋਂ ਉਹ ਗਿਣਤੀ ਜ਼ਿਆਦਾ ਸਕੂਨ ਦੇਊਗੀ। ਇਹ ਮੇਰੇ ਤੋਂ ਅੱਜ ਲਿਖਵਾ ਲਓ। ਸੋ ਕਿੱਡਾ ਸਿੰਪਲ ਫਾਰਮੂਲਾ, ਕਿੰਨਾ ਕੀ ਤੁਸੀਂ ਪੈਸਾ ਲਾਇਆ, ਕਿੰਨਾ ਕੁ ਤੁਸੀਂ ਔਖੇ ਹੋਏ, ਔਖੇ ਫੇਸਬੁੱਕ ਤੇ ਊ ਵੀ ਤਾਂ ਘੁਮਾ ਘੁਮਾ ਉਂਗਲਾਂ ਤੁਸੀਂ ਬੈਠੇ ਰਹਿੰਦੇ ਹੋ ਨਾ ਸਾਰਾ ਦਿਨ। ਸੋ ਇਹ ਚੀਜ਼ਾਂ ਅਮਲੀ ਜਾਮੇ ਜਿਹਨੇ ਕੁਛ ਕਰਨਾ ਨਾ, ਇਹ ਤਾਂ ਇੱਕ ਮੈਂ ਐਗਜ਼ਾਮਪਲ ਆ, ਮੈਂ ਦੋਸਤਾਂ ਮਿੱਤਰਾਂ ਨੂੰ ਕਹਿਣਾ ਵੀ ਦੇਖੋ ਅਸੀਂ ਰੇਡੀਓ ਦੇ ਸੀਮਤ ਸਮੇਂ ਚ ਇੱਕ ਦੋ ਚੀਜ਼ਾਂ ਦੀ ਐਗਜ਼ਾਮਪਲ ਦੇ ਸਕਦੇ ਹਾਂ, ਉਦੋਂ ਬਾਅਦ ਦੀ ਤਾਂ ਤੁਸੀਂ ਸੋਚਣੀ ਹੈ, ਤੁਹਾਡੀ ਸੋਚ ਜਾਣੀ ਚਾਹੀਦੀ ਆ ਵੀ ਕਿੱਦਾਂ ਹੋਣਾ ਚਾਹੀਦਾ। ਸੋ ਇੱਕ ਤਾਂ ਪੋਜ਼ਿਟਿਵ ਹੋ ਤੇ ਸੁਪਨਾ ਲਓ, ਸੁਪਨੇ ਦੇ ਵਿੱਚ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡਾ ਸੁਪਨਾ ਲੈ ਕੇ ਉਹਨੂੰ ਯੋਜਨਾਵਾਂ ਦੇ ਤਹਿਤ ਵੰਡ ਲਓ। ਯੋਜਨਾਵਾਂ ਦੇ ਤਹਿਤ ਵੰਡ ਕੇ ਸਰਕਾਰਾਂ ਵੀ 5 ਸਾਲ ਦੀਆਂ ਯੋਜਨਾਵਾਂ ਚਲਾਉਂਦੀਆਂ, 10 ਸਾਲ ਦੀਆਂ ਚਲਾਉਂਦੀਆਂ, ਉਹਦਾ ਟਾਰਗੇਟ ਬਣਾ ਲਓ ਵੀ ਮੈਂ 19 ਸਾਲਾਂ 'ਚ ਆਹ ਕਰਨਾ, 19 ਸਾਲਾਂ 'ਚ ਆਹ ਕਰਨਾ, ਤੇ ਜਦੋਂ ਤੁਸੀਂ ਧਾਰਨ ਕਰ ਲਿਆ ਉਹ ਹੋ ਜਾਂਦਾ। ਬੰਦਾ ਬੜੀ ਚੀਜ਼ ਬਣਾਇਆ ਰੱਬ ਨੇ ਨਾ, ਇਨਸਾਨ ਇੱਕ ਇਹੋ ਜਿਹੀ ਚੀਜ਼ ਬਣਾਇਆ ਵੀ ਜਿਹੜੀਆਂ ਕੋਈ ਉਹਨੂੰ 4G, 3G, 8G ਦੀ ਲੋੜ ਹੀ ਨਹੀਂ, ਸਿੱਧਾ ਹੀ G ਬਣਾਤਾ, ਫਾਈਨਲ G ਬਣਾਤਾ, ਬਸ ਸਿਰੇ ਹੀ ਆ, ਉਹ ਕੁਛ ਵੀ ਕਰ ਸਕਦਾ।
ਬਿਲਕੁਲ ਬਰਾੜ ਸਾਹਿਬ, ਸੁਪਨਾ ਜਿਹੜਾ ਅਸਲੀ ਸੁਪਨਾ ਤੇ ਉਹੀ ਹੈ ਜੋ ਤੁਹਾਡੀ ਅੰਦਰੋਂ ਟਰੂ ਕਾਲਿੰਗ ਹੁੰਦੀ ਆ, ਬਾਕੀ ਤਾਂ ਜਿਹੜਾ ਆਪਣੇ ਜ਼ਿੰਦਗੀ ਦੇ ਵਿੱਚ ਜ਼ਰੂਰਤਾਂ ਪੂਰੀਆਂ ਕਰਨੀਆਂ ਜਾਂ ਬਾਕੀ ਜਿਹੜੇ ਚਲੋ ਕਬੀਲਦਾਰੀਆਂ ਨਿਭਾਉਣੀਆਂ ਵੱਖਰੀ ਗੱਲ ਹੁੰਦੀ ਆ, ਪਰ ਇੱਕ ਟਰੂ ਕਾਲਿੰਗ ਹੁੰਦੀ ਤੁਹਾਡੇ ਅੰਦਰੋਂ, ਜੋ ਤੁਹਾਨੂੰ ਲੱਗਦਾ ਕਿ ਪਰਮਾਤਮਾ ਨੇ ਕਿਸੇ ਕੰਮ ਲਈ ਤੁਹਾਨੂੰ ਭੇਜਿਆ ਹੋਇਆ ਇਸ ਦੁਨੀਆਂ ਦੇ ਵਿੱਚ, ਤੁਹਾਡੇ ਵਿੱਚ ਕੁਝ ਖਾਸ ਵੱਖਰਾ ਟੈਲੈਂਟ ਹੈਗਾ ਜਿਹੜਾ ਤੁਸੀਂ ਉਹਨੂੰ ਬਾਕੀ ਉਹਦੇ ਨਾਲ ਬਾਕੀਆਂ ਨੂੰ ਵੀ ਖੁਸ਼ੀ ਦੇ ਸਕਦੇ ਆ। ਸੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜੀ, ਔਰ ਬਾਕੀ ਬਿਲਕੁਲ ਸੁਪਨੇ ਨੂੰ ਹਕੀਕਤ ਤੇ ਸੁਪਨੇ ਤੇ ਹਕੀਕਤ ਦੇ ਦਰਮਿਆਨ ਮਿੰਟੂ ਭਾਜੀ ਨੇ ਜੋ ਗੱਲ ਕਹੀ ਤੇ ਪੌੜੀ ਜਿਹੜੀ ਆ ਉਹ ਹਿੰਮਤ ਦੀ ਆ, ਤੁਹਾਡੀ ਡੈਡੀਕੇਸ਼ਨ ਦੀ ਆ, ਸੋ ਉਹਦੇ ਨਾਲ ਹੀ ਸੁਪਨੇ ਤੋਂ ਹਕੀਕਤ ਤੱਕ ਪਹੁੰਚਿਆ ਜਾ ਸਕਦਾ। ਬਾਕੀ ਬਰਾੜ ਸਾਹਿਬ ਬਹੁਤ ਵਧੀਆ ਜੀ, ਤੁਹਾਡੀਆਂ ਗੱਲ ਸ਼ੁਰੂ ਹੁੰਦੀ ਆ ਔਰ ਤੁਸੀਂ ਗੱਲ ਨੂੰ ਬਿਲਕੁਲ ਬੜੇ ਸਾਰਥਿਕ ਰੂਪ ਵੱਲ ਲੈ ਜਾਂਦੇ ਹੋ। ਸਾਡੇ ਨਾਲ ਕਾਫੀ ਲਿਸਨਰਸ ਨੇ ਵੀ ਸਾਂਝ ਬਣਾਈ ਹੋਈ ਹੈ ਜੀ। ਚਾਹਲ ਸਾਹਿਬ ਹੁਣਾਂ ਨੇ ਸਾਨੂੰ ਕੁਝ ਖਬਰਾਂ ਭੇਜੀਆਂ ਆ, ਉਹ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਤੇ ਵਿਚਿੱਤਰ ਸਿੰਘ ਮੋਹਰ ਭੁੱਲਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਤੇ ਲੋ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਜੀ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ, ਜਿਹੜੇ ਪਲ ਉਹਨਾਂ ਨੇ ਤੁਹਾਡੇ ਨਾਲ ਬਿਤਾਏ ਸੀ ਉਹ ਫੋਟੋਆਂ ਉਹਨਾਂ ਨੇ ਸਾਨੂੰ ਭੇਜੀਆਂ ਕਾਫੀ ਜੀ। ਸੋ ਤੁਹਾਡੇ ਸਾਰਿਆਂ ਦੇ ਚਿਹਰੇ ਦੀ ਰੌਣਕ ਦੇਖ ਕੇ ਲੱਗ ਰਿਹਾ ਭਾਜੀ ਵੀ ਸਿਡਨੀ ਦੇ ਵਿੱਚ ਬਹੁਤ ਵਧੀਆ ਸਮਾਂ ਰਿਹਾ ਤੁਹਾਡਾ। ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਸੁਖਪ੍ਰੀਤ ਐਂਡ ਬਰਾੜ ਸਾਹਿਬ ਟੂ ਆਲ ਲਿਸਨਰਸ, ਬਰਾੜ ਸਾਹਿਬ ਥੈਂਕਸ ਫਾਰ ਕਮਿੰਗ ਆਰ ਹੋਮ ਇਨ ਸਿਡਨੀ, ਗੇਵ ਅਸ ਪਲੈਂਟੀ ਟਾਈਮ, ਆਸਟ੍ਰੇਲੀਆ ਬੋਰਨ ਆਰ ਟੂ ਬੋਆਇਜ਼, ਦੇ ਰੀਅਲੀ ਇੰਜੋਇਡ ਯੂਅਰ ਕੰਪਨੀ, ਸਾਰ ਰੋਕ ਕੇ ਲਗਾਤਾਰ 1.5 ਘੰਟਾ ਤੁਹਾਡੇ ਸੈਮੀਨਾਰ ਦਾ ਆਨੰਦ ਮਾਣਦੇ ਰਹੇ, ਮੇਰੀ ਸਿੰਘਣੀ ਤਾਂ ਸੋਫਿਆਂ ਤੇ ਗੱਦੀਆਂ ਠੀਕ ਕਰਦੀ ਰਹਿ ਗਈ ਕਿ ਮਿੰਟੂ ਵੀਰਾ ਇੱਥੇ ਬੈਠੇਗਾ, ਪਰ ਵੀਰੇ ਨੇ ਤਾਂ ਮੇਰੇ ਯੋਗਾ ਕਰਨ ਵਾਲੀ ਪੁੰਜੇ ਬੈਠਣ ਵਾਲੀ ਜਗ੍ਹਾ ਹੀ ਪਸੰਦ ਕੀਤੀ ਤੇ ਰਿਲੈਕਸ ਹੋ ਕੇ ਬੈਠੇ। ਸੋ ਮੈਂ ਵਰਲਡ ਵਾਈਡ ਸਭ ਨੂੰ ਰਿਕਮੈਂਡ ਕਰੂੰਗਾ ਕਿ ਜ਼ਿੰਦਗੀ ਵਿੱਚ ਆਪਣੇ ਟੀਨੇਜ ਬੱਚੇ ਆ ਲੜਕੇ ਲੜਕੀਆਂ ਨੂੰ ਜੇ ਮੌਕਾ ਮਿਲੇ ਤਾਂ ਵੀਜ਼ੇ ਦੇ ਵਿਚਾਰ ਜ਼ਰੂਰ ਸੁਣਾਵੋ, ਬਹੁਤ ਲਾਭ ਮਿਲੇਗਾ। ਮੇਰਾ ਛੋਟਾ ਬੇਟਾ ਭੁਪਿੰਦਰ ਤਾਂ ਛੇਤੀ ਕਿਤੇ ਕਿਸੇ ਦੀ ਇੰਨੀ ਚਿਰ ਗੱਲ ਨਹੀਂ ਸੁਣਦਾ, ਪਰ ਉਸ ਦਿਨ ਕਹਿੰਦਾ ਆਈ ਰੀਅਲੀ ਇੰਜੋਇਡ ਮਿੰਟੂ ਅੰਕਲ ਕੰਪਨੀ, ਆਈ ਰੀਅਲੀ ਲਾਈਕ ਦਾ ਵੇ ਹੀ ਐਕਸਪਲੇਨ। ਮੈਂ ਤੇ ਮੇਰਾ ਬਾਪ ਵਾਲੀ ਕਵਿਤਾ ਬਹੁਤ ਪਸੰਦ ਕੀਤੀ। ਬਰਾੜ ਸਾਹਿਬ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿ ਕੇ ਵੀ ਆਪ ਦੀ ਅਤੇ ਆਪ ਦੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਣ ਦੀ ਸੋਝੀ ਦਿੱਤੀ ਅਤੇ ਆਪ ਦੇ ਫੈਨ ਵੀ ਹੋ ਗਏ ਹੋ। ਪਰਮਾਤਮਾ ਆਪ ਨੂੰ ਇਸੇ ਤਰ੍ਹਾਂ ਪੰਜਾਬੀ ਬੋਲੀ ਦੀ ਸੇਵਾ ਕਰਨ ਦਾ ਮਾਣ ਬਖਸ਼ੇ ਅਤੇ ਸਿਡਨੀ ਤੋਂ ਆਪ ਨੂੰ ਢੇਰ ਸਾਰੀਆਂ ਐਡਸ ਪੰਜਾਬੀ ਅਖਬਾਰ ਵਾਸਤੇ ਮਿਲਣ ਲਈ ਦਿਲੋਂ ਅਰਦਾਸ ਹੈ ਜੀ। ਸੋ ਇਹ ਗੋਡ ਬਲੈਸ ਯੂ ਐਂਡ ਯੋਰ ਫੈਮਲੀ। ਸੋ ਜੀ ਬਹੁਤ ਸਾਰਾ ਪਿਆਰ ਜੋਗਿੰਦਰ ਸਿੰਘ ਸੋਹੀ ਹੋਣਾ ਨੇ ਭੇਜਿਆ ਬਰਾੜ ਸਾਹਿਬ ਤੁਹਾਡੇ ਲਈ।
ਜੀ 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 ਬਹੁਤ ਵਧੀਆ ਲੱਗਿਆ ਜੀ ਮੈਨੂੰ ਵੀ ਬੱਚਿਆਂ ਨਾਲ ਏਦਾਂ ਸਮਾਂ ਗੁਜ਼ਾਰ ਕੇ, ਪਰਿਵਾਰ ਨਾਲ ਸਮਾਂ ਗੁਜ਼ਾਰ ਕੇ, ਤੇ ਹਾਲਾਂਕਿ ਇੰਨੇ ਥਾਵਾਂ ਤੋਂ ਹੁੰਦੇ ਹੋਏ ਗਏ ਸੀ ਤੇ ਤਿਲ ਪਾਉਣ ਨੂੰ ਵੀ ਜਗ੍ਹਾ ਨਹੀਂ ਸੀਗੀ ਕੋਲੇ, ਪਰ ਫੇਰ ਵੀ ਉਹ ਪਿਆਰ ਹੀ ਇੰਨਾ ਸੀ ਤੇ ਬੜਾ ਫੇਰ ਦੁਬਾਰੇ ਉਹਨੇ ਰੱਜ ਕੇ ਖਾਧਾ ਤੇ ਰੱਜ ਕੇ ਜਿਹੜਾ ਸਾਰੇ ਬੱਚਿਆਂ ਨਾਲ ਗੱਲਾਂ ਬਾਤਾਂ ਦਾ ਆਨੰਦ ਮਾਣਿਆ। ਤੇ ਇਹ ਬਿਲਕੁਲ ਜੀ ਸਾਨੂੰ ਕਈ ਵਾਰੀ ਕੀ ਹੁੰਦਾ ਨਾ ਸਾਡੇ ਚ ਇੱਕ ਗੈਪ ਆ, ਕਮਿਊਨੀਕੇਸ਼ਨ ਗੈਪ ਆ, ਤੇ ਉਹ ਕਮਿਊਨੀਕੇਸ਼ਨ ਗੈਪ ਕੋਈ ਅਸੀਂ ਬਣਾਇਆ ਨਹੀਂ, ਇਹ ਇੱਕ ਝਿਜਕਾ, ਇੱਕ ਸਾਡਾ ਜਿਹੜਾ ਸੱਭਿਆਚਾਰ ਵਿਰਸਾ ਜਾਂ ਉਹਦੇ ਚ ਹੀ ਤੁਰਿਆ ਆਉਂਦਾ ਵੀ ਬਾਪ ਬੇਟਾ ਜਾਂ ਉਹਦਾ ਪਰਿਵਾਰਕ ਆਪਦੇ ਪਰਿਵਾਰ ਨਾਲ ਉਹ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਜਿਹੜਾ ਇੱਕ ਟੀਚਰ ਜਾਂ ਕੋਈ ਕਿਸੇ ਨੂੰ ਵੀ ਤੁਸੀਂ ਜਿਹਦੇ ਤੋਂ ਕੋਈ ਮਾੜਾ ਮੋਟਾ ਵੀ ਆਸ ਵਿਸ਼ਵਾਸ ਰੱਖਦੇ ਹੋ ਉਹ ਕਰ ਸਕਦਾ। ਸੋ ਮੈਂ ਇਸ ਚੀਜ਼ਾਂ ਤੋਂ ਆਪ ਖੁਦ ਜਾਣੂ ਆ ਇਹਨਾਂ ਗੱਲਾਂ ਤੋਂ, ਇਸ ਕਰਕੇ ਮੈਂ ਕਈ ਗੱਲਾਂ ਬੱਚਿਆਂ ਨਾਲ ਸ਼ੇਅਰ ਕੀਤੀਆਂ। ਮੈਨੂੰ ਪਤਾ ਸੀ ਵੀ ਉਹ ਗੱਲਾਂ ਸੋਹੀ ਸਾਹਿਬ ਨਹੀਂ ਉਵੇਂ ਦੱਸ ਸਕਦੇ ਜੋ ਮੈਂ ਉਹਨਾਂ ਬੱਚਿਆਂ ਨਾਲ ਕਰ ਸਕਦਾ, ਤਾਂ ਉਹ ਬੱਚੇ ਬੜੇ ਸੁਲਝੇ ਹੋਏ ਤੇ ਸਿਆਣੇ ਬੱਚੇ ਆ ਜੀ, ਸੋਹੀ ਸਾਹਿਬ ਦੇ ਭਾਗਾਂ ਵਾਲੇ ਆ ਵੀ ਦੋਨੇ ਬੱਚੇ ਆਪਦੇ ਚੰਗੇ ਰਾਹ ਚੱਲੇ ਹੋਏ ਆ ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਜੀ ਇਹਨਾਂ ਦੇ ਪਰਿਵਾਰ ਦੇ ਵੀ ਇਹ ਬਿਲਕੁਲ ਏਦਾਂ ਹੀ ਜਿਹੜੀ ਬਣੀ ਰਹੇ ਸਾਰੀ ਗੱਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਛੇਤੀ ਛੇਤੀ ਵਾਧਾ ਵੀ ਹੋਵੇ, ਇਹੀ ਦੁਆ ਅਰਦਾਸ ਕਰਦੇ ਹਾਂ ਜੀ। ਸੋ ਬਹੁਤ ਚੰਗਾ ਲੱਗਿਆ ਜੀ ਸਾਨੂੰ ਵੀ ਸੋਹੀ ਸਾਹਿਬ ਜਿੱਥੇ ਜਿੱਥੇ ਵੀ ਗਏ ਜਿਹਦੇ ਕੋਲੇ ਵੀ ਗਏ ਉੱਥੇ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ, ਮੈਨੂੰ ਆਪਣੇ ਆਪ ਤੇ ਮੈਂ ਬੈਠ ਕੇ ਕਾਫੀ ਚਿਰ ਆਪਣਾ ਜਿਹੜਾ ਆਤਮ ਸਮੀਖਿਆ ਕੀਤੀ ਰਾਤ ਵੇਲੇ ਸਿਡਨੀ ਟੂਰ ਤੋਂ ਆਉਣ ਤੋਂ ਬਾਅਦ, ਤੇ ਮੈਂ ਅੱਖਾਂ ਮੀਚ ਕੇ ਜਦੋਂ ਬੈਠਾ ਸੀ ਤੇ ਮੈਨੂੰ ਕਾਫੀ ਚਿਰ ਬਾਅਦ ਮਹਿਸੂਸ ਹੋਇਆ ਵੀ ਅੱਖਾਂ ਗਿੱਲੀਆਂ ਸਨ। ਉਹਦਾ ਕਾਰਨ ਇਹ ਸੀ ਵੀ ਮੇਰੀ ਸੋਚ ਇਸ ਪਾਸੇ ਸੀ ਵੀ ਜਿੱਥੇ ਮੈਨੂੰ ਨਿੱਕੇ ਨਿੱਕੇ ਬੱਚਿਆਂ ਨੇ ਪਿਆਰ ਦਿੱਤਾ, ਨਿੱਕੇ ਨਿੱਕੇ ਬੱਚੇ ਭੱਜ ਕੇ, ਮੈਂ ਦਲਵੀਰ ਭੱਜ ਕੇ ਘਰੇ ਗਿਆ, ਆਪਣੇ ਗਿਆਨੀ ਸੰਤੋਖ ਸਿੰਘ ਜੀ ਦੇ ਛੋਟੇ ਬ੍ਰਦਰ ਆ ਦਲਵੀਰ ਸਿੰਘ ਪੱਡਾ ਉਹਨਾਂ ਦੇ ਘਰ ਗਿਆ ਤੇ ਉਹਨਾਂ ਦੇ ਪੋਤੇ ਪੋਤੀਆਂ ਨਾ ਸਾਰੇ ਬੱਚੇ ਆ ਕੇ ਮੈਨੂੰ ਇੰਜ ਚੁੰਬੜ ਗਏ ਜਿਵੇਂ ਕੋਈ ਮੈਂ ਗੁਆਚਿਆ ਹੋਇਆ ਉਹਨਾਂ ਨੂੰ ਮਿਲਿਆ ਹੋਵਾਂ ਕੋਈ, ਤੇ ਮੈਨੂੰ ਬੜਾ ਮਜ਼ਾ ਆਇਆ ਵੀ ਚਾਰ ਚੁਫੇਰੇ ਮੇਰੇ ਨਾਲ ਸੋਫੇ ਦੇ ਉੱਤੇ, ਉਹ ਕਹਿਣ ਵੀ ਬੱਚੋ ਤੰਗ ਨਾ, ਮੈਂ ਕਿਹਾ ਤੰਗ ਨਹੀਂ ਮੈਨੂੰ ਤਾਂ ਵਧੀਆ ਲੱਗ ਰਿਹਾ। ਇਵੇਂ ਜੀ ਕਿ ਮੈਂ ਇੱਕ ਹੋਰ ਸਿੱਖੋ ਫੈਮਿਲੀ ਕੇ ਗਿਆ ਬਾਈ ਰਾਜ ਸਿੱਖੋ ਕੇ ਘਰ, ਤਾਂ ਉਹਨਾਂ ਦੀ ਨਿੱਕੀ ਜਿਹੀ ਬੱਚੀ ਉਹ ਆ ਕੇ ਮੇਰੇ ਨਾਲ ਏਦਾਂ ਗੋਦੀ ਚੜ ਕੇ ਬੈਠ ਗਈ ਜਿਵੇਂ ਮੈਂ ਤਾਂ ਪਤਾ ਨੀ ਕਦੋਂ ਕਦਾ ਉਹ ਤੋਂ ਵਿਛੜਿਆ ਹੁੰਦਾ ਵੀ ਮੈਂ ਉਹਨੂੰ ਛੱਡ ਕੇ ਚਲਿਆ ਗਿਆ ਹੁੰਦਾ, ਤਾਂ ਮੈਨੂੰ ਬੜਾ ਚੰਗਾ ਲੱਗਿਆ ਉਹ ਗੱਲਾਂ ਸੋਚ ਕੇ। ਉਦੋਂ ਬਾਅਦ ਇਹ ਟੀਨੇਜਰ ਸੀ ਇਹਨਾਂ ਨੇ ਬੜੇ ਪਿਆਰ ਨਾਲ ਸੁਣਿਆ, ਬੜਾ ਚੰਗਾ ਲੱਗਿਆ। ਤੇ ਜੋ ਇਦੋਂ ਉਸ ਤੋਂ ਅਗਲਾ ਸਟੈਪ ਜਦੋਂ ਮੈਂ ਦੇਖਿਆ ਤਾਂ ਮੈਂ ਬਜ਼ੁਰਗਾਂ ਨੇ ਮੈਨੂੰ ਬੜਾ ਪਿਆਰ ਸਮਾਨ ਸਤਿਕਾਰ ਨਾਲ ਸੱਦਿਆ, ਭਾਵੇਂ ਸਾਡੇ ਜਗਰਾਉਂ ਵਾਲੇ ਬਾਈ ਸੁਰਿੰਦਰ ਸਿੰਘ ਸੀ, ਭਾਵੇਂ ਬਾਈ ਹਰਜੀਤ ਸਿੰਘ ਸਿੱਧੂ ਸਨ, ਉਹਨਾਂ ਦੇ ਫਾਦਰ ਸਾਹਿਬ ਨੇ ਬੜਾ ਪਿਆਰ ਦਿੱਤਾ ਜਿਹੜੇ ਕਿ 90 ਸਾਲ ਤੋਂ ਉੱਤੇ ਸਨ, ਤੇ ਫਿਰ ਆਪਣੇ ਬਾਈ ਜੀ ਦਲਜੀਤ ਸਿੰਘ MDH ਵਾਲੇ ਉਹਨਾਂ ਦੇ ਪਰਿਵਾਰ ਚ ਗਿਆ, ਤਾਂ ਉਹ ਮੇਰੇ ਤੋਂ ਵੱਡੇ ਸੀ ਤੇ ਉਹਨਾਂ ਨੇ ਵੀ ਮੈਨੂੰ ਬੜੀ ਸ਼ਿੱਦਤ ਨਾਲ ਸੁਣਿਆ, ਮੈਨੂੰ ਪਿਆਰ ਦਿੱਤਾ, ਤਾਂ ਮੈਨੂੰ ਇਸ ਚੀਜ਼ ਨਾਲ ਮੇਰੀਆਂ ਅੱਖਾਂ ਨਮ ਹੋਈਆਂ ਇਸ ਗੱਲ ਦੀਆਂ ਵੀ ਚਲੋ ਵਾਹਿਗੁਰੂ ਨੇ ਜਿਹੜੀ ਮੇਰੀ ਡਿਊਟੀ ਲਾਈ ਆ ਜਾਂ ਵਾਹਿਗੁਰੂ ਮੇਰੇ ਤੋਂ ਜੋ ਕਾਰਜ ਕਰਾ ਰਿਹਾ ਤੇ ਮੈਂ ਉਹ ਚ ਸਫਲ ਹੀ ਹਾਂ। ਜੇ ਮੈਨੂੰ ਉਮਰ ਦਾ ਹਰੇਕ ਵਰਗ ਮੇਰੇ ਨਾਲ ਪਿਆਰ ਕਰ ਰਿਹਾ ਜਾਂ ਮੈਨੂੰ ਸੁਣਨ ਆਇਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਇਸ ਚੀਜ਼ ਦੀ।
ਬਿਲਕੁਲ ਬਰਾੜ ਸਰ, ਤੇ ਸੁਖਵਿੰਦਰ ਸੋਨ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਈਮੇਲ ਦੇ ਰਾਹੀਂ, ਤੇ ਦਲਜੀਤ ਸਿੰਘ ਹੁਣਾਂ ਨੇ ਫ੍ਰੈਂਚ ਫੋਰੈਸਟ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਾਰਿਆਂ ਨੂੰ ਗੁੱਡ ਮਾਰਨਿੰਗ ਕਿਹਾ ਜੀ। ਹਰਮਨ ਰੇਡੀਓ ਸਟਾਫ ਨੂੰ ਬਹੁਤ ਬਹੁਤ ਸਵਾਗਤ ਸੀ ਪ੍ਰੋਗਰਾਮ ਦੇ ਵਿੱਚ, ਤੇ ਸਾਂਝ ਇਸੇ ਤਰ੍ਹਾਂ ਬਣਾ ਕੇ ਰੱਖੋ ਤੁਸੀਂ। ਰੁਪਿੰਦਰ ਸਿੰਘ ਗਿੱਲ ਮੈਲਬਰਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਬਰਾੜ ਸਾਹਿਬ ਦੇ ਸਾਰੇ ਸਰੋਤਿਆਂ ਨੂੰ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਇਸ ਸੁਨੇਹੇ ਦੇ ਲਈ। ਤੇ ਬਲਰਾਜ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਕਿਹਾ ਕਿ ਯੈਸਟਰਡੇ ਮਾਈ ਫਰੈਂਡ ਸੈਡ ਯੂ ਸ਼ੁਡ ਬਾਈ ਲੋਟਰੀ ਟਿਕਟ ਆਫ 30 million dollars, ਬਟ ਆਈ ਸੈਡ ਨੋ ਬਿਕੋਜ਼ ਆਈ ਐਮ ਹੈਪੀ ਵਿਦ ਮਾਈ ਲਾਈਫ ਵਟ ਆਈ ਹੈਵ ਨਾਓ ਐਂਡ ਕਾਂਟ ਟੇਕ ਅ ਬਰਡਨ ਆਫ 30 million. ਸੋ ਬਿਲਕੁਲ ਜੀ, ਆਪਣੀ ਆਪਣੀ ਸੋਚ, ਆਪਣੇ ਆਪਣੇ ਵਿਚਾਰ ਹੈ, ਗੱਲ ਇਹੀ ਹੈ ਕਿ ਕੋਈ ਪੈਸਿਆਂ ਨਾਲ ਹੀ ਜ਼ਿੰਦਗੀ ਨੂੰ ਤੋਲਦਾ ਹੈ ਤੇ ਕਿਸੇ ਦੇ ਲਈ ਜ਼ਿੰਦਗੀ ਦੇ ਵਿੱਚ ਕਰਨ ਕਰਾਉਣ ਨੂੰ ਹੋਰ ਬਹੁਤ ਕੁਝ ਰੱਖਿਆ ਹੁੰਦਾ।
ਬਿਲਕੁਲ ਜੀ, ਬਿਲਕੁਲ, ਬਹੁਤ ਸਹੀ ਕਿਹਾ ਤੁਸੀਂ ਵੀ। ਜੇ ਪੈਸਿਆਂ ਨਾਲ ਸਕੂਨ ਮਿਲਦਾ ਹੁੰਦਾ ਨਾ ਤਾਂ ਵੱਡੇ ਵੱਡੇ ਲੋਕ ਸਕੂਨ ਨਾਲ ਜਿਉਂਦੇ। ਸੋ ਪੈਸਿਆਂ ਨਾਲ ਨਾ ਸਕੂਨ ਮਿਲੇ, ਨਾ ਸਾਹ ਮਿਲੇ, ਨਾ ਪੈਸਿਆਂ ਨਾਲ ਕੁਛ ਹੋਰ ਮਿਲੇ। ਮੈਨੂੰ ਤਾਂ ਇੰਨਾ ਪਤਾ ਵੀ ਪੂਰਨ ਤੇ ਸੰਪੂਰਨ ਵਿਸ਼ਵਾਸ ਕਰੋ ਤੁਸੀਂ ਉਸ ਮਾਲਕ ਦੇ ਉੱਤੇ, ਸੰਪੂਰਨ ਵਿਸ਼ਵਾਸ ਕਰੋ ਆਪਣੇ ਆਪ ਚ, ਸੰਪੂਰਨ ਵਿਸ਼ਵਾਸ ਕਰੋ ਆਪਣੇ ਆਲੇ ਦੁਆਲੇ ਚ। ਮੌਕੇ ਮੁਤਾਬਕ, ਮਾਹੌਲ ਮੁਤਾਬਕ ਤੁਹਾਨੂੰ ਆਪੇ ਹਰ ਚੀਜ਼ ਮਿਲਦੀ ਜਾਊਗੀ। ਹਰ ਚੀਜ਼ ਹਰ ਬੰਦੇ ਨੂੰ ਮਿਲਦੀ ਜਾਂਦੀ ਹੈ ਲੋੜ ਮੁਤਾਬਕ, ਤੇ ਇਸ ਕਰਕੇ ਥੋੜੀ ਜਿਹੀ ਕਮੀ ਕਿੱਥੇ ਆ ਜਾਂਦੀ ਹੈ ਜਦੋਂ ਅਸੀਂ ਵਿਸ਼ਵਾਸ ਤੋਂ ਡੋਲ ਜਾਂਦੇ ਹਾਂ। ਮੈਨੂੰ ਪਤਾ ਵਿਸ਼ਵਾਸ ਤੋਂ ਡੋਲਣਾ ਪੈਂਦਾ ਜਦੋਂ ਕੋਈ ਬੰਦੇ ਨੂੰ ਤਕਲੀਫ ਹੀ ਇੰਨੀ ਆਈ ਜਾਂਦੀ ਹੈ, ਦੁੱਖ ਹੀ ਇੰਨੇ ਆਈ ਜਾਂਦੇ ਆ, ਤੇ ਉਹ ਵਿਸ਼ਵਾਸ ਤੋਂ ਡੋਲ ਜਾਂਦਾ। ਪਰ ਉਹ ਵੀ ਉਦੋਂ ਡੋਲਦਾ ਜਦੋਂ ਫਿਰ ਬੰਦੇ ਨੂੰ ਇਹ ਹੋ ਜਾਂਦਾ ਵੀ ਮੈਂ ਪਿੱਛੇ ਰਹਿ ਜੂੰਗਾ, ਮੈਂ ਬਿਮਾਰੀ ਚਾਂ, ਮੈਂ ਮੁਸੀਬਤ ਚਾਂ, ਜਾਂ ਹੋਰ ਉਹ ਪਿੱਛੇ ਪੁੱਛੇ ਰਹਿਣ ਵਾਲੀਆਂ ਗੱਲਾਂ ਜਾਂ ਹੋਰ, ਉਹ ਕੋਈ ਇੱਥੇ ਮੂਹਰੇ ਨਹੀਂ ਹੈ, ਕੋਈ ਪਿੱਛੇ ਨਹੀਂ, ਉਹ ਕੱਲੀ ਸਾਡੀ ਸੋਚ ਆ। ਉਹ ਮੂਹਰੇ ਪਿੱਛੇ ਜੇ ਕੋਈ ਇੱਦਾਂ ਹੀ ਬੰਦੇ ਹੁੰਦੇ ਨਾ, ਤੇ ਅਸੀਂ ਅਕਸਰ ਇਹੋ ਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਲੋਕਾਂ ਦੇ ਮਹਿਲ ਨਹੀਂ ਛੱਤੇ, ਪਰ ਉਹ ਲੋਕਾਂ ਨੂੰ ਫੇਰ ਵੀ ਲੋਕ ਜਾਂਦੇ ਆ, ਉਹਨਾਂ ਨੂੰ ਪ੍ਰੈਫਰੈਂਸ ਦਿੰਦੇ ਆ, ਤੇ ਕਈ ਲੋਕਾਂ ਦੇ ਮਹਿਲ ਛੱਤੇ ਆ ਤੇ ਉਹਨਾਂ ਨੂੰ ਲੋਕ ਦੇਖਣਾ ਵੀ ਨਹੀਂ ਚਾਹੁੰਦੇ। ਸੋ ਇਸ ਕਰਕੇ ਇਹ ਤਾਂ ਤੁਸੀਂ ਵਹਿਮ ਆ ਸਾਡਾ ਇੱਕ।
ਬਿਲਕੁਲ ਬਚਿੱਤਰ ਮੋਰ ਭੁੱਲਰ ਹੋਣਾਂ ਨੇ ਵੀ ਸਾਨੂੰ ਇੱਕ ਫੋਟੋ ਭੇਜੀ ਹੈ, ਲਿਖਿਆ ਜੋ ਦੁੱਖਾਂ ਨਾਲ ਵੀ ਹੱਸ ਕੇ ਨਿਭਾ ਗਿਆ, ਸਮਝੋ ਉਸ ਬੰਦੇ ਨੂੰ ਜੀਣਾ ਆ ਗਿਆ। ਤੇ ਮਨਦੀਪ ਸਿੰਘ ਹੋਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਸਰੋਤਿਆਂ ਨੂੰ ਤੇ ਵਿਰਾਟ ਸਾਹਿਬ ਨੂੰ। ਕਹਿੰਦੇ ਮਨਦੀਪ ਨਾਹਲ ਹੋਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਕੁਲਦੀਪ ਕੌਰ ਹੋਣੀ ਵੀ ਆ ਗਏ ਹਨ ਤੇ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸੁਖਪ੍ਰੀਤ ਭੈਣ ਜੀ, ਮਿੰਟੂ ਬਰਾੜ ਭਾਜੀ, ਸਰਬਜੀਤ ਸਿੰਘ ਵੀਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਬਹੁਤ ਵਧੀਆ ਰਹੀ ਸ਼ੁਰੂਆਤ ਸੀ ਪ੍ਰੋਗਰਾਮ ਦੀ, ਆਸ ਹੈ ਭੈਣੇ ਹੁਣ ਭਲੇ ਚੰਗੇ ਹੋ ਤੁਸੀਂ, ਵਾਹਿਗੁਰੂ ਜੀ ਤੰਦਰੁਸਤੀਆਂ ਨਾਲ ਨਿਵਾਜਣ। ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਬਿਲਕੁਲ ਸਿਹਤ ਮੇਰੀ ਹੁਣ ਬਿਲਕੁਲ ਠੀਕ ਠਾਕ ਹੈ, ਪੈਰਾਂ ਤੇ ਮੈਂ ਆ ਖੜੀ ਹੋਈ ਹਾਂ ਦੁਬਾਰਾ। ਔਰ ਸਾਡੇ ਸਾਰੇ ਹਰਮਨ ਰੇਡੀਓ ਟੀਮ ਵੱਲੋਂ ਕੁਲਦੀਪ ਸਾਡੀ ਭੈਣ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ, ਸੋ ਗ੍ਰਸਤੀ ਦਾ ਪੱਲਾ ਫੜਿਆ ਹੈ, ਸੋ ਉਹਦੇ ਲਈ ਸਾਡੇ ਸਾਰਿਆਂ ਵੱਲੋਂ ਸ਼ੁਭਕਾਮਨਾਵਾਂ ਕੁਲਦੀਪ। ਪਰਮਾਤਮਾ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਨੂੰ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਕਵਿਤਾ ਜਿਹੜੀ ਉਹ ਵੀ ਸਾਡੇ ਨਾਲ ਸਾਂਝੀ ਕੀਤੀ ਹੈ, ਜ਼ਰੂਰ ਮੈਂ ਪ੍ਰੋਗਰਾਮ ਦੇ ਵਿੱਚ ਅੱਗੇ ਕੁਲਦੀਪ ਇਹ ਕਵਿਤਾ ਜਿਹੜੀ ਆ ਪੜਾਂਗੀ, ਕਿਉਂਕਿ ਤੁਸੀਂ ਹਮੇਸ਼ਾ ਹੀ ਬਹੁਤ ਖੂਬਸੂਰਤ ਰਚਨਾਵਾਂ ਸਾਂਝੀਆਂ ਕਰਦੇ ਹੋ ਸਾਡੇ ਨਾਲ। ਤੇ ਲੋ ਭਾਜੀ ਹਰੀਸ਼ ਅਰੋੜਾ ਹੁਣੀ ਵੀ ਆ ਗਏ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਸਾਡੇ ਨਾਲ ਤਾਂ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੋਈ ਆ, ਕਹਿੰਦੇ ਮੇਰੇ ਨਾਲ ਬੀਬਾ ਜੀ ਚਾਰ ਦਿਨ ਮੇਰੇ ਨਾਲ ਰਹੇ ਤੇ ਮਿੰਟੂ ਭਾਈ, ਪਰ ਮੈਂ ਆਪਣੀ ਫੈਮਿਲੀ ਨਾਲ ਨਹੀਂ ਬਿਠਾ ਸਕਿਆ, ਇੰਨਾ ਬਿਜ਼ੀ ਸ਼ਡਿਊਲ ਸੀ, ਮਿਸਿੰਗ ਸਮਥਿੰਗ।
ਹਰੀਸ਼ ਜੀ ਤੁਹਾਡੀ ਜਿਹੜੀ ਨਹੀਂ ਇਹਨਾਂ ਦੀ ਕੁਰਬਾਨੀ ਇਹਨਾਂ ਨਾਲ ਆ ਜੀ, ਚਾਰ ਦਿਨ ਇਹਨਾਂ ਨੇ ਛੁੱਟੀਆਂ ਲਈਆਂ, ਪਰ ਇਹ ਮੇਰਾ ਨਾ ਇਹਨਾਂ ਨੂੰ ਉਹਦੇ ਅੱਖਣ ਉਲਟ ਗੱਲ ਹੈ, ਮੇਰਾ ਸਾਨ ਮੰਨਣ ਵੀ ਇਹਨਾਂ ਨੇ ਨਾ ਪਿਛਲੇ 7-8 ਸਾਲਾਂ ਚ ਕਹਿੰਦੇ ਮੈਂ ਛੁੱਟੀ ਨੀ ਕੀਤੀ ਸੀ ਤੇ ਮੈਂ ਚਾਰ ਦਿਨ ਇਹਨਾਂ ਨੂੰ ਛੁੱਟੀਆਂ ਦਵਾਈਆਂ। ਦੇਖੋ ਕਿੱਡੀ ਵੱਡੀ ਕੁਰਬਾਨੀ ਦੀ ਤੇ ਕਿੱਡੀ ਵੱਡੀ ਗੱਲ ਹੈ ਇਹ। ਇੱਕ ਬੰਦੇ ਨੇ ਕਿਤੇ ਛੁੱਟੀ ਨਾ ਕੀਤੀ ਹੋਵੇ ਤੇ ਉਸ ਬੰਦੇ ਨੂੰ ਛੁੱਟੀ ਕਰਵਾ ਦੇਣੀ, ਤਾਂ ਇਹ ਵੀ ਤਾਂ ਇੱਕ ਕੁਰਬਾਨੀ ਆ ਨਾ। ਸੋ ਹਰੀਸ਼ ਬਾਈ ਨੇ ਚਾਰ ਦਿਨ ਛੁੱਟੀਆਂ ਲੈ ਕੇ ਪੂਰਾ ਮੇਰਾ ਸਾਥ ਦਿੱਤਾ ਜੀ, ਤੇ ਪਰ ਮੈਂ ਇਹਨਾਂ ਨੂੰ ਭਗਾਈ ਬਹੁਤ ਕਰਵਾਈ ਇਹਨਾਂ ਦੀ, ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਇਹਨਾਂ ਨੂੰ ਜੇ ਕਿਤੇ ਉਹਦੇ ਆਖਣ ਨੂੰ ਨਾ ਵੀ ਬਠਿੰਡੇ ਤੋਂ ਜੇ ਜਾਣਾ ਹੋਵੇ ਮੁਕਤਸਰ, ਤੇ ਮੈਂ ਬਾਇਆ ਚੰਡੀਗੜ੍ਹ ਲੈ ਜਾਂਦਾ ਰਿਹਾ ਇਹਨਾਂ ਨੂੰ ਮੁਕਤਸਰ ਜਾਣ ਵਾਸਤੇ ਵੀ ਕਿਤੇ ਉਧਰ ਭਜਾ ਲੈਂਦਾ ਸੀ, ਕਿਤੇ ਉਧਰ ਭਜਾ ਲੈਂਦਾ ਸੀ, ਪਰ ਐਂਡ ਆਫ ਦੀ ਡੇ ਇਹ ਬਹੁਤ ਜਿਹੜੀ ਇਹਨਾਂ ਦੀ ਮਿਹਨਤ ਨੂੰ ਬੂਰ ਪਿਆ ਜੀ, ਬਹੁਤ ਸਾਰਾ ਸਾਨੂੰ ਪਿਆਰ ਮਿਲਿਆ, ਸਤਿਕਾਰ ਮਿਲਿਆ, ਤੇ ਅਸੀਂ ਬਹੁਤ ਸਾਰੀ ਦੁਨੀਆਂ ਨੂੰ ਮਿਲ ਕੇ ਆਏ। ਤੇ ਬਾਕੀ ਪਰਿਵਾਰ ਨਾਲ ਵਾਕਈ ਮੈਨੂੰ, ਮੈਂ ਵੀ ਚਾਹੁੰਦਾ ਸੀ ਕੋਈ ਬੱਚਿਆਂ ਨਾਲ ਅੱਧਾ ਘੰਟਾ ਘੰਟਾ ਬੈਠਦਾ, ਪਰ ਅਸੀਂ ਲੇਟ ਆਉਂਦੇ ਰਹੇ, ਸਦਿਆਂ ਜਾਂਦੇ ਰਹੇ, ਤੇ ਉਹ ਟਾਈਮ ਨਹੀਂ ਮਿਲ ਸਕਿਆ ਬੈਠਣ ਦਾ। ਸੋ ਕੋਈ ਚੱਕਰ ਨਹੀਂ ਹਰੀਸ਼ ਬਾਈ, ਫੇਰ ਸਹੀ ਕਿਸੇ ਵੇਲੇ ਆਪਾਂ, ਐਤਕੀ ਟੂਰ ਦਾ ਕੀ ਮਕਸਦ ਥੋੜਾ ਜਿਹਾ ਹੋਰ ਸੀ, ਗਾਹ ਨੂੰ ਆਪਾਂ ਰਿਲੈਕਸ ਟੂਰ ਲੈ ਕੇ ਆਵਾਂਗੇ ਕਿਸੇ ਵੇਲੇ।
ਠੀਕ ਹੈ ਜੀ, ਤੇ ਲਓ ਜੀ ਹਰਜਿੰਦਰ ਸਿੰਘ ਘੁੰਮਣ ਹੁਣਾਂ ਨੇ ਵੀ ਸਾਂਝ ਬਣਾ ਲਈ ਹੈ ਪ੍ਰੋਗਰਾਮ ਦੇ ਨਾਲ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਜੀ, ਤੁਸੀਂ ਬਹੁਤ ਵਧੀਆ ਸਾਖ ਬਣਾਈ ਹੈ, ਕਹਿੰਦੇ ਮੈਂ ਕੱਲ ਹੀ ਹਰਪਾਲ ਪੰਨੂ ਸਾਹਿਬ ਹੁਣਾਂ ਨਾਲ ਗੱਲ ਕੀਤੀ ਸੀ।
ਬਹੁਤ ਮਿਹਰਬਾਨੀ ਹਰਜਿੰਦਰ ਬਾਈ, ਤੁਸੀਂ ਪੰਨੂ ਸਾਹਿਬ ਨਾਲ ਗੱਲ ਕੀਤੀ, ਕਰਮਾਂ ਵਾਲੇ ਹੋ। ਪੰਨੂ ਸਾਹਿਬ ਨਾਲ ਜੇ ਬੰਦੇ ਨੇ 5-10-20 ਮਿੰਟ ਗੱਲ ਕੀਤੀ, ਉਹ ਜੀਵਨ ਦੀ ਇੱਕ ਬਹੁਤ ਹੀ ਤੁਹਾਡੇ ਲਈ ਯਾਦਗਾਰ ਤੇ ਲਾਹੇਵੰਦ ਗੱਲ ਬਣੂਗੀ। ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਵੀ ਮੈਨੂੰ ਪੰਨੂ ਸਾਹਿਬ ਐ ਲੱਗਦਾ ਵੀ ਮੇਰੇ ਮੇਰੇ ਨਾਲ ਹੀ ਖੜੇ ਆ, ਮੇਰੇ ਨਾਲ ਹੀ ਬੈਠੇ ਆ। ਨਿੱਕੀ ਜੀ ਗੱਲ ਤੇ ਜਿਵੇਂ ਜਵਾਕ ਨੀ ਗੱਲ ਕਰ ਦਿੰਦੇ, ਨਿੱਕੀ ਜੀ ਗੱਲ ਤੇ ਫੋਨ ਲਾ ਲੈਣਾ। ਕਈ ਵਾਰ ਤਾਂ ਉਹ ਕੰਮ ਆਪਦੀ ਕਲਾਸ ਚ ਹੁੰਦੇ ਆ, ਕਈ ਵਾਰੀ ਬਿਜੀ ਹੁੰਦੇ ਆ, ਪਰ ਫਿਰ ਵੀ ਆਖਣਗੇ ਹਾਂਜੀ ਮਿੰਟੂ ਜੀ, ਏਦਾਂ ਕਹਿਕੇ ਜਦੋਂ ਮੂਹਰੋਂ ਬੋਲਦੇ ਆ ਨਾ, ਤੇ ਮੈਂ ਫਿਰ ਕਹਿੰਦਾ ਬਾਈ ਜੀ ਮੈਨੂੰ ਐਂ ਨਾ ਕਰਿਆ ਕਰੋ। ਉਹ ਦੋ ਵਾਰੀ ਕਹਿਣਗੇ ਹਾਂਜੀ ਮਿੰਟੂ ਜੀ, ਇੱਥੋਂ ਇੱਥੋਂ ਬੋਲਦੇ ਆ ਉਹ, ਤੇ ਮੈਂ ਉਹਨਾਂ ਨੂੰ ਫਿਰ ਕਹਿਣਾ, ਫਿਰ ਆ ਜਾਂਦੇ ਆ, ਫਿਰ ਆਖਣੇ ਜਿਉਂਦਾ ਰਹੇ ਬੱਚਾ, ਫਿਰ ਇਸ ਗੱਲ ਤੇ ਆ ਜਾਂਦੇ ਆ। ਪਰ ਉਹ ਕੇਰਾਂ ਮੈਨੂੰ ਉਹ ਏਦਾਂ ਬੋਲਦੇ ਆ ਵੀ ਮੈਂ ਜਿਵੇਂ ਵੱਡਾ ਹੁੰਦਾ ਤੇ ਉਹ ਛੋਟੇ ਹੁੰਦੇ ਆ, ਤੇ ਮੈਂ ਭਾਗਾਂ ਵਾਲਾ ਜੀ, ਉਹਨਾਂ ਵਰਗੇ ਉਸਤਾਦ ਮੈਨੂੰ ਮਿਲੇ ਆ, ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਹੋਰ ਨੀ ਕੁਛ ਕਰ ਸਕਦੇ ਨਾ, ਪੰਨੂ ਸਾਹਿਬ ਨੂੰ ਪੜ੍ਹੋ ਜ਼ਰੂਰ। ਸਿੰਪਲ ਜੀ ਇੱਕ ਇੱਕ ਚੀਜ਼ ਤੁਹਾਨੂੰ ਦੱਸ ਦਿੰਦੀ ਆ ਵੀ ਕਿਹੜਾ ਬੰਦਾ ਕਾਹਦੇ ਲਈ ਕੰਮ ਕਰ ਰਿਹਾ। ਸਾਹਿਤਕਾਰਾਂ, ਮੈਂ ਨੀ ਕਹਿੰਦਾ ਕਿਸੇ ਸਾਹਿਤਕਾਰ ਨੂੰ ਮਾੜਾ ਨੀ ਕਹਿੰਦਾ, ਮੈਂ ਕਿਸੇ ਨੂੰ ਚੰਗਾ ਨੀ ਕਹਿੰਦਾ, ਮੈਂ ਨੀ ਕਹਿੰਦਾ ਵੀ ਕੋਈ ਸਾਹਿਤਕਾਰ ਨੂੰ ਪੈਸਾ ਨਹੀਂ ਬਣਾਉਣਾ ਚਾਹੀਦਾ, ਜਾਂ ਮੈਂ ਨੀ ਚਾਹੁੰਦਾ ਕਹਿੰਦਾ ਵੀ ਕੋਈ ਬੰਦੇ ਨੂੰ ਆਪਦੀ ਚੀਜ਼ ਆ ਜਿਹੜੀ ਉਹਨੂੰ ਉਹਦੇ ਤੇ ਅਧਿਕਾਰ ਨੀ ਜਮਾਉਣਾ ਚਾਹੀਦਾ। ਪਰ ਤੁਸੀਂ ਇੱਕੋ ਪਹਿਲਾ ਹੀ ਹਿੰਟ ਤੁਹਾਨੂੰ ਦੱਸ ਦੂਗਾ ਵੀ ਪੰਨੂ ਸਾਹਿਬ ਦੀ ਨੀਅਤ ਨੀਤੀ ਕੀ ਆ। ਪਹਿਲਾ ਹਿੰਟ ਇਹ ਆ ਵੀ ਡਾਕਟਰ ਹਰਪਾਲ ਸਿੰਘ ਪੰਨੂ ਇੱਕੋ ਇੱਕ ਇਹੋ ਜਿਹੇ ਲੇਖਕ ਆ ਜਿਨ੍ਹਾਂ ਦੀਆਂ ਪੁਸਤਕਾਂ ਛਪਦੀਆਂ ਵਿਕਦੀਆਂ ਸਭ ਕੁਛ ਹੁੰਦਾ, ਪਰ ਉਹਨਾਂ ਦੇ ਰਾਈਟ ਉਹਨਾਂ ਨੇ ਪਤਾ ਕਿਹਨੂੰ ਦਿੱਤੇ ਹੋਏ ਆ? ਪਾਠਕਾਂ ਨੂੰ, ਨਾ ਕਿ ਪਬਲਿਸ਼ਰਾਂ ਨੂੰ। ਪਬਲਿਸ਼ਰਾਂ ਤੋਂ ਉਹਨਾਂ ਨੂੰ ਪੈਸੇ ਮਿਲ ਸਕਦੇ ਆ, ਪਰ ਪਾਠਕਾਂ ਤੋਂ ਉਹਨਾਂ ਨੂੰ ਪੈਸੇ ਨਹੀਂ ਮਿਲ ਸਕਦੇ। ਪਰ ਉਹਨਾਂ ਦਾ ਇੱਕ ਅਸੂਲ ਆ, ਉਹ ਆਪਦੇ ਪਬਲਿਸ਼ਰ ਨੂੰ ਵੀ ਕਹਿੰਦੇ ਆ ਤੇ ਆਪਣੇ ਜਿਹਨੂੰ ਤੋਂ ਵੀ ਛਪਣਾ ਉਹਨਾਂ ਨੂੰ ਕਹਿੰਦੇ ਆ ਵੀ ਦੇਖੋ ਤੁਸੀਂ ਕੁਛ ਕਰੀ ਜਾਓ, ਮੇਰੀ ਕਿਤਾਬ, ਮੇਰਾ ਹਰ ਲੇਖ ਮੇਰੀ ਵੈਬਸਾਈਟ ਤੇ ਪਹਿਲਾਂ ਚੜੂਗਾ, ਆਨਲਾਈਨ ਤੇ ਦੁਨੀਆ ਨੂੰ ਫ੍ਰੀ ਆਫ ਕਾਸਟ ਮੁਹੱਈਆ ਹੋਊਗਾ, ਕੋਈ ਵੀ ਉਹਦੇ ਤੇ ਚਾਰਜ ਨਹੀਂ ਹੋਊਗਾ। ਸੋ ਇੱਕੋ ਇੱਕ ਲੇਖਕ ਆ ਜਿਨ੍ਹਾਂ ਦਾ ਸਾਰਾ ਲੇਖ, ਸਾਰੀ ਲਿਖਤਾਂ, ਜੋ ਵੀ ਉਹਨਾਂ ਨੇ ਲਿਖਿਆ, ਉਹਨਾਂ ਦੀ ਵੈਬਸਾਈਟ ਤੇ ਜਾਓ, ਡਾਕਟਰ ਹਰਪਾਲ ਸਿੰਘ ਪੰਨੂ ਡੋਟ ਕਾਮ। ਡਾਕਟਰ ਨੀ, ਉਹਨਾਂ ਦੇ ਹਰਪਾਲ ਸਿੰਘ ਪੰਨੂ ਡੋਟ ਕਾਮ ਹੀ ਆ, ਸਿੰਪਲ ਹਰਪਾਲ ਸਿੰਘ ਪੰਨੂ ਡੋਟ ਕਾਮ ਵੈਬਸਾਈਟ ਤੇ ਜਾਓਗੇ ਨਾ, ਤੁਹਾਨੂੰ ਇੰਨਾ ਮਟੀਰੀਅਲ ਮਿਲ ਜੂਗਾ ਵੀ ਮੈਂ ਗਰੰਟੀ ਕਰਦਾ ਜੇ ਅੱਜ ਤੋਂ ਪੜ੍ਹਨਾ ਸ਼ੁਰੂ ਕਰੋਗੇ ਆਪਦੇ, ਜਿੰਨਾ ਕੁ ਆਪਾਂ ਪੜ੍ਹਦੇ ਹਾਂ ਤੁਹਾਡੇ 2 ਸਾਲ ਲੰਘ ਜਾਣਗੇ, ਤੇ 2 ਸਾਲਾਂ ਬਾਅਦ ਮੈਂ ਇਹ ਵੀ ਦਾਅਵਾ ਕਰਦਾ ਵੀ ਜਦੋਂ 2 ਸਾਲ ਤੁਸੀਂ ਹੋ ਗਏ ਨਾ ਪੜ੍ਹਦਿਆਂ ਨੂੰ, ਤੁਹਾਨੂੰ ਐਂ ਲੱਗੂਗਾ ਵੀ ਤੁਹਾਡੇ ਅੰਦਰ ਇੱਕ ਬੱਲਬ ਜਗ ਗਿਆ ਹੁੰਦਾ।
ਖੁਸ਼ਕਿਸਮਤ ਹੋ ਜੀ ਬਿਲਕੁਲ ਹੀ, ਜੇ ਤੁਹਾਨੂੰ ਇਹੋ ਜਿਹੇ ਉਸਤਾਦ ਇਹੋ ਜਿਹੇ ਗੁਰੂ ਦੀ ਸੰਗਤ ਨਸੀਬ ਹੋਈ ਹੋਈ ਹੈ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਲਾਜਵਿੰਦਰ ਸਿੰਘ ਅਰਬਨ ਤੋਂ ਸਾਂਝ ਬਣਾਈ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰੀ ਹਰਮਨ ਟੀਮ ਨੂੰ ਤੇ ਲਿਸਨਰਸ ਨੂੰ, ਕਹਿੰਦੇ ਵਾਹਿਗੁਰੂ ਜੀ ਪਾਸੋਂ ਸਰਬਤਾ ਭਲਾ ਮੰਗਦਾ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਲਾਜਵਿੰਦਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਗੁਰਵਿੰਦਰ ਸਿੰਘ ਵਿਵਰਲੈਂਡ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਦੇ ਨਾਲ ਹੀ। ਲਓ ਜੀ ਰਵਿੰਦਰ ਸਿੰਘ ਧਨੀ ਹੁਣੀ ਵੀ ਕਹਿੰਦੇ ਫਿਰ ਪੈਰੀ ਪੈਨੇ ਆ ਜੀ, ਧਨੀ ਸਾਹਿਬ ਹੁਣੀ ਵੀ ਆ ਗਏ ਆ।
ਬਿਲਕੁਲ ਜੀ, ਬਹੁਤ ਆਨੰਦ ਮਾਣਿਆ ਧਨੀ ਸਾਹਿਬ ਹੋਰਾਂ ਦੇ, ਧਨੀ ਸਾਹਿਬ ਹੋਰਾਂ ਦੀ ਸੰਗਤ ਦਾ ਵੀ ਅਸੀਂ ਬਹੁਤ ਆਨੰਦ ਮਾਣਿਆ। ਬਸ ਥੋੜਾ ਜਿਹਾ ਕੀ ਮੈਨੂੰ ਆਉਂਦਾ ਸੀ, ਮੈਂ ਧਨੀ ਸਾਹਿਬ ਦੇ ਨਾਲ ਖੜ ਕੇ ਫੋਟੋ ਨਹੀਂ ਖਿਚਾਉਂਦਾ ਸੀ, ਉਹ ਥੋੜੀ ਜਿਹੀ 2-3 ਕੰਮ ਆਉਂਦੇ ਸੀ, ਉਹ ਮੈਨੂੰ ਐਂ ਜੇ ਲੱਗਦਾ ਸੀ ਵੀ ਫੋਟੋ ਲੋਕ ਬਲੈਕ ਐਂਡ ਵਾਈਟ ਹੀ ਨਾ ਸਮਝ ਲੈਣ, ਤੇ ਉਹ ਸੀ ਮੈਂ ਅੱਜ ਦੇ ਕਲਰ ਦੇ ਯੁੱਗ ਚ ਵੀ ਉਹ, ਫਿਰ ਮੈਂ ਇਹਨਾਂ ਨੂੰ ਕਹਿੰਦਾ ਸੀ ਮੈਂ ਥੋੜਾ ਦੂਰ ਹੋ ਕੇ ਖੜੋ ਮੇਰੇ ਤੋਂ।
ਬਿਲਕੁਲ ਜੀ ਬਿਲਕੁਲ, ਧਨੀ ਸਾਹਿਬ ਹੁਣੀ ਗੋਰੇ ਚਿੱਟੇ ਗੱਭਰੂ ਜਵਾਨ ਆ, ਹੈ ਨਾ, ਪੱਗ ਬੰਨ ਕੇ ਹੀ ਸਰਦਾਰ ਲੱਗਦੇ ਆ ਵੈਸੇ, ਤੇ ਫਿਰ ਗੋਰਿਆਂ ਨੂੰ ਮਾਤ ਪਾ ਦਿੰਦੇ ਆ
ਜੀ ਜੀ।
ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਭੋਜਨ ਤੇ ਪ੍ਰਸ਼ਾਦ ਵਿੱਚ ਬਸ ਇੰਨਾ ਹੀ ਫਰਕ ਹੈ, ਭੋਜਨ ਥਾਲੀ ਭਰ ਕੇ ਲੈ ਲੈਂਦੇ ਆ ਤੇ ਬਾਅਦ ਵਿੱਚ ਛੱਡ ਦਿੰਦੇ ਆ, ਪ੍ਰਸ਼ਾਦ ਜ਼ਮੀਨ ਤੇ ਡਿੱਗਾ ਵੀ ਹੋਵੇ ਤੇ ਚੁੱਕ ਕੇ ਖਾ ਲੈਂਦੇ ਆ, ਜੇ ਭੋਜਨ ਨੂੰ ਪ੍ਰਸ਼ਾਦ ਮੰਨ ਕੇ ਖਾਇਆ ਜਾਵੇ ਤਾਂ ਕਦੇ ਵੀ ਅੰਨ ਬਰਬਾਦ ਨਾ ਹੋਵੇ, ਸੋ ਇੰਨਾ ਹੀ ਥਾਲੀ ਚ ਲਵੋ ਕਿ ਬਾਅਦ ਚ ਸੁੱਟਣਾ ਨਾ ਪਵੇ। ਬਹੁਤ ਵਧੀਆ ਰਾਜ ਮਹਿੰਦਰ ਜੀ, ਬਿਲਕੁਲ ਇਹ ਕੁਝ ਗੱਲਾਂ ਜਿਹੜੀਆਂ ਅਸੀਂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਆ, ਪਰ ਜ਼ਿੰਦਗੀ ਜੀਣ ਲਈ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਸੁਬਰਾਜ ਸਾਹਿਬ ਖਬਰਾਂ ਸ਼ੁਰੂ ਕਰਦੇ ਆ ਜੀ, ਸਾਡੇ ਨਾਲ ਚਾਹਲ ਸਾਹਿਬ ਹੁਣਾਂ ਨੇ ਕੁਝ ਖਬਰਾਂ ਦੀ ਸਾਂਝ ਬਣਾਈ ਸੀ, ਉਹਨਾਂ ਦੇ ਵਿੱਚ ਇੱਕ ਜਿਹੜੀ ਅੱਜ ਕੱਲ ਖਬਰ ਬੜੀ ਚਰਚਾ ਦੇ ਵਿੱਚ ਆਈ ਹੋਈ ਹੈ, ਗੁਰਵਿੰਦਰ ਕੌਰ ਹੁਣਾਂ ਦੀ, ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ ਹੈ ਜੀ। ਸੋ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਰਹਿਣ ਵਾਲੇ ਗੁਰਵਿੰਦਰ ਕੌਰ ਹੁਣਾਂ ਦੀ ਇਹਨਾਂ ਨੇ ਕਹਾਣੀ ਜਿਹੜੀ ਹੈ ਸਾਂਝੀ ਕੀਤੀ ਹੈ। ਸੋ ਬਰਾੜ ਸਾਹਿਬ ਉਹ ਵੀ ਉਹਨਾਂ ਬਾਰੇ ਵੀ ਗੱਲ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ। ਸੋ ਸਲਾਮ ਹੈ ਜੀ, ਉਹਨਾਂ ਦੀ ਡੈਡੀਕੇਸ਼ਨ ਨੂੰ ਵੀ ਗੱਲ ਕੀਤੀ ਸੀ ਕਿ ਕੁਝ ਸੁਪਨਿਆਂ ਨੂੰ ਕਿੱਦਾਂ ਹਕੀਕਤ ਬਣਾਇਆ ਜਾ ਸਕਦਾ ਹੈ ਨਾ। ਸੋ ਕੁਝ ਲੋਕ ਇਹੋ ਜਿਹੇ ਹੁੰਦੇ ਆ ਜੋ ਉਹਨਾਂ ਨੂੰ ਕਰ ਦਿਖਾਉਂਦੇ ਆ। ਸੋ ਇਹਨਾਂ ਨੇ 106 ਕਿਲੋ ਇਹਨਾਂ ਦਾ ਭਾਰ ਸੀਗਾ ਤੇ ਇਹਨਾਂ ਨੇ ਆਪਣਾ ਕਾਫੀ ਭਾਰ ਵੀ 30 ਕਿਲੋ ਜਿਹੜਾ ਭਾਰ ਘੱਟ ਕੀਤਾ ਏਅਰਫੋਰਸ ਜਿਹੜੀ ਆ ਜੁਆਇਨ ਕਰਨ ਦੇ ਲਈ। ਸੋ ਏਅਰਫੋਰਸ ਦੇ ਵਿੱਚ ਇਹਨਾਂ ਨੇ ਏਅਰਫੋਰਸ ਜੁਆਇਨ ਕੀਤੀ ਹੈ ਜੀ ਹੁਣ। ਸੋ ਮਾਣ ਹੈ ਇਸ ਪੰਜਾਬਣ ਤੇ, ਕੀ ਕਹੋਗੇ ਬਰਾੜ ਸਾਹਿਬ ਤੁਸੀਂ?
ਬਿਲਕੁਲ ਜੀ, ਦੇਖੋ ਜੇ ਕੁਛ ਕੋਈ ਕਰਨਾ ਚਾਹੁੰਦਾ, ਕਿਤੇ ਵੀ ਚੜ੍ਹਨਾ ਚਾਹੁੰਦਾ, ਉਹ ਅਸੰਭਵ ਤਾਂ ਹੈ ਹੀ ਨਹੀਂ ਜੀ। ਜੇ ਕੋਈ ਦੁਨੀਆਂ ਦੇ ਉੱਤੇ ਚੀਜ਼ ਬਣੀ ਹੈ ਨਾ, ਉਹ ਇੱਕ ਦੂਜੇ ਨੂੰ ਦੇ ਰਿਲੇਸ਼ਨ ਚ ਹੀ ਬਣੀ ਹੈ, ਇੱਕ ਦੂਜੇ ਦੇ ਹਿਸਾਬ ਨਾਲ ਹੀ ਬਣਾਈ ਹੈ। ਕੁਦਰਤ ਬਹੁਤ ਮਹਾਨ ਆ, ਵਿਸ਼ਾਲ ਜਿਹੜੀ ਹੈ ਉਹਨੂੰ ਉਹਦੇ ਚ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਕੋਈ ਵੀ ਚੀਜ਼ ਉਹਦੇ ਚ ਇੱਕ ਦੂਜੇ ਦੀ ਵਿਰੋਧ ਭਾਸ਼ਾ ਵਾਲੀ ਆ। ਉਹਨਾਂ ਨੂੰ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਤਾਂ ਉਹ ਰਿਲੇਟ ਕਰਦੀਆਂ ਹੀ ਆ, ਤਾਂ ਉਸ ਕਰਕੇ ਕਿਸੇ ਵੀ ਪਹਾੜ ਤੇ ਚੜ੍ਹਨਾ ਕੋਈ ਔਖਾ ਨਹੀਂ ਜੇ ਤੁਹਾਡੇ ਚ ਡੈਡੀਕੇਸ਼ਨ ਆ, ਤੁਹਾਡੇ ਦੇ ਵਿੱਚ ਇੱਕ ਕਰ ਗੁਜ਼ਰਨ ਦਾ ਜਜ਼ਬਾ। ਸੋ ਉਹੀ ਚੀਜ਼ ਇੱਥੇ ਦਿਖਾਈ ਹੈ ਜੀ। ਸੋ ਅਸੀਂ ਵਧਾਈ ਦਿੰਦੇ ਹਾਂ ਸਾਡੀ ਇਸ ਬੀਬਾ ਨੂੰ ਜਿਨ੍ਹਾਂ ਨੇ ਇੱਕ ਸਪੈਸ਼ਲ ਜਿਹੜਾ ਕਹਿ ਸਕਦੇ ਹਾਂ ਟ੍ਰੀਟਮੈਂਟ ਦੇ ਨਾਲ ਏਅਰਫੋਰਸ ਨੂੰ ਜੁਆਇਨ ਕੀਤਾ। ਕਿਉਂਕਿ ਮੈਨੂੰ ਪਤਾ ਪਿਛਲੇ ਸਾਲ ਹੀ ਮੇਰੇ ਬੇਟੇ ਨੇ ਏਅਰਫੋਰਸ ਜੁਆਇਨ ਕੀਤੀ ਸੀਗੀ, ਉਹਦੇ ਟੈਸਟ ਦਿੱਤੇ ਸੀ ਤੇ ਉਹਨੇ 3 ਮਹੀਨਿਆਂ ਤੋਂ ਉੱਤੇ ਲੱਗ ਗਏ ਸੀ ਉਹਦੇ ਚ ਸਿਲੈਕਸ਼ਨ ਲਈ, ਤੇ ਉਦੋਂ ਬਾਅਦ ਵੀ 3 ਸਾਲ ਦੀ ਵੇਟਿੰਗ ਪੀਰੀਅਡ ਦੇ ਵਿੱਚ ਉਹ ਚਲਾ ਗਿਆ। ਸੋ ਅੱਜ ਵੀ ਉਹ ਵੇਟਿੰਗ ਪੀਰੀਅਡ ਦੇ ਵਿੱਚ ਆ। ਸੋ ਕਾਫੀ ਔਖਾ, ਐਡਾ ਸੌਖਾ ਨਹੀਂ ਹੈ ਇਹ ਜਿਹੜੀ ਹਾਸਲ ਕਰਨਾ, ਪਰ ਜੇ ਹਾਸਲ ਕੀਤੀ ਆ ਤਾਂ ਦੇਖੋ ਸਾਨੂੰ ਇਸ ਚੀਜ਼ ਨੂੰ ਉਹਨਾਂ ਦਾ ਜੀਆਂ ਉਹਨਾਂ ਨੂੰ ਸਵਾਗਤ ਕਰਨਾ ਚਾਹੀਦਾ ਇਸ ਚੀਜ਼ ਦਾ। ਸੋ ਬਹੁਤ ਥੈਂਕ ਯੂ ਜੀ, ਤੁਸੀਂ ਇਹ ਜਿਹੜੀ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਤੇ ਬਾਕੀ ਮੈਂ ਨਾ ਅਗਲੀਆਂ ਖਬਰਾਂ ਤੇ ਵਧਣ ਤੋਂ ਪਹਿਲਾਂ ਇੱਕ ਜਿਹੜੀ ਖੁਸ਼ਖਬਰੀ ਹੋਰ ਆ ਉਹ ਜ਼ਰੂਰ ਸਾਂਝੀ ਕਰਦੇ ਹਾਂ। ਉਹ ਜਿਹੜੀ ਵੱਡੀ ਖੁਸ਼ਖਬਰੀ ਇਹ ਹੈ ਜੀ ਵੀ ਸਾਨੂੰ ਜਿਹੜੀਆਂ ਸਿੱਖ ਖੇਡਾਂ ਦੀ ਕੱਲ੍ਹ ਇੱਕ ਬਹੁਤ ਵੱਡੀ ਅਨਾਊਂਸਮੈਂਟ ਹੋਈ ਆ ਤੇ ਅਸੀਂ ਉਹਨੂੰ ਸ਼ੇਅਰ ਵੀ ਕੱਲ੍ਹ ਕੀਤਾ, ਰੇਡੀਓ ਤੇ ਵੀ ਲਾਈਵ ਕੀਤਾ, ਪਰ ਮੈਨੂੰ ਲੱਗਦਾ ਵੀ ਸਾਡਾ ਜ਼ਿਕਰ ਕਰਨਾ ਬਣਦਾ ਜੀ। ਤੇ ਉਹਨਾਂ ਨੇ ਜਿਹੜੀ ਇੱਕ ਜਿਹੜੀ ਸਿੱਖ ਖੇਡਾਂ ਦੀ ਜਿਹੜੀ ਲੋਕਲ ਗੌਰਮੈਂਟ ਨੇ, ਵਿਕਟੋਰੀਅਨ ਗੌਰਮੈਂਟ ਨੇ ਤੇ ਕੌਂਸਲ ਨੇ ਕੱਲ ਵੱਡੀਆਂ ਅਨਾਊਂਸਮੈਂਟਸ ਕੀਤੀਆਂ, ਜਿਨ੍ਹਾਂ ਚ $1,00,000 ਜਿਹੜਾ ਆਉਣ ਵਾਲੀਆਂ ਮੈਲਬਰਨ ਸਿੱਖ ਖੇਡਾਂ ਲਈ ਉਹਨਾਂ ਨੇ ਹੈਲਪ ਕੀਤੀ ਆ, ਫੰਡ ਦਿੱਤਾ ਜਿਹਨੂੰ ਕਹਿ ਸਕਦੇ ਹਾਂ, ਤੇ ਨਾਲ ਹੀ 50,000 ਕੇਸੀ ਕੌਂਸਲ ਨੇ ਵੀ ਫੰਡ ਦਿੱਤਾ। ਬਹੁਤ ਸਾਰੇ ਜਿਹੜੇ ਹਜੇ ਹਿਡਨ ਹੈਲਪ ਜਿਹਨੂੰ ਕਹਿ ਸਕਦੇ ਹਾਂ ਉਹ ਵੀ ਹੋਈ ਆ, ਜਿਵੇਂ ਗਰਾਊਂਡਸ ਵਗੈਰਾ ਦੇ ਖਰਚੇ, ਹੋਰ ਕਈ ਚੀਜ਼ਾਂ ਦੇ ਖਰਚੇ ਉਹਨਾਂ ਨੇ ਰੋਕੇ ਆ। ਉਸ ਤੋਂ ਬਿਨਾਂ ਸਾਡੇ ਗੁਰੂ ਘਰਾਂ ਨੇ ਵੱਡੀ ਹੈਲਪ ਜਿਹੜੀ ਗੇਮਾਂ ਨੂੰ ਕੀਤੀ ਆ, ਤੇ ਬਹੁਤ ਵੱਡਾ ਬਜਟ ਜਿਹੜਾ ਬਣ ਕੇ ਆਇਆ ਸਾਹਮਣੇ। ਸੋ ਇਹਦੇ ਨਾਲ ਮੈਨੂੰ ਲੱਗਦਾ ਵੀ ਆਉਣ ਵਾਲੀਆਂ ਜਿਹੜੀਆਂ ਸਿੱਖ ਖੇਡਾਂ ਉਹਨਾਂ ਦਾ ਜਿਹੜਾ 50% ਦਾ ਜਿਹੜਾ ਕੰਮ ਨਿਬੜ ਜਾਂਦਾ, ਜਦੋਂ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਹੋ ਜਾਂਦੀ ਆ ਤਾਂ 50% ਜਿਹੜਾ ਕੰਮ ਨਿਬੜ ਜਾਂਦਾ। ਸੋ 50% ਉਹਨਾਂ ਨੇ ਜਿਹੜੀ ਜਿੱਤ ਹਾਸਲ ਕਰ ਲਈ ਆ ਉਹਦੇ ਲਈ ਸੀ ਮੈਲਬਰਨ ਦੀ ਸਾਰੀ ਹੀ ਟੀਮ ਦੇ ਜਿਹੜੇ ਨੂੰ ਵਧਾਈ ਦਿੰਦੇ ਆ। ਬਾਈ ਸਾਡੇ ਦਲਵਿੰਦਰ ਗਰਚਾ ਹੋਰਾਂ ਦਾ ਜਿਹੜਾ ਜਿਹੜੀ ਕਹਿ ਸਕਦੇ ਆ ਬਹੁਤ ਵਧੀਆ ਅਗਵਾਈ, ਜਿਹਨੂੰ ਸੱਜੀ ਅਗਵਾਈ ਕਹਿ ਸਕਦੇ ਆ, ਉਹਦਾ ਨਤੀਜਾ ਵੀ ਅੱਜ ਜਿਹੜੀ ਗਵਰਨਮੈਂਟ ਆਪ ਆ ਕੇ ਤੇ ਉਹਨਾਂ ਨੂੰ ਕੱਲ ਅਨਾਊਂਸ ਕਰਕੇ ਗਈ ਹੈ ਇੰਨੇ ਪੈਸੇ। ਸੋ ਪਹਿਲੀ ਗੱਲ ਇਸ ਦੇ ਲਈ ਸਾਰੇ ਜਿਹੜੇ ਮੈਲਬਰਨ ਵਾਲੇ ਵਧਾਈ ਦੇ ਪਾਤਰ ਆ।
ਬਿਲਕੁਲ ਵਿਰਾਟ ਸਾਹਿਬ, ਬਿਲਕੁਲ, ਔਰ ਬਿਲਕੁਲ ਜੀ, ਜਿੱਦਾਂ ਜਿੱਦਾਂ ਸਾਲ ਢਲਣ ਲੱਗ ਜਾਂਦਾ ਤੇ ਨਾਲ ਹੀ ਉਦਾਂ ਹੀ ਸਿੱਖ ਖੇਡਾਂ ਦੀ ਜਿਹੜੀ ਬਿਮਾਰੀ ਉਹ ਵੀ ਸਿਰ ਤੇ ਚੜ੍ਹਨ ਲੱਗ ਜਾਂਦੀ ਹੈ। ਸੋ ਸਾਰਿਆਂ ਨੂੰ ਹੀ ਇੰਤਜ਼ਾਰ ਹੁੰਦਾ ਹੈ ਜੀ ਤੇ ਕਦੋਂ ਅਪ੍ਰੈਲ ਦਾ ਮਹੀਨਾ ਆਵੇ ਤੇ ਸਿੱਖ ਖੇਡਾਂ ਤੇ ਚੱਲੀਏ। ਸੋ ਬਿਲਕੁਲ ਸਿੱਖ ਖੇਡਾਂ ਮੈਲਬਰਨ ਵਿੱਚ ਹੋ ਰਹੀਆਂ ਇਸ ਵਾਰੀ, ਔਰ ਪੂਰੀ ਉਮੀਦ ਹੈ ਜੀ ਕਿ ਉਹੀ ਜਸ਼ਨ ਦੁਬਾਰਾ ਫਿਰ ਦੇਖਣ ਨੂੰ ਮਿਲਣਗੇ। ਤੇ ਚਾਹਲ ਸਾਹਿਬ ਨੇ ਇੱਕ ਹੋਰ ਖਬਰ ਵੱਲ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਉਹਦੇ ਵਿੱਚ ਇਹ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਦੀ ਲੋੜਾਂ ਮੁਤਾਬਿਕ ਪ੍ਰਵਾਸੀਆਂ ਨੂੰ ਵੱਡੇ ਸ਼ਹਿਰਾਂ ਤੋਂ ਬਾਹਰ ਵਸਾਉਣ ਵਾਲੇ ਇੱਕ ਇਮੀਗ੍ਰੇਸ਼ਨ ਪ੍ਰਬੰਧ ਨੂੰ ਅਪਣਾਉਣ ਵੱਲ ਇਸ਼ਾਰਾ ਕੀਤਾ ਗਿਆ ਹੈ। ਕੀ ਲੱਗਦਾ ਬਰਾੜ ਸਾਹਿਬ, ਇਹ ਕਾਰਾਗਾਰ ਸਾਬਿਤ ਹੋਏਗਾ ਜੋ ਸ਼ਹਿਰਾਂ ਦੇ ਵਿੱਚ ਭੀੜ ਵੱਧਦੀ ਜਾ ਰਹੀ ਹੈ, ਮੈਲਬਰਨ ਸਿਡਨੀ ਜਿਹੜੇ ਮੈਟਰੋ ਸਿਟੀਜ਼ ਹੈ?
ਦੇਖੋ ਸੋ ਗਵਰਨਮੈਂਟ ਕੋਈ ਏਡਾ ਸੌਖਾ ਛੋਟੇ ਪੱਧਰ ਤੇ ਨਹੀਂ ਆਉਂਦੀ ਹੁੰਦੀ, ਗਵਰਨਮੈਂਟ ਵੱਡੇ ਪੱਧਰ ਦੇ ਉੱਤੇ ਹੀ ਗੱਲਾਂ ਕਰਦੀ ਹੁੰਦੀ ਆ ਤੇ ਉਹ ਇਹ ਚੀਜ਼ਾਂ ਲੈ ਕੇ ਆਉਂਦੀ ਆ ਵੀ ਜਿਹਦੇ ਨਾਲ ਕਿ ਲੌਂਗ ਟਰਮ ਜਿਹੜੇ ਬੈਨੀਫਿਟਸ ਹੋਣ। ਸੋ ਲੌਂਗ ਟਰਮ ਬੈਨੀਫਿਟ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਇਹ ਹੋਊਗਾ। ਤੇ ਇਹਦੇ ਇਹਦੇ ਨਾਲ ਜਿੱਥੇ ਕਿਤੇ ਆਮ ਜਿਹੜੇ ਮਾਈਗ੍ਰੈਂਟ ਆ ਜਿਹੜੇ ਉਹਨਾਂ ਨੂੰ ਵਹਿਮ ਆ ਵੀ ਅਸੀਂ ਖਣੀ ਵੱਡੇ ਸ਼ਹਿਰ ਚ ਜਾ ਕੇ ਛੇਤੀ ਕਾਮ ਜਾਵਾਂਗੇ, ਉਹਨਾਂ ਨੂੰ ਵੀ ਰਿਲੈਕਸ ਦੀ ਜ਼ਿੰਦਗੀ ਮਿਲੂਗੀ ਤੇ ਉਹਦੇ ਨਾਲ ਜਿਹੜੀਆਂ ਛੋਟੇ ਏਰੀਆ ਉਹ ਵੀ ਡਿਵੈਲਪ ਹੋਣਗੇ। ਪਰ ਹੁਣ ਦੇਖਦੇ ਹਾਂ ਲਾਗੂ ਕਿਸ ਪੱਧਰ ਤੇ ਹੁੰਦਾ, ਇਹ ਡਿਪੈਂਡ ਕਰਦਾ। ਹੁਣ ਆ ਤਾਂ ਰਹੀ ਹੈ ਪਲਾਨ, ਪਰ ਲਾਗੂ ਹੋਣ ਦੇ ਉੱਤੇ ਤੋਂ ਬਾਅਦ ਹੀ ਸਾਨੂੰ ਪਤਾ ਲੱਗਣਾ ਇਸ ਗੱਲ ਦਾ। ਪਰ ਕੁੱਲ ਮਿਲਾ ਕੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਪ੍ਰੋਪਰਟੀ ਨਾਲ ਰਿਲੇਟਡ ਬੰਦੇ ਆ ਤੇ ਉਹ ਚਿੰਤਤ ਵੀ ਆ, ਉਹ ਕਹਿੰਦੇ ਆ ਵੀ ਪ੍ਰੋਪਰਟੀ ਦਾ ਇਹਦੇ ਨਾਲ ਜਿਹੜਾ ਇੱਕਦਮ ਡਾਊਨਫਾਲ ਵੀ ਜਾ ਸਕਦਾ। ਪਰ ਦੇਖਦੇ ਆ ਜੀ, ਕਈ ਵਾਰੀ ਚੀਜ਼ਾਂ ਨਾ ਜਦੋਂ ਜ਼ਮੀਨੀ ਪੱਧਰ ਤੇ ਲਾਗੂ ਕੀਤੀਆਂ ਜਾਂਦੀਆਂ ਉਹਨਾਂ ਦੇ ਜਿਹੜੇ ਫਿਰ ਨਫੇ ਨੁਕਸਾਨ ਉਦੋਂ ਬਾਅਦ ਹੀ ਪਤਾ ਲੱਗਦੇ ਆ।
ਜੀ ਬਿਲਕੁਲ, ਤੇ ਜਗਤਾਰ ਗਿੱਲ ਭਾਜੀ ਹੁਣੇ ਵੀ ਉਹਨਾਂ ਨੇ ਸਾਂਝ ਬਣਾਈ ਹੋਈ ਜੀ ਪ੍ਰੋਗਰਾਮ ਵਿੱਚ ਬਹੁਤ ਦੇਰ ਤੋਂ, ਤੇ ਆਪਣੇ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਵੀ ਉਹਨਾਂ ਨੇ ਲਿਖਿਆ ਕਿ ਇਨਸਾਨ ਅਕਸਰ ਇਸ ਲਈ ਮਾਯੂਸ ਹੋ ਜਾਂਦਾ ਹੈ ਕਿ ਉਹ ਰੱਬ ਨੂੰ ਖੁਸ਼ ਕਰਨ ਦੀ ਬਜਾਏ ਅੱਜ ਇਨਸਾਨ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਫਸਿਆ ਹੋਇਆ ਹੈ। ਸੋ ਬਹੁਤ ਵਧੀਆ ਵਿਚਾਰ ਜੀ, ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਸੁਖ ਮਿੰਟੂ ਵੀਰੇ, ਸੁਪਨੇ ਲੈਣਾ ਕਹਿੰਦੇ ਇਨਸਾਨ ਦਾ ਹੱਕ ਹੈ, ਸੁਪਨਿਆਂ ਚ ਗੁੰਮ ਹੋ ਜਾਣਾ ਨੁਕਸਾਨਦੇਹ ਹੁੰਦਾ ਹੈ, ਅਸਲ ਦੌਲਤਮੰਦ ਇਨਸਾਨ ਉਹ ਹੈ ਜਿਸ ਦੀ ਸੰਤਾਨ ਤੇ ਆਨ ਕਾਇਮ ਹੈ। ਫੂਲਕਾ ਸਾਹਿਬ ਦੇ ਅਸਤੀਫੇ ਦੀ ਧਮਕੀ ਤੁਸੀਂ ਕਿਵੇਂ ਦੇਖਦੇ ਹੋ, ਇਸ ਦਾ ਸਰਕਾਰ ਤੇ ਕੋਈ ਅਸਰ ਪੈ ਸਕਦਾ ਹੈ? ਉਹ ਬਿਲਕੁਲ ਡਾਕਟਰ ਸਾਹਿਬ ਇਹ ਵੀ ਗੱਲ ਜਿਹੜੀ ਆ ਮੈਂ ਕਰਨੀ ਸੀ ਪ੍ਰੋਗਰਾਮ ਦੇ ਵਿੱਚ, ਜਗਤਾਰ ਭਾਜੀ ਨੇ ਜਿਹੜੀ ਕੀਤੀ ਹੈ ਕਿ ਫੂਲਕਾ ਸਾਹਿਬ ਦੇ ਅਸਤੀਫੇ ਦਾ ਜੋ ਚੱਲ ਰਿਹਾ ਅੱਜ ਕੱਲ, ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਚੀਜ਼ ਨੂੰ?
ਬਿਲਕੁਲ ਜੀ, ਦੇਖੋ ਅਸੀਂ ਤਾਂ ਉਸ ਦਿਨ ਤੋਂ ਕਹਿ ਰਹੇ ਹਾਂ ਵੀ ਅਸਤੀਫਾ ਦਾ ਕੋਈ ਹੱਲ ਨਹੀਂ ਹੈ। ਅਸਤੀਫਾ ਦੇ ਕੇ ਕਿਸੇ ਵੀ ਇਹ ਆ ਵੀ ਇੱਕ ਮੈਦਾਨ ਚੋਂ ਭੱਜ ਜਾਣਾ, ਇੱਕ ਪਹਿਲੀ ਨਜ਼ਰੇ ਤਾਂ ਇਹ ਆ। ਪਰ ਮੈਨੂੰ ਲੱਗਦਾ ਇਹਦਾ ਦੂਜਾ ਐਂਗਲ ਆ ਜਿਹੜਾ ਉਹ ਇਹ ਆ ਵੀ ਫੂਲਕਾ ਸਾਹਿਬ ਆਪਣਾ ਨਾਂ ਹਿਸਟਰੀ ਦੇ ਵਿੱਚ ਇਹ ਦਰਜ ਕਰਾਉਣਾ ਚਾਹੁੰਦੇ ਆ ਵੀ ਉਹਨਾਂ ਨੇ ਤਾਂ ਲੱਤ ਮਾਰੀ ਇੱਕ ਅਹੁਦੇ ਨੂੰ ਵੀ, ਸਿਰਫ ਇਸ ਲਈ ਵੀ ਉਹਨਾਂ ਦੇ ਮੁਤਾਬਕ ਜਿਹੜਾ ਉਹਨਾਂ ਨੂੰ ਲੱਗਿਆ ਵੀ ਉੱਥੇ ਕੰਮ ਨਹੀਂ ਹੋਇਆ, ਫੈਸਲਾ ਨਹੀਂ ਹੋਇਆ। ਇਹ ਵੀ ਇੱਕ ਐਂਗਲ ਹੈਗਾ ਤੇ ਮੈਨੂੰ ਲੱਗਦਾ ਇਸੇ ਐਂਗਲ ਦੇ ਉੱਤੇ ਉਹ ਕੰਮ ਕਰ ਰਹੇ ਆ। ਪਰ ਕੱਲ ਕੇਜਰੀਵਾਲ ਸਾਹਿਬ ਨੇ ਵੀ ਤੇ ਹੋਰ ਵੀ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਅਸਤੀਫਾ ਨਾ ਦਿਓ ਭਾਈ, ਤੁਸੀਂ ਜਿਹੜਾ ਕੰਮ ਕਰਨਾ ਕੰਮ ਕਰੋ। ਸੋ ਉਹ ਵੱਡੀ ਚੀਜ਼ ਦੇਖਣ ਨੂੰ ਮਿਲੀ ਆ ਕੱਲ। ਪਰ ਅਖੀਰ ਨੂੰ ਫੂਲਕਾ ਸਾਹਿਬ ਨੇ ਆਪਦੀ ਹਿੰਡ ਰੱਖੀ ਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਮੈਂ ਇੱਦਾਂ ਨਹੀਂ ਕਰਨਾ। ਫੂਲਕਾ ਸਾਹਿਬ ਸਮੇਂ ਸਮੇਂ ਤੇ ਕਾਫੀ ਪੱਤੇ ਚੱਲਦੇ ਰਹੇ ਆ ਤੇ ਜਿੰਨੀਆਂ ਕੁ ਆਸਾਂ ਫੂਲਕਾ ਸਾਹਿਬ ਤੋਂ ਆਮ ਲੋਕਾਂ ਨੂੰ ਸੀ ਵੀ ਉਹ ਜਿਹੜੀ ਪੰਜਾਬ ਦੀ ਸਿਆਸਤ ਚ ਕਾਫੀ ਕੁਝ ਕਰਨਗੇ, ਪਰ ਹਲੇ ਤੱਕ ਉਹ ਸਿਆਸਤ ਦੇ ਵਿੱਚ ਕੋਈ ਅਹਿਮ ਫੈਸਲਾ ਨਹੀਂ ਕਰ ਪਾਏ। ਸਿਆਸਤ ਦੇ ਵਿੱਚ ਉਹ ਨਿੱਕੀਆਂ ਨਿੱਕੀਆਂ ਜਿਹੜੀਆਂ ਹਰ ਵੇਲੇ ਇੱਕ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਆ, ਉਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇੱਕ ਸਿਆਸਤਦਾਨ ਨਿਬੇੜਦੀਆਂ ਜਾਂ ਸਿਆਸਤਦਾਨ ਹੋ ਕੇ ਉਹਨਾਂ ਦੀ ਇਮੇਜ ਬਣਾਉਂਦੀਆਂ। ਉਹ ਇੱਕ ਵਕੀਲ ਆ, ਆਪਦਾ ਲਾਅ ਦੇ ਜਿਹੜੇ ਮਾਹਰ ਆ ਉਹ ਚੱਲ ਰਿਹਾ, ਪਰ ਉਹਦੇ ਵਿੱਚ ਵੀ ਆਮ ਲੋਕ ਦੋਸ਼ ਲਾਉਂਦੇ ਆ ਵੀ ਜੇ ਉਹਨਾਂ ਨੇ ਇੰਨੇ ਕੇਸ ਫੜੇ ਸੀ ਤਾਂ ਉਹ 34 ਸਾਲ ਹੋ ਗਏ, ਉਹਨਾਂ ਦਾ ਕੋਈ ਹੱਲ ਤਾਂ ਨਿਕਲਿਆ ਨਹੀਂ, ਫਿਰ ਆਪਾਂ ਉਹਨਾਂ ਨੂੰ ਵੀ ਕਿਵੇਂ ਕਹਿ ਸਕਦੇ ਹਾਂ ਵੀ ਕਾਮਯਾਬ ਆ ਉਹ? ਪਰ ਨਹੀਂ, ਮੇਰਾ ਮੰਨਣਾ ਚਲੋ ਜਦੋਂ ਸਰਕਾਰਾਂ ਨਾਲ ਲੜਾਈਆਂ ਹੁੰਦੀਆਂ, ਵੱਡੇ ਲੋਕਾਂ ਨਾਲ ਲੜਾਈਆਂ ਹੁੰਦੀਆਂ, ਉਦੋਂ ਪ੍ਰੋਬਲਮ ਆਉਂਦੀ ਹੈ ਇੱਕ ਨੰਗੀ ਧੜ ਲੜਨ ਵਾਲੇ ਬੰਦੇ ਨਾਲ, ਤੇ ਹੋ ਸਕਦਾ ਸਾਡੀ ਉਨੀ ਯੂਨਿਟੀ ਉਹਨਾਂ ਨੂੰ ਸਪੋਰਟ ਨਾ ਮਿਲ ਸਕੀ ਉਹ ਜਿੰਨੀ ਮਿਲਣੀ ਚਾਹੀਦੀ ਆ। ਤੇ ਉਹ ਵੀ ਜੇ ਨਾਲ ਨਾਲ ਖਬਰ ਦੀ ਗੱਲ ਕਰੀਏ ਤਾਂ ਕੱਲ ਉਹਦਾ ਵੀ ਇਹ ਆਇਆ ਵੀ ਅੱਜ ਤੋਂ ਜਿਹੜੀ ਲਗਾਤਾਰ ਸੁਣਵਾਈ ਹੋਊਗੀ ਉਸ ਕੇਸਾਂ ਦੀ, ਹਰ ਰੋਜ਼ ਕੋਰਟ ਬੈਠਿਆ ਕਰੂਗੀ ਦਿੱਲੀ ਦੰਗਿਆਂ ਦੀ ਜਿਹੜੀ 34 ਸਾਲ ਵਾਪਰ ਗਏ ਤੇ ਹਜੇ ਤੱਕ ਉੱਥੇ ਕੁਛ ਨਹੀਂ ਹੋਇਆ। ਸੋ ਫੂਲਕਾ ਸਾਹਿਬ ਹੁਣ ਕਿਤੇ ਕਿਤੇ ਉਹ ਵੀ ਕਹਿੰਦੇ ਮੈਂ ਉਧਰ ਬਿਜੀ ਆ ਤੇ ਮੇਨ ਸਿਆਸਤ ਤੋਂ ਪਾਸੇ ਹੋਣ ਲੱਗਦੇ ਆ। ਪਰ ਦੇਖੋ ਇਹ ਰਾਜਨੀਤੀ ਆ ਜੀ, ਰਾਜਨੀਤੀ ਚ ਦਿਖਾਉਣ ਨੂੰ ਕੁਛ ਹੋਰ ਹੁੰਦਾ, ਅੰਦਰੋਂ ਕੁਛ ਹੋਰ ਹੁੰਦਾ
ਜੀ। ਤੇ ਜਗਵੀਰ ਸਿੰਘ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਟੂ ਐਂਡ ਆਲ, ਕਹਿੰਦੇ ਮਾਈ ਫੈਮਿਲੀ ਆਲਸੋ ਵਾਂਟ ਟੂ ਮੀਟ ਬਰਾੜ ਬਾਈ ਜੀ ਬਟ ਇਟ ਵਾਜ਼ ਟੂ ਲੇਟ, ਕਹਿੰਦੇ ਇਟ ਵਾਜ਼ ਵੈਰੀ ਨਾਈਸ ਐਂਡ ਸ਼ਾਰਟ ਮੀਟਿੰਗ, ਹੈਵ ਅ ਗੁੱਡ ਡੇ ਟੂ ਆਲ।
ਬਿਲਕੁਲ ਜੀ, ਮੈਨੂੰ ਰਾਤ ਦੇ ਤਕਰੀਬਨ 10:30 ਵੱਜ ਗਏ ਇਹਨਾਂ ਤੱਕ ਪਹੁੰਚਦੇ ਤੇ ਉਦੋਂ ਨੂੰ ਬੱਚੇ ਸੌਂ ਗਏ ਸਾਰੇ ਜਾਣੇ, ਪਰ ਫੇਰ ਵੀ ਚਲੋ ਮੈਂ ਆਪਣੇ ਫਰਜ਼ ਨਿਭਾਉਂਦਾ ਹੋਇਆ ਹਾਜ਼ਰੀ ਲਵਾ ਕੇ ਆਇਆ ਜੀ।
ਜੀ ਤੇ ਲਓ ਜੀ, ਕੁਲਦੀਪ ਕੌਰ ਹੁਣੀ ਕਹਿ ਰਹੇ ਕਿ ਵੀਰ ਜੀ ਇੰਨਾ ਪੰਪ ਨਾ ਦਿਓ ਧਨੀ ਸਾਹਿਬ ਨੂੰ, ਇਹ ਵੀਰ ਤੇ ਪਹਿਲਾਂ ਹੀ ਲੋਟ ਨਹੀਂ ਆਉਂਦਾ। ਠੀਕ ਹੈ ਕੁਲਦੀਪ, ਤੇ ਹਰਪ੍ਰੀਤ ਸਿੰਘ ਕੋਹਲੀ ਹੁਣੇ ਵੀ ਆਏ ਆ ਤੇ ਪ੍ਰੋਗਰਾਮ ਜੁਆਇਨ ਕੀਤਾ ਇਹਨਾਂ ਨੇ ਤੇ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ ਤੇ ਤੁਹਾਡਾ ਤੇ ਘਰ ਪਰਿਵਾਰ ਦੇ ਵਿਹੜੇ ਚ ਸਾਰਿਆਂ ਦਾ ਕਹਿੰਦੇ ਬਹੁਤ ਬਹੁਤ ਪਿਆਰ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਹਨਾਂ ਨੇ ਖ਼ਬਰ ਸਾਂਝੀ ਕੀਤੀ ਹੈ ਜੋ ਪੰਜਾਬੀ ਜਾਗਰਣ ਦੇ ਵਿਚ ਦੀ ਖ਼ਬਰ ਹੈ ਲਿਖਿਆ ਕਿ ਆਸਟ੍ਰੇਲੀਆ ਚ ਆਈਲੈਟਸ ਬਣੀ ਪਰੇਸ਼ਾਨੀ ਵਿਦਿਆਰਥੀਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨ ਦਾ ਦੋਸ਼ ਕੀ ਕਹਿੰਦੇ ਬਰਾੜ ਸਾਹਿਬ ਵੈਸੇ ਆਈਲੈਟਸ ਤੇ ਜਿਹੜੀ ਚੀਜ਼ ਹੈ ਕਾਫੀ ਪਰੇਸ਼ਾਨੀ ਦਾ ਤਾਂ ਸਬੱਬ ਬਣੀ ਹੁੰਦੀ ਹੈ ਸਾਰੇ ਜਿਹੜੇ ਸਟੂਡੈਂਟਸ ਹੈਗੇ ਆ 6 ਈਚ ਹੋ ਜਾਂਦੇ ਆ ਜਾਂ 7 ਈਚ ਹੋ ਜਾਂਦੇ ਆ ਹਨਾ ਤੇ ਕੀ ਕਹੋਗੇ ਇਸ ਬਾਰੇ
ਦੇਖੋ ਸਭ ਤੋਂ ਪਹਿਲੀ ਗੱਲ ਤਾਂ ਆ ਵੀ ਜਿਹੜੀ ਆਈਲੈਟਸ ਆ ਜਾਂ ਜਿਹੜੀ ਇੱਕ ਪੈਮਾਨਾ ਇੱਕ ਮੀਟਰ ਆ ਠੀਕ ਆ ਜੀ ਤੁਹਾਡੀ ਇੰਗਲਿਸ਼ ਚੈੱਕ ਕਰਨਾ ਮੀਟਰ ਆ ਤੁਹਾਡਾ ਇੱਕ ਲੈਂਗੁਏਜ ਚੈੱਕ ਕਰਨਾ ਮੀਟਰ ਆ ਇਹ ਕੋਈ ਬੁਰਾ ਨਹੀਂ ਜੇ ਇਹਨੂੰ ਐਜ਼ ਏ ਮੀਟਰ ਦੇ ਤੌਰ ਤੇ ਲੈ ਕੇ ਤੇ ਇੱਕ ਲਿਮਿਟ ਰੱਖ ਕੇ ਵੀ ਹਾਂ ਜੇ ਬੰਦੇ ਨੂੰ ਮੰਨ ਲਓ 9 ਦੇ ਵਿੱਚੋਂ 5 ਬੈਂਡ ਆਉਂਦੇ ਆ ਮੰਨ ਲਓ ਜੀ 60% ਇੰਗਲਿਸ਼ ਸਹੀ ਹੋ ਗਈ 55-60% ਵੀ ਉਹਦੀ ਉਹ ਇੰਗਲਿਸ਼ ਸਹੀ ਆ ਠੀਕ ਆ ਸੋ ਜਿਹਨੂੰ 50% ਤੁਹਾਡੇ ਆਉਣ ਕੋਈ ਭਾਸ਼ਾ ਆ ਗਈ ਆ ਤਾਂ ਜਿਹੜੇ ਸਾਡੇ ਯੂਪੀ ਤੋਂ ਬਿਹਾਰ ਤੋਂ ਲੋਕ ਆਉਂਦੇ ਆ ਉਹਨਾਂ ਲੋਕਾਂ ਦੀ ਜਿਹੜੀ ਪੰਜਾਬੀ ਆ ਉਹ ਸ਼ਾਇਦ ਉਨੀ ਵੀ ਨਹੀਂ ਹੁੰਦੀ ਉਸ ਟਾਈਮ ਦੇ ਉੱਤੇ ਠੀਕ ਹੈ ਨਾ ਤੇ ਬਾਅਦ ਦੇ ਵਿੱਚ ਕੀ ਪੋਜੀਸ਼ਨ ਹੁੰਦੀ ਹੈ ਤੁਸੀਂ ਦੇਖ ਹੀ ਲੈਂਦੇ ਹੋ ਜਿੱਥੇ ਵਿਚਰਦਾ ਬੰਦਾ ਉਹ ਹੋ ਜਾਂਦਾ ਦੂਜੀ ਗੱਲ ਇਹ ਵੀ ਸਾਬਤ ਹੋ ਚੁੱਕੀ ਆ ਵੀ ਜਿਹੜੇ ਬੰਦੇ ਮੇਰੇ ਵਰਗੇ ਆਉਂਦੇ ਆ ਜਿਹੜੇ ਅੱਧ ਪਚੱਧ ਇੰਗਲਿਸ਼ ਵਾਲੇ ਆਉਂਦੇ ਆ ਉਹਨਾਂ ਨੂੰ ਹਜੇ ਇੱਥੇ ਆ ਕੇ ਦਿੱਕਤਾਂ ਆਉਂਦੀਆਂ ਜਿਹਨਾਂ ਨੂੰ ਜਮਾਂ ਇੰਗਲਿਸ਼ ਨਹੀਂ ਆਉਂਦੀ ਹੁੰਦੀ ਤੇ ਉਹ ਇੱਥੋਂ ਦੇ ਐਕਸੈਂਟ ਚ ਬੋਲਣ ਲੱਗ ਜਾਂਦੇ ਆ 2-4 ਸਾਲਾਂ ਬਾਅਦ ਇਹ ਇੱਕ ਇਹ ਵੀ ਸੱਚਾਈ ਆ ਦੇਖੋ ਅਸਲੀ ਪੱਖ ਤਾਂ ਹੈਗੇ ਤੇ ਇਹ ਉਸ ਤੋਂ ਬਾਅਦ ਜਿਹੜੀ ਇਹਨੂੰ ਬਿਜ਼ਨਸ ਕਹਿਣਾ ਵਪਾਰ ਕਹਿਣਾ ਇਹ ਪਹਿਲੇ ਦਿਨ ਤੋਂ ਚੱਲਦਾ ਆ ਰਿਹਾ ਤੇ ਆਈਲੈਟਸ ਇੱਕ ਬਿਜ਼ਨਸ ਤੇ ਇੱਕ ਵਪਾਰ ਆ ਜਿਹਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਪੈਸਾ ਬਣਾਇਆ ਜਾਂਦਾ ਇਹਦੇ ਚ ਸਭ ਤੋਂ ਵੱਡੀ ਜਿਹੜੀ ਇੱਕ ਮਾਨਵ ਅਧਿਕਾਰਾਂ ਦਾ ਹਨਨ ਹੁੰਦਾ ਜਿਹਦੇ ਪ੍ਰਤੀ ਕੁਝ ਕੁ ਲੋਕਾਂ ਨੇ ਬੋਲੇ ਆਵਾਜ਼ ਉਠਾਈ ਪਰ ਜੱਚ ਕੇ ਉਸ ਢੰਗ ਨਾਲ ਕੋਈ ਮੂਹਰੇ ਨਹੀਂ ਆਉਂਦਾ ਮੂਹਰੇ ਐ ਨਹੀਂ ਆਉਂਦਾ ਵੀ ਆਈਲੈਟਸ ਉਹਨੂੰ ਤਾਂ ਦੇਣਾ ਨਹੀਂ ਪੈਂਦਾ ਜਿਹੜਾ ਅਸਟੈਬਲਿਸ਼ ਹੋ ਗਿਆ ਤੇ ਉਹਨਾਂ ਨੂੰ ਦੇਣਾ ਪੈਂਦਾ ਜਿਹੜੇ ਵਿਚਾਰੇ ਤਰਲੇ ਮਾਰਦੇ ਆ ਤਾਂ ਉਹਨਾਂ ਦਾ ਫਿਰ ਕੋਈ ਸਾਥ ਨਹੀਂ ਦਿੰਦਾ ਪੁਰਾਣੇ ਬੰਦੇ ਉਹਨਾਂ ਦਾ ਸਾਥ ਨਹੀਂ ਦਿੰਦੇ ਵੀ ਆਪਾਂ ਕੀ ਲੈਣਾ ਮੈਨੂੰ ਕੀ ਆ ਜਾਂਦੀ ਉੱਥੇ ਵੀ ਆਪਾਂ ਤਾਂ ਕਰਿਆ ਏ ਪਰ ਅਸਲ ਦੇ ਵਿੱਚ ਇਹ ਗੱਲ ਆ ਵੀ ਆਈਲੈਟਸ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹੜੀ ਤੁਹਾਨੂੰ ਹਰ 2 ਸਾਲਾਂ ਬਾਅਦ ਫੇਰ ਦੇਣਾ ਪੈਣਾ ਕੀ 2 ਸਾਲਾਂ ਬਾਅਦ ਤੁਸੀਂ ਉਸ ਪੈਮਾਨੇ ਤੋਂ ਥੱਲੇ ਚਲੇ ਗਏ ਇੱਕ ਸਿੱਧਮ ਸਿੱਧੀ ਗੱਲ ਹੀ ਦੱਸਦੀ ਆ ਵੀ ਇੱਕ ਪੈਸੇ ਕਮਾਉਣ ਦਾ ਬਿਜ਼ਨਸ ਦਾ ਸਾਧਨ ਆ ਇਸ ਤੋਂ ਵੱਧ ਕੇ ਹੋਰ ਕੁਛ ਨੀ ਜੇ ਇੱਕ ਭਾਸ਼ਾ ਦਾ ਪੈਮਾਨਾ ਹੋਵੇ ਤਾਂ ਉਹ ਇੱਕ ਥਾਂ ਦੇ ਉੱਤੇ ਉਹਦੀ ਕਿਤੇ ਤਾਂ ਉਹਦਾ ਪੈਮਾਨਾ ਖੜੇ ਨਾ ਜਦੋਂ ਇਹ ਪੈਮਾਨਾ ਖੜ ਹੀ ਨਹੀਂ ਰਿਹਾ ਤਾਂ ਮੀਨਸ ਇਹ ਭਾਸ਼ਾ ਦਾ ਪੈਮਾਨਾ ਨਹੀਂ ਹੈ ਇਹ ਤਾਂ ਇੱਕ ਰੁਪਈਏ ਕਮਾਉਣ ਦਾ ਇੱਕ ਜ਼ਰੀਆ
ਬਿਲਕੁਲ ਬਰਾੜ ਸਾਹਿਬ ਦੂਸਰੀ ਗੱਲ ਇਹ ਕਿ ਜਿਹੜਾ ਬੱਚਾ ਇੱਥੇ ਆ ਕੇ 4 ਜਾਂ 5 ਸਾਲ ਜਿਹਨੇ ਸਟੱਡੀ ਕਰ ਲਈ ਇੰਗਲਿਸ਼ ਦੇ ਵਿੱਚ ਔਰ ਜਿਹੜਾ ਪਾਸ ਹੋਇਆ ਜਿਹਦੇ ਕੋਲ ਉਹ ਡਿਗਰੀ ਆ ਗਈ ਹੈ ਸੋ ਇੰਗਲਿਸ਼ ਦੇ ਨਾਲ ਹੀ ਆਈ ਆ ਪਰ ਫਿਰ ਵੀ ਇਹ ਬੜਾ ਵੱਡਾ ਹੋਊਗਾ ਜਿਹੜਾ ਬਣਿਆ ਹੋਇਆ ਜੀ ਜਿਹੜੇ ਵੀ ਆਪਣੇ ਸਟੂਡੈਂਟਸ ਇੱਧਰ ਆਉਂਦੇ ਆ ਉਹਨਾਂ ਦੇ ਲਈ ਤੇ ਬਰਾੜ ਸਾਹਿਬ ਅਗਲੀ ਇੱਕ ਖ਼ਬਰ ਜਿਹੜੀ ਸਾਂਝੀ ਕਰਨੀ ਚਾਹੁੰਦੀ ਤੁਹਾਡੇ ਨਾਲ ਹੋਇਆ ਕਿ UPA ਸਰਕਾਰ ਨੇ ਲੁਕਾਈ ਵੱਡੇ ਬਕਾਏਦਾਰਾਂ ਦੀ ਸੂਚੀ ਤੇ RBI ਦੇ ਸਾਬਕਾ ਗਵਰਨਰ ਨੇ ਕੀਤਾ ਅਹਿਮ ਖੁਲਾਸਾ ਸੋ ਇਹ ਖੁਲਾਸੇ ਦੇ ਵਿੱਚ ਕੌਣ ਕੌਣ ਆਇਆ ਜੀ ਤੁਸੀਂ ਜ਼ਰੂਰ ਸਾਨੂੰ ਦੱਸੋ
ਦੇਖੋ ਖੁਲਾਸਾ ਤਾਂ ਇਹਨੂੰ ਅਖਬਾਰਾਂ ਨੇ ਬਣਾਤਾ ਖੁਲਾਸਾ ਤਾਂ ਗੱਲ ਨੂੰ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਇਸ ਟਾਈਮ ਮੋਦੀ ਗਵਰਨਮੈਂਟ ਆ ਜਿਹੜੇ ਇਸ ਗਵਰਨਰ ਨੂੰ ਕਿਸੇ ਟਾਈਮ ਤਾਂ ਉਹ ਛੁੱਟੀ ਕਰ ਦਿੰਦੇ ਆ ਤੇ ਹੁਣ ਉਸ ਗਵਰਨਰ ਦਾ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਹੋਈਆਂ ਕੁਝ ਕੁ ਗੱਲਾਂ ਨੂੰ ਜਿਹੜਾ ਸਾਹਮਣੇ ਲਿਆਉਣ ਦੀ ਗੱਲ ਕਰ ਰਹੇ ਆ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਤੁਸੀਂ ਸੰਵਿਧਾਨ ਦੀ ਸਹੁੰ ਖਾ ਲੈਂਦੇ ਹੋ ਸਹੁੰ ਖਾਣ ਤੋਂ ਬਾਅਦ ਜਿਹੜੇ ਗੁਪਤ ਭੇਤ ਹੁੰਦੇ ਆ ਤੁਸੀਂ ਬਾਹਰ ਦੱਸ ਹੀ ਨਹੀਂ ਸਕਦੇ ਠੀਕ ਆ ਤੁਸੀਂ ਇਹ ਗੱਲਾਂ ਦੱਸ ਨਹੀਂ ਸਕਦੇ ਕਿਸੇ ਨੂੰ ਕਹਿ ਨਹੀਂ ਸਕਦੇ ਜੇ ਉਸ ਟਾਈਮ ਦੇ ਵਿੱਚ UPA ਸਰਕਾਰ ਨੂੰ ਕਹਿੰਦੇ ਅਸੀਂ ਲਿਸਟਾਂ ਦਿੱਤੀਆਂ ਤਾਂ UPA ਸਰਕਾਰ ਦੂਜੇ ਦਿਨ ਆ ਕੇ ਅਖਬਾਰ 'ਚ ਥੋੜਾ ਸੁਰਖੀ ਲਾ ਸਕਦੀ ਸੀ UPA ਸਰਕਾਰ ਉਹਦੇ ਪਿੱਛੇ ਉਹਨੂੰ ਪੜਤਾਲ ਹੀ ਸਕਦੀ ਸੀ ਨਾ ਜੇ ਹੁਣ ਅਸੀਂ ਇਹ ਗੱਲ ਤੋਂ ਅਵੇਅਰ ਕਰ ਦਈਏ ਵੀ ਸਵੇਰੇ ਤੇਰੇ ਘਰੇ ਛਾਪਾ ਪਊਗਾ ਤਾਂ ਉਹ ਭਾਈ ਆਪਦੇ ਘਰੇ ਕਿਉਂ ਕੋਈ ਚੀਜ਼ ਗੈਰ ਰੱਖੂਗਾ ਸਹੀ ਕਰ ਲੂਗਾ ਸੋ ਇਹ ਕੋਈ ਮਸਲਾ ਨਹੀਂ ਇਹਨੂੰ ਅਖਬਾਰਾਂ ਨੇ ਬਣਾਇਆ ਜਾਂਦਾ ਮਸਲਾ ਤੇ ਜਾਂ ਫਿਰ ਹੁਣ ਜਿਹੜੀ ਮੋਦੀ ਸਰਕਾਰ ਆ ਨਾ ਉਹ ਆਉਣ ਵਾਲੇ ਇਲੈਕਸ਼ਨਾਂ ਦੀ ਤਿਆਰੀ ਲਈ ਇੱਕ ਇਸ ਘਪਲੇ ਚ ਫਸਾਉਣ ਦੀ ਕੋਸ਼ਿਸ਼ ਆ ਵੀ ਮਨਮੋਹਨ ਸਿੰਘ ਜਿਹੜਾ ਉਹ ਕਿਤੇ ਨਾ ਕਿਤੇ ਲਿਪਤਾ ਇਹਨਾਂ ਘਪਲਿਆਂ ਦੇ ਵਿੱਚ, ਇਹ ਜਿਹੜਾ ਉਹਨਾਂ ਦੀ ਇਹਨਾਂ ਦਾ ਤੀਰ ਆ। ਪਰ ਇੱਕ ਇੱਕ ਨਾ ਕੱਦ ਇੱਕ ਬੰਦਾ ਦਾਇਰਿਆਂ ਚੋਂ ਨਿਕਲ ਜਾਂਦਾ ਹੁੰਦਾ, ਇੱਕ ਬੰਦੇ ਦਾ ਕੱਦ ਕਾਟ ਤੇ ਉਹ ਇਹੋ ਜਿਹਾ ਦਾਇਰਿਆਂ ਚੋਂ ਨਿਕਲ ਕੇ ਅੱਗੇ ਵੱਧ ਜਾਂਦਾ ਵੀ ਉਹਦੇ ਤੇ ਜੋ ਮਰਜ਼ੀ ਚਿੱਕੜ ਸਿੱਟੀ ਜਾਓ, ਉਹਨੂੰ ਜਿੰਨਾ ਮਰਜ਼ੀ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਜਾਓ, ਉਹ ਨਹੀਂ ਉਸ ਰੇਂਜ ਚ ਆਉਂਦਾ। ਹੁਣ ਮਨਮੋਹਨ ਸਿੰਘ ਆ ਜਿਹੜੇ ਨਾ, ਇਹਨਾਂ ਯੂਪੀਏ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਮਨਮੋਹਨ ਸਿੰਘ ਉਸ ਰੇਂਜ ਚ ਨਹੀਂ ਆ ਸਕਦੇ, ਉਹ ਇੱਕ ਹੋਰ ਚੀਜ਼ ਆ। ਉਹ ਇੱਕ ਉਹਨਾਂ ਨੂੰ ਬਾਅਦ ਚ ਲੋਕ ਉਹਨਾਂ ਨੂੰ ਕਦਰ ਕਰਨਗੇ, ਪਰ ਉਸ ਬੰਦੇ ਨੂੰ ਜੇ ਬੰਦੇ ਮਾੜਾ ਚੰਗਾ ਕਹਿੰਦੇ ਆ ਨਾ, ਤਾਂ ਉਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਨੀਅਤ ਨੀਤੀ ਸਾਫ਼ ਆ। ਉਹ ਸਿਰਫ ਤੇ ਸਿਰਫ ਇੱਕ ਨਜ਼ਰੀਆ ਤੇ ਐਨਕ ਰਾਜਨੀਤੀ ਦੀ ਲਾ ਕੇ ਉਹ ਕਹਿ ਰਹੇ ਆ।
ਟਾਈਮ ਜਿਹੜਾ ਉਹ ਹੋ ਗਿਆ ਤੇ ਪਰ ਇੱਕ ਖਬਰ ਜਿਹੜੀ ਮੈਂ ਉਹ ਵੀ ਜ਼ਰੂਰ ਸਾਂਝੀ ਕਰਾਂਗੀ ਕਿ ਜਿਹੜਾ ਡਾਲਰ ਦੇ ਮੁਕਾਬਲੇ ਜਿਹੜਾ ਰੁਪਏ ਆ ਜਿਹੜਾ ਉਹਦੇ ਵਿੱਚ ਗਿਰਾਵਟ ਜਿਹੜੀ ਤੇਜ਼ੀ ਨਾਲ ਬਣ ਰਹੀ ਹੈ। ਸੋ ਡਾਲਰ ਦੇ ਮੁਕਾਬਲੇ ਹੋਰ ਡਿੱਗਿਆ ਰੁਪਿਆ ਜੀ ਕਰੀਬਨ 73 ਦੇ ਕਰੀਬ ਜਿਹੜੀ ਕੀਮਤ ਪਹੁੰਚ ਰਹੀ ਹੈ ਇੱਕ ਡਾਲਰ US ਡਾਲਰ ਦੀ।
ਦੇਖੋ ਜੀ ਰਿਕਾਰਡ ਆ, ਕਿਤੇ ਪੌਂਡ ਸੁਣਦੇ ਹੁੰਦੇ ਸੀ ਇਸ ਭਾਅ ਚ, ਤੇ ਅਮੈਰੀਕਨ ਡਾਲਰ ਤਾਂ 50 ਦੇ ਗੇਟ ਚ ਰਿਹਾ ਸੀਗਾ, ਤੇ 1.5 ਪੈਸਾ ਵੱਧ ਗਿਆ ਉਹਨਾਂ ਦਾ। ਤੇ ਮੈਂ ਤਾਂ ਬਾਈ ਸਾਡੇ ਮਨਪ੍ਰੀਤ ਢੀਂਡ ਸਾਨੂੰ ਕਹਿਣਾ ਵੀ ਐਂ ਕਰ ਵੀ ਵਧੀਆ ਹੁਣ ਤੂੰ ਭੇਜ ਦੇ 5-10 ਲੱਖ ਉੱਥੋਂ। ਉਹਨੂੰ ਮੈਂ ਕੱਲ ਪਰਸੋਂ ਕਿਹਾ ਸੀ, ਮੈਂ ਕਿਹਾ ਕੋਈ 5-10 ਲੱਖ ਡਾਲਰ ਭੇਜ ਦੇ ਹੁਣ ਦਵਾ ਦਵ ਇੰਡੀਆ ਨੂੰ ਮੇਰੇ ਖਾਤੇ ਚ ਪਾ ਦੇ। ਤੇ ਉਹ ਕਹਿੰਦਾ ਬਾਈ 5-7 ਲੱਖ ਡਾਲਰ ਤਾਂ ਇੰਨੇ ਮੇਰੇ ਕੋਲੇ ਹੈ ਨੀ। ਮੈਂ ਕਿਹਾ ਫਿਰ ਇੱਧਰ ਉੱਧਰੋਂ ਫੜ ਫੜਾ ਕੇ ਮੰਗ ਮੰਗਾ ਕੇ ਭੇਜ ਦੇ, ਹੁਣ ਮਹਿੰਗਾ ਭਾ ਪੈਸੇ ਦਾ ਫਾਇਦਾ ਤਾਂ ਠਾਈਏ ਨਾ ਕੋਈ, ਤੋ ਆਪੇ ਦੇਖੀ ਜਾਊ ਫਿਰ ਜੋ ਸਸਤਾ ਹੋਊਗਾ ਉਹ ਮੋੜ ਦੇਂਗੇ ਪੁੱਠਾ। ਸੋ ਅਸਲ ਤਾਂ ਗੱਲ ਇਹ ਆ ਸੁਖਪ੍ਰੀਤ ਜੀ ਵੀ ਸਾਨੂੰ ਤਾਂ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ, ਤੇ ਕਿਉਂਕਿ ਅਸੀਂ ਤਾਂ ਆਪਦੀ ਰੋਜੀ ਰੋਟੀ ਇੱਥੇ ਕਮਾਉਣੇ ਆ, ਇੱਥੇ ਖਾਣੇ ਆ, ਤੇ ਇੱਥੋਂ ਜੋਗੇ ਆ। ਜਿਹੜੇ ਮੁਲਕ ਦਾ ਜਿਹੜਾ ਰੁਪਈਆ ਸਸਤਾ ਜਾਂ ਹੁੰਦਾ, ਕਰੰਸੀ ਸਸਤੀ ਹੁੰਦੀ ਆ, ਉਹਨੂੰ ਕਿਸੇ ਰੂਪ ਚ ਹੋਰ ਮਿਲ ਜਾਂਦੇ ਆ। ਪਰ ਕਿਤੇ ਨਾ ਕਿਤੇ ਸਰਕਾਰਾਂ ਲਈ ਇਹ ਚਿੰਤਾ ਦਾ ਵਿਸ਼ਾ ਹੋਇਆ ਹੈ, ਸਰਕਾਰਾਂ ਦਾ ਜਿਹੜਾ ਵਿਸ਼ਵਾਸ ਆ, ਜਿਹੜਾ ਬਿਜ਼ਨਸ ਪਰਸਨ ਆ ਜਾਂ ਜਿਹੜੀ ਸ਼ੇਅਰ ਮਾਰਕੀਟ ਆ, ਉਹ ਸਰਕਾਰਾਂ ਦੇ ਵਿਸ਼ਵਾਸ ਟੁੱਟ ਜਾਂਦੇ ਆ ਜਦੋਂ ਕਿਸੇ ਮੁਲਕ ਦੀ ਕਰੰਸੀ ਇੱਦਾਂ ਨੀਵੇਂ ਪੱਧਰ ਤੇ ਚਲੀ ਜਾਂਦੀ ਆ। ਸੋ ਬਹੁਤ ਨੀਵੇਂ ਪੱਧਰ ਤੇ ਗਈ ਹੋਈ ਆ ਜੀ ਕਰੰਸੀ ਹੁਣ ਇੰਡੀਆ ਦੀ, ਤੇ ਉਹਦੇ ਕਰਕੇ ਹੀ ਜਿਹੜੇ ਅਮਰੀਕਾ ਦੀ ਕਰੰਸੀ ਨਾਲ ਜਦੋਂ ਮੇਲ ਖਾਂਦੇ ਆ ਤਾਂ 72-73 ਦੀਆਂ ਗੱਲਾਂ ਹੋਣ ਲੱਗ ਗਈਆਂ। ਪਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵੀ ਕੱਲ 51.5 ਨੂੰ ਸੀ, ਜੋ ਕਿ ਮੇਰੇ ਹਿਸਾਬ ਨਾਲ ਹੁਣ ਤੱਕ ਟੌਪ ਤੇ ਆ, ਤੂੰ ਪਹਿਲਾਂ ਇੱਥੋਂ ਤੱਕ ਨਹੀਂ ਗਿਆ, ਤੇ ਪਰ 51.5 ਨੂੰ ਹੋਣਾ ਜਦੋਂ ਅਸੀਂ ਆਏ ਸੀ ਉਦੋਂ 34 ਨੂੰ ਸੀ, ਤਾਂ ਕਾਫੀ ਫਰਕ ਪੈ ਗਿਆ, 1.5 ਹੋ ਗਿਆ।
ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਤੇ ਸ਼ਿਵਦੇਵ ਕਲੇਰ ਹੁਣਾਂ ਨੇ ਵੀ ਜੀ ਜਿਹੜਾ ਅਸੀਂ ਗੱਲ ਕੀਤੀ ਸੀ ਆਈਲੈਟਸ ਦੇ ਬਾਰੇ, ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਉਹਦੇ ਤੇ ਫਰਦਰ ਗੱਲ ਕੀਤੀ, ਉਹਨਾਂ ਨੇ ਕਹਿ ਰਹੇ ਨੇ ਜੀ ਕਿ ਇਹਦੇ ਉੱਤੇ ਜ਼ਰੂਰ ਕੋਈ ਸਟੈਪ ਲੈਣਾ ਬਣਦਾ ਹੈ ਜੀ। ਜਿਹੜੇ ਇੰਡੀਅਨਸ ਹੈਗੇ ਆ ਕਹਿੰਦੇ ਕਿ ਇੱਕ ਐਵਰੇਜ ਔਜ਼ੀ ਸਟੂਡੈਂਟ ਨੂੰ ਜੇ ਤੁਸੀਂ ਇਹ ਟੈਸਟ ਚ ਬਿਠਾ ਕੇ ਦੇਖੋ ਤੇ ਉਹ ਕਿੰਨਾ ਕੁ ਸਕੋਰ ਲੈ ਲਊਗਾ, ਹੈ ਨਾ। ਉਹਨਾਂ ਨੇ ਕਿਹਾ ਵੀ ਇੰਡੀਅਨ ਮਸਟ ਟੇਕ
ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਜਾਂ 5 ਦੀ ਹੋਣੀ ਹੈ ਮੇਰੇ ਹਿਸਾਬ ਨਾਲ, 2013 ਦੀ ਗੱਲ ਹੈ ਇਹ। 2013 ਦੇ ਵਿੱਚ ਕੈਵਿਨ ਰੁੱਡ ਆ ਜਿਹੜੇ ਉਹ ਵਿਦੇਸ਼ ਮੰਤਰੀ ਬਣ ਗਏ ਸਨ ਪ੍ਰਧਾਨ ਮੰਤਰੀ ਤੋਂ ਬਾਅਦ, ਕਿਉਂਕਿ ਉਹਨਾਂ ਨੂੰ ਉਦੋਂ ਜਿਹੜਾ ਗੱਦੀ ਤੋਂ ਲਾਤਾ ਸੀ ਪ੍ਰਧਾਨ ਮੰਤਰੀ ਤੋਂ, ਪਰ ਬਾਅਦ ਚ ਉਹ ਵਿਦੇਸ਼ ਮੰਤਰੀ ਬਣ ਗਏ ਸਨ। ਉਹਨਾਂ ਨੇ ਇੱਕ ਨਾ ਲੰਚ ਰੱਖਿਆ ਸੀ ਇੱਥੇ ਇੰਡੀਅਨ ਕਮਿਊਨਿਟੀ ਦੇ ਨਾਲ ਐਡਲੇਡ ਦੇ ਵਿੱਚ, ਤੇ ਉਹਨਾਂ ਦਾ ਟੋਟਲ 45 ਮਿੰਟ ਦਾ ਜਿਹੜਾ ਉਹ ਉੱਥੇ ਲੰਚ ਚ ਰੁਕਣਾ ਸੀ ਉਹਨਾਂ ਨੇ, ਤੇ ਟੋਟਲ 40 ਬੰਦੇ ਉਹਨਾਂ ਨੇ ਸਾਰੇ ਸੱਦੇ ਸੀਗੇ ਸਾਊਥ ਆਸਟ੍ਰੇਲੀਆ ਤੋਂ, 40 ਬੰਦਿਆਂ ਨਾਲ ਹੀ ਉਹਨਾਂ ਨੇ ਲੰਚ ਕੀਤਾ ਸੀ। ਤੇ ਚਲੋ ਸੁਹਾਗ ਮੈਨੂੰ ਵੀ ਮਿਲਿਆ ਉਹਨਾਂ 40 ਬੰਦਿਆਂ ਚ ਜਾਣ ਦਾ
ਜੀ।
ਤਾਂ ਉੱਥੇ ਮੇਰੀ ਜਿਹੜੀ ਉਹਨਾਂ ਦੀ ਐਂਟਰੀ ਸੀ ਜਿੱਧਰੋਂ ਉਹ ਆ ਰਹੇ ਸੀ, ਉਹੀ ਸਬੱਬੀ ਮੈਂ ਉਸ ਪਾਸੇ ਖੜਾ ਸੀ, ਤੇ ਉਹ ਅਚਾਨਕ ਇੱਕ ਪਾਸੇ ਨਿਕਲੇ ਹਾਲ ਦੇ, ਤੇ ਆਉਣ ਸਾਰ ਉਹ ਜਦੋਂ ਹੱਥ ਮਿਲਾਉਣ ਲੱਗੇ ਤਾਂ ਉਹ ਮੇਰੇ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ, ਤਾਂ ਮੈਂ ਉੱਥੇ ਉਹਨਾਂ ਨੂੰ ਖੜਾ ਲਿਆ ਤੇ ਆਪਣੀ ਗੱਲ ਰੱਖੀ ਆਈਲੈਟਸ ਦੀ। ਮੈਂ ਉਹਨਾਂ ਨੂੰ ਅਹੀ ਡਾਇਰੈਕਟ ਸਵਾਲ ਪੁੱਛੇ ਸਨ ਵੀ ਭਾਈ ਤੁਸੀਂ ਜੇ ਆਈਲੈਟਸ ਦਾ ਪੇਪਰ ਦਿਓ ਜਾਂ ਦੇਣਾ ਚਾਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕਿੰਨੇ ਬੈਂਡ ਲੈ ਲਓਗੇ, ਤੇ ਉਹ ਹੱਸ ਕੇ ਜੇ ਤੇ ਮੈਨੂੰ ਕਹਿੰਦੇ ਮੈਂ ਆਈ ਨੋ ਮੇਰੇ ਤੋਂ ਨਹੀਂ ਲੈ ਜਾਣੇ, ਤੇ ਮੈਂ ਕਿਹਾ ਫਿਰ ਤੁਸੀਂ ਸਾਡੇ ਤੋਂ ਕਿਉਂ ਐਕਸਪੈਕਟ ਕਰਦੇ ਹੋ, ਅਸੀਂ ਇੱਕ ਦੂਜੀ ਮਾਂ ਬੋਲੀ ਚ ਜੰਮੇ ਲੋਕ ਆ, ਜਾਡੀ ਮਾਂ ਬੋਲੀ ਹੋਰ ਆ, ਦੂਜੇ ਥਾਂ ਤੇ ਜੰਮੇ ਆ ਅਸੀਂ, ਤਾਂ ਸਾਡੇ ਤੋਂ ਕਿਉਂ ਐਕਸਪੈਕਟ ਕਰਦੇ ਹੋ ਤੁਸੀਂ। ਤਾਂ ਉਹ ਕਹਿੰਦੇ ਵਿਚਾਰਨ ਦੀ ਗੱਲ ਆ, ਤਾਂ 22 ਮਿੰਟ ਟੋਟਲ ਗੱਲਬਾਤ ਹੋਈ ਸਾਡੀ, ਸਾਰੇ ਦੂਜੇ ਆ ਕੇ ਉੱਥੇ ਖੜ ਗਏ, ਉਹਨਾਂ ਨੇ ਉਦੋਂ ਬਾਅਦ ਕਿਸੇ ਨਾਲ ਹੱਥ ਨਹੀਂ ਮਿਲਾਇਆ। ਤੇ ਮੈਨੂੰ ਬੜੀ ਉਦੋਂ ਖੁਸ਼ੀ ਹੋਈ ਵੀ ਜੋ ਜਾਂਦੇ ਉਹ ਆਪਦੇ ਲੈਕਚਰ ਚ ਕਹਿ ਕੇ ਗਏ ਵੀ ਮੈਂ ਪਹਿਲੀ ਵਾਰ ਕਿਸੇ ਇੰਡੀਅਨ ਜਿਹੜੀ ਇੱਕ ਮੀਟਿੰਗ ਚ ਗਿਆ ਜਿੱਥੇ ਕਿ ਵਿਚਾਰਾਂ ਹੋਈਆਂ ਨਾ ਕਿ ਇਕੱਲੀਆਂ ਸੈਲਫੀਆਂ ਖਿੱਚੀਆਂ ਗਈਆਂ ਤੇ ਕਹਿੰਦੇ ਮੈਂ ਥੈਂਕਸ ਕਰਨਾ ਚਾਹੁੰਦਾ ਇਸ ਨੌਜਵਾਨ ਦਾ ਉਹਨਾਂ ਨੇ ਮੈਨੂੰ ਇਹ ਸ਼ਬਦ ਕਹੇ ਉਸ ਟਾਈਮ ਦੇ ਵਿੱਚ ਪਰ ਦੇਖੋ ਇਹ ਸੀ ਸਿਆਸੀ ਲੋਕ ਸਿਆਸੀ ਜੁਮਲੇ ਮੈਂ ਗੱਲਾਂ ਕਹਿਤੀਆਂ ਉਹਨਾਂ ਨੇ ਸੁਣ ਲਈਆਂ ਉਹਦਾ ਕੋਈ ਫਰਕ ਨਹੀਂ ਪਿਆ ਉਹਦੇ ਨਤੀਜੇ ਨਹੀਂ ਕੋਈ ਆਏ ਪਰ ਜਿੰਨਾ ਕੁ ਮੈਂ ਕਰ ਸਕਦਾ ਸੀ ਮੈਂ ਕੀਤਾ ਹੁਣ ਸਾਨੂੰ ਚਾਹੀਦਾ ਇਕੱਠੇ ਹੋ ਕੇ ਵੀ ਇਕੱਠੇ ਹੋ ਕੇ ਅਸੀਂ ਇਸ ਚੀਜ਼ ਦੇ ਉੱਤੇ ਆਵਾਜ਼ ਬੁਲੰਦ ਕਰੀਏ ਜੇ ਹੁਣ ਮੰਨ ਲਈਏ ਆਈਲੈਟਸ ਅਸੀਂ ਨਹੀਂ ਕਰਨੀ ਜਾਂ ਹੋਰਾਂ ਨੇ ਕਰਨੀ ਆ ਤਾਂ ਸਾਡੀ ਵੀ ਕੋਈ ਡਿਊਟੀ ਆ ਜੇ ਕੁਛ ਗਲਤ ਹੋ ਰਿਹਾ ਸਾਡੀ ਸੋਸਾਇਟੀ ਦੇ ਵਿੱਚ ਤਾਂ ਉਸ ਗਲਤ ਨੂੰ ਅਸੀਂ ਆਵਾਜ਼ ਬੁਲੰਦ ਕਰੀਏ ਇਕੱਲਾ ਸਾਡਾ ਭਾਈਚਾਰਾ ਨਾ ਕਰੀਏ ਹੋਰਾਂ ਨੂੰ ਵੀ ਕਰੀਏ ਅਸੀਂ 25 ਸਤੰਬਰ ਨੂੰ ਸਾਡੀ ਕਿੱਥੇ ਮੀਟਿੰਗ ਹੈਗੀ ਹੈ ਜੀ ਮਿਨਿਸਟਰ ਨਾਲ ਐਮ ਪੀ ਨਾਲ ਆ ਸਾਡੀ ਜਿਹੜੀ ਉਹਦੇ ਲਈ ਜਿਹੜੀ ਲੌਂਗ ਸਟੇ ਵੀਜ਼ੇ ਲਈ ਤੇ ਮੈਂ ਕੋਸ਼ਿਸ਼ ਕਰਦਾ ਉੱਥੇ ਵੀ ਜੇ ਮੇਰਾ ਕੋਈ ਗੱਲ ਬਣਦੀ ਤਾਂ ਇਸ ਵਿਸ਼ੇ ਨੂੰ ਮੈਂ ਵੀ ਨੂੰ ਵੀ ਸੈਕੰਡਰੀ ਤੌਰ ਦੇ ਉੱਤੇ ਉਹਨਾਂ ਕੋਲੇ ਪੁੱਛੂਗਾ ਵੀ ਕਿੱਥੇ ਕਿਵੇਂ ਤੇ ਕਿਵੇਂ ਬਚਾ ਜਾ ਸਕਦਾ ਜ਼ਰੂਰ ਇਹ ਰੱਖਾਂਗੇ ਮੁੱਦਾ ਪਰ ਫਿਲਹਾਲ ਇਹ ਹੈ ਜੀ ਬਸ ਇਹੀ ਹੈ ਵੀ ਜਿਹੜੇ ਨਵੇਂ ਬੱਚਿਆਂ ਨੂੰ ਚਾਹੀਦਾ ਹੁੰਦਾ ਉਹਨਾਂ ਨੂੰ ਵਿਚਾਰੇ ਉਹ ਦੇ ਹੀ ਜਾਂਦੇ ਆ ਪੇਪਰ ਵਾਰੀ ਵਾਰੀ ਦੇ ਹੀ ਜਾਂਦੇ ਆ ਤੇ ਅਸੀਂ ਕੋਈ ਸਾਥ ਨਹੀਂ ਦਿੰਦੇ
ਬਿਲਕੁਲ
ਦੇਖੋ ਉਹ ਜਵਾਨ ਫਿਸਲੀ ਆ ਹੋਰ ਇਸ ਤੋਂ ਵੱਧ ਕੁਛ ਨੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਕਤ ਨਾ ਬਰਬਾਦ ਕਰਿਆ ਕਰੀਏ ਨਾ ਇਹਨਾਂ ਜਿਹੜੇ ਅਖਬਾਰ ਸਾਡੇ ਕਰ ਰਹੇ ਆ ਮੀਡੀਆ ਕਰ ਰਿਹਾ ਮਸਲਾ ਬਣਾ ਰਿਹਾ ਕੇਸ ਲੜੇ ਜਾ ਰਹੇ ਆ ਸੁਰਖੀਆਂ ਬਣਾਈਆਂ ਜਾ ਰਹੀਆਂ ਨਿਕਲੂਗੀ ਇਹ ਚੋਂ ਮੈਨੂੰ ਇਹ ਦੱਸੋ ਮੈਂ ਕੱਲ ਵੀ ਕਿਹਾ ਵੀ ਕੁਝ ਇੱਕ ਸ਼ਬਦ ਉਹ ਰਿਜ਼ਰਵ ਹੋ ਜਾਂਦੇ ਆ ਦੇਖੋ ਕਾਨੂੰਨ ਤੌਰ ਦੇ ਉੱਤੇ ਇਹ ਕਿਤੇ ਨਹੀਂ ਲਿਖਿਆ ਵੀ ਇਹ ਕਿਹਾ ਨਹੀਂ ਜਾ ਸਕਦਾ ਇਹ ਹੈਗਾ ਅਖਲਾਕੀ ਤੌਰ ਅਖਲਾਕੀ ਤੌਰ ਦੇ ਉੱਤੇ ਇਹ ਸ਼ਬਦ ਸਰਵ ਉੱਚ ਸ਼ਬਦ ਬਣ ਗਿਆ ਸਾਡੇ ਲਈ ਤੇ ਇਹਨਾਂ ਨੂੰ ਅਸੀਂ ਰਿਜ਼ਰਵ ਕਰਦੇ ਹਾਂ ਜੇ ਕੋਈ ਸਾਡੇ ਭਾਈਚਾਰੇ ਦਾ ਬੰਦਾ ਹੀ ਉਹ ਵੀ ਮੇਨ ਸਟ੍ਰੀਮ ਲੀਡਰ ਇਹ ਗੱਲ ਕਹਿੰਦਾ ਤੇ ਉਹਨੂੰ ਪਤਾ ਨਹੀਂ ਵੀ ਬਾਦਸ਼ਾਹ ਦਰਵੇਸ਼ ਸ਼ਬਦ ਕਿਹਦੇ ਲਈ ਰਿਜ਼ਰਵ ਆ ਤਾਂ ਫਿਰ ਇਹ ਕਿਤੇ ਨਾ ਕਿਤੇ ਨਮੋਸ਼ੀ ਵਾਲੀ ਗੱਲ ਆ ਹੀਨ ਭਾਵਨਾ ਵੀ ਆਉਂਦੀ ਹੈ ਸਾਡੇ ਚ ਵੀ ਆਉਂਦੀ ਹੈ ਇਸ ਗੱਲ ਦੀ ਸੋਚ ਕੇ ਵੀ ਇਹ ਕੀ ਕਹੀ ਜਾਂਦਾ ਪਰ ਉਸ ਬੰਦੇ ਨੂੰ ਇਹ ਗਲਤੀ ਦਾ ਅਹਿਸਾਸ ਹੋ ਗਿਆ ਉਹਨੇ ਕਿਹਾ ਮੇਰੀ ਜੀਭ ਫਿਸਲੀ ਆ ਤੇ ਉਹਨੇ ਮਾਫੀ ਮੰਗ ਲਈ ਸਾਨੂੰ ਇਸ ਨੂੰ ਗੱਲ ਨੂੰ ਛੱਡ ਦੇਣਾ ਚਾਹੀਦਾ ਦਰਵੇਸ਼ ਸ਼ਬਦ ਜਿੱਥੇ ਮਰਜ਼ੀ ਵਰਤੋ ਵਰਤ ਲੈਣ ਆਪਾਂ ਨੂੰ ਪਤਾ ਪਰ ਜਦੋਂ ਦੋਨਾਂ ਸ਼ਬਦਾਂ ਦਾ ਸੁਮੇਲ ਆ ਜਾਂਦਾ ਨਾ ਬਾਦਸ਼ਾਹ ਦਰਵੇਸ਼ ਦਾ ਉਦੋਂ ਸਾਹਿਬ ਕਲਾਮ ਬਸ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਅਸੀਂ ਕਿਸੇ ਨੂੰ ਇਹ ਰੁਤਬਾ ਨਹੀਂ ਦੇ ਸਕਦੇ ਇਹ ਇੱਕ ਰਿਜ਼ਰਵ ਆ ਸੋ ਮਾਫੀ ਮੰਗ ਲਈ ਜੀ ਇਹਨੂੰ ਇੱਥੇ ਛੱਡ ਦੇਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਗੱਲ ਨੂੰ
ਜੀ ਬਿਲਕੁਲ ਤੇ ਜਗਤਾਰ ਭਾਜੀ ਨੇ ਪੁੱਛਿਆ ਕਹਿੰਦੇ ਮਿੰਟੂ ਵੀਰੇ ਇੱਕ ਗੱਲ ਜਦੋਂ ਕੱਚਾ ਤੇਲ $140 ਦਾ ਸੀ ਤੇ ਪੈਟਰੋਲ ਦੀ ਕੀਮਤ 65 ਰੁਪਏ ਸੀ ਹੁਣ ਕੱਚਾ ਤੇਲ $35-40 ਦਾ ਹੈ ਤੇ ਪੈਟਰੋਲ 85 ਨੂੰ ਇਹਦੇ ਪਿੱਛੇ ਸਰਕਾਰ ਦੀ ਕੀ ਨੀਤੀ ਹੋ ਸਕਦੀ ਹੈ
ਦੇਖੋ ਪਹਿਲੀ ਗੱਲ ਤਾਂ ਕੱਚਾ ਤੇਲ ਹੁਣ 35-40 ਨੂੰ ਨਹੀਂ ਹੈ ਜੀ 82 ਨੂੰ ਇਸ ਟਾਈਮ ਪਰ ਜਿਹੜੀ UPA ਸਰਕਾਰ ਨੇ ਇਹ ਗੱਲ ਚੱਕੀ ਸੀ ਵੀ ਸਾਡੇ ਵੇਲੇ 41 ਸੀ ਅਸੀਂ ਫੇਰ ਵੀ 65 ਰੱਖਿਆ ਤੇ ਉਦੋਂ ਅਸੀਂ 65 ਤੇ ਚੀਕਦੇ ਸੀ ਦੇਖੋ ਪੈਟਰੋਲ ਡੀਜ਼ਲ ਦੇ ਵਿੱਚ ਨਾ ਅਸੀਂ ਰੋਜ਼ ਹੀ ਪੜ੍ਹਦੇ ਹਾਂ ਵੀ 50% ਜਿਹੜੇ ਲੋਕਲ ਟੈਕਸ ਆ ਜਿਨ੍ਹਾਂ ਦੇ ਵਿੱਚ ਸਟੇਟ ਦੇ ਵੀ ਆ ਜਿਨ੍ਹਾਂ ਦੇ ਵਿੱਚ ਸੈਂਟਰ ਦੇ ਵੀ ਆ ਹੁਣ ਕੋਈ ਵੀ ਸਟੇਟ ਇਸ ਮਾਮਲੇ 'ਚ ਤਾਂ ਨਹੀਂ ਚੀਕਦੀ ਕੋਈ ਵੀ ਸਰਕਾਰ ਤਾਂ ਨਹੀਂ ਚੀਕਦੀ ਵੀ ਉਹਨਾਂ ਦਾ ਵੱਡਾ ਰੈਵਨਿਊ ਇੱਥੋਂ ਆਉਂਦਾ ਪੈਟਰੋਲ ਤੋਂ ਤੇ ਜਾਂ ਜਿਹੜੀ ਐਕਸਾਈਜ਼ ਤੋਂ ਆਉਂਦਾ ਸੋ ਜਿਹੜਾ ਪੈਟਰੋਲ ਆ ਡੀਜ਼ਲ ਦਾ ਜਿਹੜਾ ਕੰਮ ਆ ਉਹਨਾਂ ਨੂੰ ਲੱਗਦਾ ਵੀ ਜਦੋਂ ਮਹਿੰਗਾ ਹੋ ਜਾਂਦਾ ਪਿੱਛੇ ਬੈਰਲ ਅਸੀਂ ਉਦੋਂ ਵੀ ਐਵੇਂ ਥੋੜ੍ਹਾ ਹੀ ਵਧਾਉਣੇ ਆ ਤੇ ਜੋ ਸਸਤਾ ਹੋ ਜਾਂਦਾ ਤੇ ਉਹਨਾਂ ਦਾ ਜਿਹੜਾ ਮੁਨਾਫਾ ਵਧਣ ਲੱਗ ਜਾਂਦਾ ਤੇ ਪਿੱਛੇ ਜੇ ਇੰਡੀਅਨ ਆਇਲ ਨੇ ਇਕੱਲੀ ਨੇ ਆਪਦੇ ਅੰਕੜੇ ਦਿੱਤੇ ਸੀ ਇੱਕ ਸਾਲ 'ਚ ਉਹਨਾਂ ਦਾ ਮੁਨਾਫਾ ਵੱਧ ਕੇ ਕਈ ਗੁਣਾ ਬਣ ਗਿਆ ਸੀ ਸੋ ਇਹ ਚੀਜ਼ਾਂ ਸਰਕਾਰਾਂ ਇਹਦੇ 'ਚ ਬੇਈਮਾਨ ਆ ਇਹਦੇ ਵਿੱਚ ਸਾਰੇ ਮਿਲੇ ਜੁਲੇ ਆ ਇੱਕ ਦੂਜੇ ਨੂੰ ਉਹਨਾਂ ਨੂੰ ਲੱਗਦਾ ਵੀ ਊਂ ਤਾਂ ਲੋਕ ਟੈਕਸ ਦਿੰਦੇ ਨਹੀਂ ਉਹਦਾ ਕਿਸੇ ਰੂਪ 'ਚ ਪੈਸੇ ਦਿੰਦੇ ਨਹੀਂ ਚਲੋ ਇੱਧਰੋਂ ਪੈਸੇ ਕੱਢੇ ਜਾਈਏ ਸੋ ਇਹ ਸੱਚਾਈ ਆ ਵੀ ਪਾਕਿਸਤਾਨ ਦੇ ਵਿੱਚ ਟੈਕਸ ਘੱਟ ਹੋਣ ਕਰਕੇ ਪਾਕਿਸਤਾਨ 'ਚ ਆਪਣੇ ਨਾਲੋਂ ਤੇਲ ਸਸਤਾ ਸਾਡੇ ਟੈਕਸ ਵੱਧ ਹੋਣ ਕਰਕੇ ਵਾਧਾ ਗਾਂ ਹਰੇਕ ਸਟੇਟ ਬਾਈ ਸਟੇਟ ਵੀ ਫਰਕ ਆ ਜਿਵੇਂ ਹਮੇਸ਼ਾ ਹੀ ਮਹਾਰਾਸ਼ਟਰ 'ਚ ਤੇਲ ਮਹਿੰਗਾ ਹੁੰਦਾ ਦਿੱਲੀ 'ਚ ਮਹਿੰਗਾ ਹੁੰਦਾ ਪੰਜਾਬ 'ਚ ਮਹਿੰਗਾ ਹੁੰਦਾ ਹਰਿਆਣੇ 'ਚ ਥੋੜ੍ਹਾ ਜਿਹਾ ਸਸਤਾ ਹੁੰਦਾ ਇੱਦਾਂ ਇਹ ਲੋਕਲ ਸਟੇਟ ਜਿਹੜੇ ਟੈਕਸ ਆ ਉਹਨਾਂ ਦਾ ਵੀ ਇਹਨਾਂ 'ਤੇ ਅਸਰ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਜੀ ਵੀ ਸਾਡੇ ਪ੍ਰੋਫਿਟ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਕਮੀ ਆਵੇ ਉਹਨਾਂ ਨੇ ਪਹਿਲਾਂ ਹੀ ਇੱਕ ਹਾਈ ਲੈਵਲ ਦਾ ਜਿਹੜਾ ਰੱਖਿਆ ਹੋਇਆ ਵੀ ਤੇਲ ਮਹਿੰਗਾ ਪੀ ਸਸਤਾ ਹੋ ਹੀ ਜਾਵੇ ਸਾਨੂੰ ਨਾ ਫਰਕ ਪਵੇ
ਬਿਲਕੁਲ ਤੇ ਗੁਰਦੀਪ ਸਿੰਘ ਨੇ ਕਿਹਾ ਬਾਈ ਆਵਾਜ਼ ਕਿਵੇਂ ਬੁਲੰਦ ਹੋ ਤੁਸੀਂ ਦੱਸੋ ਅਸੀਂ ਕੀ ਕਰ ਸਕਦੇ ਹਾਂ ਦੱਸੋ ਮੈਨੂੰ ਲੱਗਦਾ ਵੀ ਸਿੱਖ ਘੇਰ ਤੋਂ ਵੀ ਜ਼ਿਆਦਾ ਜ਼ਰੂਰੀ ਨਹੀਂ ਆ ਮਸਲੇ ਬਈ ਅੱਗੇ ਲੱਗੋ ਤੇ ਜ਼ਰੂਰ ਕਰੋ ਕੁਝ ਪਲੀਜ਼ ਅਸੀਂ ਨਾਲ ਆ ਏਦਾ ਨਾ ਹੋਵੇ ਆ ਗੱਲ ਅੱਜ ਦੇ ਸ਼ੋ ਜੋਗੀ ਹੀ ਹੋ ਕੇ ਰਹਿ ਜਾਵੇ।
ਬਿਲਕੁਲ ਜੀ, ਦੇਖੋ ਇਹ ਨਾ ਇੱਕ ਇਹ ਹੁੰਦਾ ਵੀ ਹਰ ਕੰਮ ਮੈਂ ਨੀ ਕਰ ਸਕਦਾ, ਹਰ ਕੰਮ ਹਰ ਇੱਕ ਨੀ ਕਰ ਸਕਦਾ। ਅੱਜ ਦੇ ਸ਼ੋ ਚ ਜਿਹੜੀ ਗੱਲਬਾਤ ਹੋਈ ਆ ਜਾਂ ਜਿਹੜੇ ਵਿਸ਼ੇ ਤੇ, ਕਿਸੇ ਨੂੰ ਤਾਂ ਪਿੰਚ ਕਰੇ, ਕਿਸੇ ਨੂੰ ਤਾਂ ਕਲਿੱਕ ਕਰੇ ਤੇ ਉਹ ਮੂਹਰੇ ਲੱਗ ਕੇ ਤੁਰੇ, ਅਸੀਂ ਨਾਲ ਤਿਆਰ ਆ। ਹੁਣ ਦੇਖੋ ਮੇਰੇ ਜਿਹੜੇ ਦਾਇਰੇ ਆ, ਮੇਰੇ ਕੰਮ ਆ, ਜੋ ਮੈਂ ਕਰ ਸਕਦਾ ਮੈਂ ਉਹ ਕਰੀ ਜਾਂਦਾ, ਤੇ ਜਿੱਥੋਂ ਤੱਕ ਮੇਰੀ ਪਹੁੰਚ ਹੁੰਦੀ ਆ, ਮੈਂ ਰੋਜ਼ ਐਵਰੇਜ ਇੱਕ ਜਾਂ ਦੋ ਈਮੇਲਾਂ ਵੱਡੇ ਪੱਧਰ ਦੇ ਉੱਤੇ ਪਾਉਣਾ ਹੁੰਦਾ ਵੀ ਜਿਹਦੇ ਚ ਮੈਂ ਕੱਲ ਵੀ ਮੈਂ ਇੱਕ ਮੇਲ ਪਾਈ, ਰੋਜ਼ ਹੀ ਪਾਉਣਾ ਹੁੰਦਾ ਜਿਹ ਚ ਮੈਂ ਆਪਦਾ ਰੋਸ ਗਿਲਾ ਜਿਹੜਾ ਹੁੰਦਾ ਉਹ ਉੱਥੇ ਜ਼ਾਹਰ ਕਰਦਾ ਹੁੰਦਾ। ਉਹ ਮੇਰੇ ਉਸਤਾਦ ਨੇ ਮੈਨੂੰ ਕਿਹਾ ਵੀ ਇਸ ਤੋਂ ਨਾ ਭੱਜੀ ਕਿਤੇ ਵੀ, ਕੋਈ ਚੀਜ਼ ਚੰਗੀ ਲੱਗੀ ਚੰਗੀ ਲਿਖ ਕੇ ਪਾਈ, ਮਾੜੀ ਲੱਗੀ ਮਾੜੀ ਲਿਖ ਕੇ ਅਗਲੇ ਨੂੰ ਜ਼ਰੂਰ ਪਾਈ, ਤੀਜਿਆਂ ਨੂੰ ਦੱਸੀ ਨਾ ਦੱਸੀ ਅਗਲੇ ਨੂੰ ਜ਼ਰੂਰ ਪਾਈ ਜਿਹੜਾ ਸੰਬੰਧਿਤ ਬੰਦਾ। ਉਹਦੇ ਨਾਲ ਕੀ ਆ, ਲੇਟਰ ਆਉਣ ਤੈਨੂੰ ਮਨ ਦੀ ਸ਼ਾਂਤੀ ਸਕੂਨ ਰਹੂਗਾ, ਜਾਂ ਲੇਟਰ ਆਉਣ ਕਿਸੇ ਦੀ ਤਾਂ ਜ਼ਮੀਰ ਜਾਗੂਗੀ ਨਾ, ਕਿਸੇ ਦੇ ਤਾਂ ਚੋਟ ਵੱਜੂਗੀ ਟਿਕਾਣੇ ਤੇ, ਉਹ ਵੀ ਚਲੋ ਤੇਰੇ ਕੋਲ ਸ਼ਬਦ ਆ, ਤੂੰ ਸ਼ਬਦਾਂ ਨਾਲ ਚੋਟ ਮਾਰਨ ਦੀ ਕੋਸ਼ਿਸ਼ ਕਰਿਆ ਕਰ। ਮੈਂ ਉਹ ਕੰਮ ਕਰ ਰਿਹਾ। ਸੋ ਗੁਰਦੀਪ ਬਾਈ ਗੱਲ ਇਹ ਆ ਵੀ ਆਪਾਂ ਇਹਦੇ ਲਈ ਜਿਵੇਂ ਹੁਣ ਮੈਂ ਮਿਲਣਾ ਮਿਨਿਸਟਰ ਨੂੰ ਮਿਲਣਾ, ਮੈਂ ਉੱਥੇ ਵੀ ਆਵਾਜ਼ ਬੁਲੰਦ ਕਰੂੰਗਾ, ਪਰ ਬੈਸਟ ਆਈਡੀਆ ਵੀ ਤੁਸੀਂ ਰਿਸਰਚ ਕਰੋ ਇਹਨਾਂ ਡਿਪਾਰਟਮੈਂਟ ਦੀ ਤੇ ਸਾਰਿਆਂ ਦੀ ਲੱਭ ਕੇ ਜਿੱਥੇ ਵੀ ਹੈ ਉਹਨਾਂ ਦੀ ਆਪਾਂ ਉਹਨਾਂ ਦੇ ਨਾਲ ਲਈ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਈਮੇਲਸ ਕਰੀਏ, ਵੱਧ ਤੋਂ ਵੱਧ ਆਪਾਂ ਹੋ ਸਕੇ ਕੋਈ ਪਟੀਸ਼ਨ ਲਿਖ ਕੇ ਪਟੀਸ਼ਨ ਦੇ ਲੱਖ ਦੋ ਲੱਖ ਸਾਈਨ ਲਈਏ ਵੀ ਭਾਈ ਆਹ ਲਓ ਜੀ ਅਸੀਂ ਉਸ ਮਿਨਿਸਟਰ ਨੂੰ ਉਹ ਪਟੀਸ਼ਨ ਸੰਬੋਧਨ ਕਰਕੇ ਭੇਜੀਏ ਜਿਹੜਾ ਵੀ ਇਹ ਮਿਨਿਸਟਰ ਕਰਾ ਰਹੇ ਆ, ਵੀ ਇਹਦਾ ਕੋਈ ਪੈਮਾਨਾ ਤਾਂ ਰੱਖੋ। ਹੋਰ ਨਹੀਂ ਤਾਂ ਆਈਲੈਸ ਦੇ ਵਿੱਚ ਦੋ ਚੀਜ਼ਾਂ ਹੋਣੀਆਂ ਲਾਜ਼ਮੀ ਆ, ਇੱਕ ਤਾਂ ਇਹ ਆ ਵੀ ਕੋਈ ਵੀ ਇਹੋ ਜਿਹਾ ਇਗਜ਼ਾਮ ਨਹੀਂ ਹੈਗਾ ਅੱਜ ਤੱਕ ਜਿਹਦੇ ਵਿੱਚ 95% ਲੈਣ ਵਾਲਾ ਵੀ ਫੇਲ ਹੋਵੇ। ਇਹਦੇ ਆਈਲੈਸ ਇੱਕ ਹੈਗਾ ਵੀ ਜੇ ਇੱਕ ਚੋਂ ਅੱਠ ਨਹੀਂ ਆਏ ਤੇ ਦੂਜਾ ਚੋਂ ਚਾਹੇ ਨੌ ਆ ਗਏ ਤੇ ਤੁਸੀਂ ਜੀ ਫੇਲ, ਸਾਰਿਆਂ ਚੋਂ ਅੱਠ ਆਉਣ ਵਾਲੇ ਹੁੰਦੀ ਨਹੀਂ। ਸੋ ਇੱਕ ਇਹਦੇ ਲਈ ਪੈਮਾਨੇ 'ਚ ਸਾਨੂੰ ਰਾਹਤ ਮਿਲਣੀ ਚਾਹੀਦੀ ਆ। ਦੂਜਾ ਇਹਦੀ ਇਹ ਆ ਵੀ ਜੇ ਇੱਕ ਵਾਰੀ ਆਈਲੈਸ ਕਰ ਲਿਆ ਤਾਂ ਉਹਨੇ ਕਰ ਲਿਆ, ਇਹ ਥੋੜਾ ਹੁੰਦਾ ਵੀ ਦਸਵੀਂ ਕਰ ਲਈ ਤੇ ਜੇ ਤੈਨੂੰ 3 ਸਾਲ ਹੋ ਗਏ ਦਸਵੀਂ ਕਰੀ ਨੂੰ ਤੈਨੂੰ ਫੇਰ ਦਸਵੀਂ ਕਰਨੀ ਪਊਗੀ, ਇਹ ਥੋੜਾ ਹੁੰਦਾ। ਸੋ ਇੱਦਾਂ ਇੱਕ ਇਹ ਕੰਮ ਹੋਣਾ ਚਾਹੀਦਾ। ਸੋ ਲਓ ਤੁਸੀਂ ਥੋੜਾ ਜਿਹਾ ਇਨੀਸ਼ੀਏਟਿਵ, ਅਸੀਂ ਤੁਹਾਡੇ ਨਾਲ ਆ, ਪਰ ਲੈਣਾ ਤੁਹਾਨੂੰ ਪਊਗਾ, ਇਹ ਮੇਰੀ ਮਜਬੂਰੀ ਆ ਕਿਉਂਕਿ ਮੈਂ 2-3 ਪਾਸਿਓਂ ਮਾਰ ਖਾਂਦਾ ਗਾ। ਇੱਕ ਤਾਂ ਮੈਂ ਸਮੇਂ ਕੰਨੀ ਮਾਰ ਖਾਂਦਾ, ਇੱਕ ਮੇਰੇ ਕੋਲ ਮੁੱਦੇ ਬਹੁਤ ਜ਼ਿਆਦਾ ਹੋ ਜਾਂਦੇ ਆ, ਫਿਰ ਉਹਨਾਂ 'ਚ ਭੀੜ ਹੋ ਜਾਂਦੀ ਆ, ਤੀਜਾ ਫਿਰ ਮੈਂ ਤੁਹਾਨੂੰ ਵਾਰੀ ਵਾਰੀ ਕੀ ਦੱਸਾਂ, ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ।
ਹਰਪ੍ਰੀਤ ਕੋਹਲੀ ਹੋਣਾ ਨੇ ਜਿਹੜੀ ਸਾਡੇ ਨਾਲ ਖਬਰ ਸਾਂਝੀ ਕੀਤੀ ਸੀ ਉਹਦੇ ਵਿੱਚ ਇਹ ਉਹਨਾਂ ਨੇ ਵੀ ਲਿਖਿਆ ਹੋਇਆ ਕਿ ਇੱਕ ਕੁੜੀ ਨੇ ਜਿੰਨੇ ਆਪਣਾ ਇਹ ਸਾਰਾ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਕਿਹਾ ਕਿ ਉਹ 20 ਤੋਂ ਵੱਧ ਵਾਰੇ ਪ੍ਰੀਖਿਆ ਦੇ ਚੁੱਕੀ ਆ, ਤੇ 2013 ਤੋਂ ਇੱਥੇ ਹੈਗੀ ਆ। ਸੋਚੋ ਉਹਨੂੰ ਇੰਨੇ ਸਾਲ ਪੜ੍ਹਦੀ ਨੂੰ ਵੀ ਹੋਗਾ ਇੱਥੇ ਸਾਰਾ ਕੁਛ ਕਰਦਿਆਂ ਨੂੰ, ਪਰ ਫਿਰ ਵੀ 20 ਤੋਂ ਵੱਧ ਵਾਰ ਪ੍ਰੀਖਿਆ ਦੇਣ ਦੇ ਬਾਵਜੂਦ ਵੀ ਜਿਹੜੀ ਆ ਉਹ ਜੋ ਇਹ ਚੀਜ਼ ਕਿ 1-2 ਵਿੱਚੋਂ ਘੱਟ ਆ ਜਾਂਦੇ 1-ਚੋਂ ਵੱਧ ਆ ਜਾਂਦੇ, ਇਸ ਚੀਜ਼ ਨੂੰ ਉਹ ਨਹੀਂ ਕਰ ਸਕੇ। ਸੋ ਬਿਲਕੁਲ ਬਰਾੜ ਸਾਹਿਬ, ਇਹ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਲਈ ਬਹੁਤ ਸਿਰ ਖਪਾਈ ਤਾਂ ਬਣੀ ਹੋਈ ਆ ਇੱਥੇ, ਪਰ ਗੱਲ ਇਹ ਆ ਕਿ ਅਸੀਂ ਸਾਰੇ ਇੱਕ ਦੂਜੇ ਵੱਲ ਦੇਖਦੇ ਰਹਿੰਦੇ ਹਾਂ ਕਿ ਹਨਾ, ਔਰ ਬਿਲਕੁਲ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਸਾਰਾ ਕੁਝ ਉਹ ਵੀ ਨਹੀਂ ਕਰ ਸਕਦੇ। ਸੋ ਆਪਣੀ ਆਪਣੀ ਜ਼ਿੰਮੇਦਾਰੀ ਸਮਝੀਏ ਔਰ ਇਹਦੇ ਲਈ ਵੀ ਕੁਛ ਨਾ ਕੁਛ ਸ਼ੁਰੂ ਕਰੀਏ, ਕੋਈ ਮਹਿਮ ਤੋੜੀਏ। ਸੋ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ
ਉਲਝੇ ਆ ਤੇ ਜ਼ਰੂਰ ਇਸ ਨੂੰ ਚੱਕਣਗੇ। ਸੋ ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਵੀ, ਤੇ ਉਮੀਦ ਕਰਦਾ ਅੱਜ ਫੇਰ ਗੱਲਾਂ ਬਾਤਾਂ ਕਰਦੇ ਹੋਏ ਕਿਸੇ ਨਾ ਕਿਸੇ ਨੂੰ ਤਕਲੀਫ, ਕਈ ਵਾਰੀ ਗਲਤ ਬੋਲਿਆ ਜਾਂਦਾ ਤੇ ਹੋਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ, ਤੇ ਸਾਡੀ ਇਹ ਮਨਸ਼ਾ ਨਹੀਂ ਹੁੰਦੀ ਕੁਛ ਵੀ ਕਿਸੇ ਗੱਲ ਨੂੰ ਹਰਟ ਕਰਨ ਦੀ, ਤੇ ਪਰ ਕਹਿੰਦੇ ਨੀ ਮਾਫ਼ੀ ਮੰਗਣ ਚ ਕੋਈ ਹਰਜ ਨਹੀਂ ਹੁੰਦਾ, ਚਾਹੇ ਗਲਤੀ ਹੋਈ ਵੀ ਨਾ ਹੋਵੇ ਤਾਂ ਵੀ। ਸੋ ਮੰਗਦੇ ਹਾਂ ਜੀ ਮਾਫ਼ੀ, ਤੇ ਬਾਕੀ ਸੁਖਪ੍ਰੀਤ ਮੈਂ ਦੱਸਦਿਆਂ ਵੀ ਮੇਰੇ ਪੇਪਰ ਦਾ ਜਿਹੜਾ ਅੱਜ ਤੇ ਕੱਲ 2 ਦਿਨ ਬਾਕੀ ਰਹਿ ਗਏ ਆ। ਸਿਡਨੀ ਤੋਂ ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਸਹਿਯੋਗ ਦਿੱਤਾ ਤੇ ਹਜੇ ਵੀ ਬਹੁਤ ਸਾਰੇ ਰਹਿ ਗਏ ਆ। ਸਾਰਿਆਂ ਨੂੰ ਬੇਨਤੀ ਆ ਵੀ ਜੇ ਤੁਸੀਂ ਵੀ ਅਖਬਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਪਲੀਮੈਂਟ ਦਾ, ਤਾਂ 2 ਦਿਨਾਂ ਦੇ ਵਿੱਚ ਮੈਨੂੰ ਆਪਣਾ ਐਡ, ਫੋਟੋ ਜੋ ਵੀ ਭੇਜਣੀ ਚਾਹੁੰਦੇ ਹੋ ਜਾਂ ਮੈਨੂੰ ਸੰਪਰਕ ਕਰ ਲਓ ਜੀ, ਮੈਨੂੰ ਫੋਨ ਕਰ ਲਓ। ਜੇ ਲੋਕਲ ਇੱਥੇ ਫੋਨ ਕਰਨਾ ਤਾਂ ਇੱਥੇ ਆਪਣੇ ਸੱਜਣ ਮਿੱਤਰ ਬਾਈ ਗੁਰਦੀਪ ਭੁੱਲਰ ਸਾਹਿਬ, ਚੌਧਰ ਹਰੀਸ਼ ਬਾਈ ਤੇ ਅੱਡੋ ਅੱਡ ਬਾਈ ਹਰਜੀਤ ਸਿੱਧੂ, ਸਾਰੇ ਜਣੇ ਕੋਸ਼ਿਸ਼ਾਂ ਚ ਕਰੀ ਜਾਂਦੇ ਆ, ਤੇ ਉਹਨਾਂ ਨੂੰ ਵੀ ਸੰਪਰਕ ਕੀਤਾ ਜਾ ਸਕਦਾ ਤੇ 1 ਜਾਂ 2 ਦਿਨਾਂ ਦੇ ਵਿੱਚ। ਪਲੀਜ਼ ਇਹ ਬੇਨਤੀ ਆ ਵੀ ਸਪੋਰਟ ਦੇ ਵਿੱਚ ਆ ਕੇ ਖੜਿਓ, ਤੇ ਬਾਕੀ ਮਿਲਦੇ ਹਾਂ ਜੀ ਹੁਣ ਫਰਾਈਡੇ ਦੇ ਪ੍ਰੋਗਰਾਮ ਚ। ਤਦ ਤੱਕ ਲਈ ਰੱਬ ਰਾਖਾ, ਜਿਉਂਦੇ ਰਹੋ, ਬਸਦੇ ਰਹੋ।
ਸਰੋਜ ਜੀ, ਲੈਣਾ ਪ੍ਰੋਗਰਾਮ ਅੱਧ ਬਾਟੇ ਪਹੁੰਚ ਚੁੱਕਾ ਹੈ। ਸੋ ਬਰਾੜ ਸਾਹਿਬ ਨਾਲ ਅੱਜ ਬਹੁਤ ਸਾਰੀਆਂ ਖਤਨਾ ਤਾਂ ਨਹੀਂ ਹੋਈਆਂ, ਪਰ ਬਹੁਤ ਸਾਰੇ ਮੁੱਦੇ ਤੇ ਕੁਝ ਵਿਚਾਰਾਂ ਜਿਹੜੀਆਂ ਅਸੀਂ ਕੀਤੀਆਂ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਦੋਂ ਖਾਸ ਮੁਲਾਕਾਤਾਂ ਕਰਨੀਆਂ ਜੀ ਅੰਮ੍ਰਿਤ ਬਾਠ ਹੁਣਾਂ ਦੇ ਨਾਲ ਤੇ ਸੁਰਜੀਤ ਗੱਗੀ ਹੁਣਾਂ ਦੇ ਨਾਲ। ਸੋ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਜਲਦੀ ਹਾਜ਼ਰ ਹੁੰਦੀ ਹਾਂ ਅੰਮ੍ਰਿਤ ਬਾਠ ਹੁਣਾਂ ਦੇ ਨਾਲ।
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-1972988 ਤੇ।
ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98-55-80-33-91 9855-80-3391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਨਿਊ ਸਾਊਥ ਵੇਲਸ, ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ। ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ, MD
ਸਪਾਈਸ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਤੋਂ ਲੈ ਕੇ 8 ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7-8 ਤੇ ਲਾਈਵ ਹੋਣਗੇ।
CD batteries, now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries, Philips ਸਾਊਂਡ ਸਿਸਟਮ ਦੇ ਆਥੋਰਾਈਜ਼ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434-641-327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼, ਸਿਟੀ
ਬੈਟਰੀਜ਼। ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au।
For more info, 0424-115-551. You can email us.
info@sandhubuslines.com.au.
Prosi da naam, Sandhu Bus Line.
Tusi sun rahe ho, apna Harman Radio. 24 ghante, 7 din, Australia da pehla Punjabi radio. Harman Radio. 24 ghante, 7 din.
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਜੋ ਅੱਧ ਵਿਚਕਾਰ ਪਹੁੰਚ ਚੁੱਕਿਆ ਹੈ। ਹੁਣ ਤੋਂ ਕੁਛ ਇੱਕ ਘੰਟੇ ਦਾ ਸਾਥ ਤੁਹਾਡੇ ਨਾਲ ਰਹਿਣਾ ਹੈ। ਤੋ ਇਸ ਦਰਮਿਆਨ ਪ੍ਰੋਗਰਾਮ ਦੇ ਵਿੱਚ ਦੋ ਖਾਸ ਮੁਲਾਕਾਤਾਂ ਕਰਨੀਆਂ ਅੰਮ੍ਰਿਤ ਬਾਠਕਾ ਨਾਲ ਤੇ ਸੁਰਜੀਤ ਜੱਗੀ ਹੁਣਾਂ ਦੇ ਨਾਲ। ਸੋ ਤੁਹਾਡੇ ਸਾਰਿਆਂ ਦਾ ਸਾਥ ਜ਼ਰੂਰੀ ਹੈ ਜੀ, ਓਨਾ ਹੀ ਜਿੰਨਾ ਮੇਰੇ ਲਈ, ਓਨਾ ਹੀ ਜੋ ਦੋ ਸਾਡੇ ਨਾਲ ਕਲਾਕਾਰਾਂ ਦੀਆਂ ਸਾਂਝ ਪਾਉਣੀਆਂ ਉਹਨਾਂ ਦੇ ਲਈ ਵੀ ਤੁਹਾਡਾ ਸਾਥ, ਤੁਹਾਡੇ ਜਿਹੜੇ ਮੈਸੇਜ ਆ ਜ਼ਰੂਰੀ ਹੈ, ਕਿਉਂਕਿ ਜਿਹੜੀ ਹੱਲਾਸ਼ੇਰੀ ਹੈ ਜੀ ਉਹ ਮਿਲਦੀ ਹੈ ਤੁਹਾਡੇ ਸੁਨੇਹਾਂ ਦੇ ਵਿੱਚੋਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦੀ ਹਾਂ ਅੰਮ੍ਰਿਤ ਬਾਠ ਹੁਣਾਂ ਦਾ ਪੰਜਾਬ ਤੋਂ। ਸੋ ਜਿਨ੍ਹਾਂ ਨੇ ਆਪਣੇ ਹੁਣੇ ਇੱਕ ਗੀਤ ਜਿਹੜਾ ਰਿਲੀਜ਼ ਵੀ ਨਹੀਂ ਹੋਇਆ, ਕੱਲ ਨੂੰ ਉਹਨਾਂ ਦਾ ਜਿਹੜਾ ਗੀਤ ਹੈ ਰਿਲੀਜ਼ ਹੋ ਰਿਹਾ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿਵੇਂ ਉਹਨਾਂ ਨੇ ਆਪਣੇ ਸੁਪਨੇ ਨੂੰ ਹਕੀਕਤ ਦਾ ਰੂਪ ਦਿੱਤਾ, ਕਿਉਂਕਿ ਜਿਵੇਂ ਗੱਲ ਕੀਤੀ ਸੀ ਇਹੋ ਜਿਹੇ ਸੁਪਨੇ ਦਿਲ ਚ ਬੜੇ ਪਲਦੇ ਹੁੰਦੇ ਆ ਨਾ, ਪਰ ਕਿੱਦਾਂ ਉਸ ਸੁਪਨੇ ਤੋਂ ਤੁਸੀਂ ਹਕੀਕਤ ਤੱਕ ਪਹੁੰਚਦੇ ਹੋ, ਉਹ ਸਫ਼ਰ ਕਿਵੇਂ ਤੈਅ ਕੀਤਾ, ਅੰਮ੍ਰਿਤ ਬਾਠ ਹੁਣਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਸਵਾਗਤ ਕਰਦੀ ਹੈ ਜੀ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਅੰਮ੍ਰਿਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਅੰਮ੍ਰਿਤ ਬਾਠ ਵੱਲੋਂ ਹਰਮਨ ਰੇਡੀਓ ਦੀ ਪੂਰੀ ਟੀਮ, ਮਿੰਟੂ ਬਰਾੜਪਾ ਜੀ ਤੇ ਸੁਰਿੰਦਰ ਬਾਠਪਾ ਜੀ ਜਿਨ੍ਹਾਂ ਦੀ ਬਦੌਲਤ ਅੱਜ ਹਰਮਨ ਰੇਡੀਓ ਤੇ ਗੱਲ ਕਰਨ ਦਾ ਮੌਕਾ ਮਿਲਿਆ, ਬਹੁਤ ਬਹੁਤ ਧੰਨਵਾਦ ਜੀ।
ਸੋ ਤੁਸੀਂ ਆਪਣਾ ਇੱਕ ਨਵਾਂ ਜਿਹੜਾ ਇੱਕ ਗੀਤ ਲੈ ਕੇ ਤੁਸੀਂ ਆ ਰਹੇ ਹੋ ਹਨਾ, ਸਰੋਤਿਆਂ ਦੇ ਰੂਬਰੂ ਹੋ ਰਹੇ ਹੋ। ਸੋ ਤੁਹਾਡਾ ਪਹਿਲਾ ਗੀਤ ਹੈ ਜੀ ਇਹ?
ਜੀ ਬਿਲਕੁਲ, ਮੈਂ ਪਹਿਲਾ ਗੀਤ ਆ ਰਿਹਾ ਮੇਰਾ ਜੀ ਇਹ।
ਜੀ ਅਮਰ ਜੀ, ਸੋ ਜਿਹੜਾ ਇਹ ਸ਼ੌਕ ਹੈ ਗਾਇਕੀ ਦਾ, ਤੁਹਾਨੂੰ ਬਚਪਨ ਤੋਂ ਹੀ ਹੋਏਗਾ ਇਹ ਸ਼ੌਕ ਜਾਂ ਬਾਅਦ ਵਿੱਚ ਲੱਗਾ ਇਹ ਗਾਇਕੀ ਦੀ ਜਿਹੜੀ ਲੱਤ ਹੈ? ਸੋ ਬਚਪਨ ਤੋਂ ਹੀ ਗਾਉਂਦੇ ਸੀ?
ਬਿਲਕੁਲ, ਮੈਂ ਬਚਪਨ ਤੋਂ ਸ਼ੌਕ ਸੀਗਾ ਜੀ, ਸਕੂਲ ਟਾਈਮ ਵੀ ਜਦੋਂ ਵੀ ਕੋਈ ਐਕਟੀਵਿਟੀਜ਼ ਹੁੰਦੀਆਂ ਸੀਗੀਆਂ, ਫੰਕਸ਼ਨ ਹੁੰਦੇ ਸੀਗੇ, ਉਦੋਂ ਸਭ ਤੋਂ ਅੱਗੇ ਹੁੰਦਾ ਸੀਗਾ
ਜੀ। ਤੇ ਜਿੱਦਾਂ ਮੈਂ ਗੱਲ ਕੀਤੀ ਕਿ ਸੁਪਨੇ ਹੁੰਦੇ ਆ ਨਾ ਸਾਡੇ ਸਾਰਿਆਂ ਦੇ, ਕੋਈ ਕੋਈ ਨਾ ਕੋਈ ਸੁਪਨਾ ਇਹੋ ਜਿਹਾ ਹੁੰਦਾ ਪਿਆ ਜਿਹੜਾ ਹੁੰਦਾ ਵੀ ਨਹੀਂ ਕਰਨਾ ਹੀ ਆ ਮੈਂ ਇਸ ਜ਼ਿੰਦਗੀ ਦੇ ਵਿੱਚ, ਇਹਨੂੰ ਹਕੀਕਤ ਬਣਾਉਣਾ ਹੀ ਆ। ਸੋ ਇਹ ਸੁਪਨਾ ਬਚਪਨ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਹੋਣਾ ਤੁਸੀਂ ਕਿ ਇੱਕ ਦਿਨ ਜਿਹੜਾ ਗੀਤ ਹੈ ਮੈਂ ਜ਼ਰੂਰ ਰਿਕਾਰਡ ਕਰਵਾਉਣਾ, ਹੈ ਨਾ? ਔਰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੱਲ ਨੂੰ ਜਿਹੜਾ ਗੀਤ ਆ ਰਿਹਾ ਮਾਰਕੀਟ ਦੇ ਵਿੱਚ, ਕੀ ਗੀਤ ਹੈ ਜੀ, ਇਹਦੇ ਕੀ ਬੋਲ ਨੇ ਤੇ ਇਹਦੇ ਬਾਰੇ ਵੀ ਸਾਨੂੰ ਦੱਸੋ ਤੁਸੀਂ।
ਬਿਲਕੁਲ ਮੈਮ, ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਰਹੀ ਹੈ ਕਿਉਂਕਿ 7 ਤਰੀਕ ਨੂੰ ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਸੀਗਾ, ਉਹਦਾ ਰਿਸਪੌਂਸ ਬਹੁਤ ਵਧੀਆ ਆ ਰਿਹਾ ਤੇ ਕੱਲ ਜਾਣੀ ਕਿ 13 ਤਰੀਕ ਨੂੰ ਫੁੱਲ ਗਾਣਾ ਰਿਲੀਜ਼ ਹੋ ਜਾਣਾ ਤੇ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਕਿ ਮੈਂ ਕੱਲ ਨੂੰ, ਮੈਨੂੰ ਵੀ ਮੇਰੇ ਘਰ ਦੇ ਵੀ ਮੇਰੇ ਯਾਰ ਦੋਸਤ ਸਾਰੇ ਦੇਖਣੇ ਕਿ ਮੈਂ ਵੀ ਟੀਵੀ ਤੇ ਆ ਰਿਹਾ, ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ, ਬਹੁਤ ਹੀ ਖੁਸ਼ੀ ਹੈ
ਜੀ। ਜੀ ਬਿਲਕੁਲ, ਸੋ ਗਾਣੇ ਦੇ ਕੀ ਬੋਲੇ ਤੁਸੀਂ ਕੁਛ ਦੱਸੋਗੇ ਸਾਨੂੰ?
ਬਿਲਕੁਲ ਮੈਮ, ਗਾਣਾ ਬੇਸਿਕਲੀ ਸੁੰਦਰਾਂ ਦੀ ਸਟੋਰੀ ਹੈ ਜੀ, ਰਾਣੀ ਸੁੰਦਰਾਂ ਦੀ ਜੀ, ਜਿਹੜੀ ਬਹੁਤ ਹੀ ਵਧੀਆ ਆਪਣੇ ਨਾਮਵਰ ਰਾਈਟਰ ਜੱਗੀ ਚੌੜਾ ਜੀ ਉਹਨਾਂ ਨੇ ਗਾਣਾ ਲਿਖਿਆ ਜੀ ਇਹ। ਸਾਰੇ ਜਾਣਦੇ ਹੀ ਨੇ ਕਿ ਜੋ ਜੱਗੀ ਚੌੜਾ ਬਾਈ ਜੀ ਗਾਣੇ ਲਿਖਦੇ ਨੇ ਉਹਨਾਂ ਦੀ ਲਿਖਣੀ ਕਿੱਦਾਂ ਦੀ ਹੈ, ਉਹ ਬਹੁਤ ਹੀ ਵਧੀਆ ਲਿਖਦੇ, ਉਹਨਾਂ ਨੇ ਮੈਨੂੰ ਮਾਣ ਬਖਸ਼ਿਆ। ਰਾਣੀ ਸੁੰਦਰਾਂ ਦੀ ਸਟੋਰੀ ਹੈ, ਮਤਲਬ ਇੱਕ ਅਲੱਗ ਤਰ੍ਹਾਂ ਦੀ ਸਟੋਰੀ ਇੰਨੀ ਕੁ ਵਧੀਆ ਤਰੀਕੇ ਨਾਲ ਲਿਖੀ ਗਈ ਹੈ ਕਿ ਮੈਨੂੰ ਪਹਿਲਾ ਗਾਣਾ ਜਿਹੜਾ ਮੇਰਾ ਆ ਰਿਹਾ ਉਹ ਗਾ ਕੇ ਮੈਨੂੰ ਆਪਣੇ ਆਪ ਨੂੰ ਖੁਦ ਖੁਸ਼ੀ ਮਹਿਸੂਸ ਹੋ ਰਹੀ ਹੈ, ਫਖਰ ਮਹਿਸੂਸ ਹੋ ਰਿਹਾ ਕਿ ਇੱਕ ਇੰਨੇ ਨਾਮਵਾਰ ਰਾਈਟਰ ਦਾ ਗਾਣਾ ਗਾਉਣ ਦਾ ਮੈਨੂੰ ਮੌਕਾ ਮਿਲ ਰਿਹਾ ਫਸਟ ਟਾਈਮ ਮਾਰਕੀਟ ਦੇ ਵਿੱਚ ਆਉਣ ਦਾ।
ਜੀ ਬਿਲਕੁਲ। ਸੋ ਕਿੰਨੀ ਕਿੰਨੀ ਕੁ ਦੇਰ ਤੋਂ ਪ੍ਰੈਕਟਿਸ ਕਰ ਰਹੇ ਸੀ ਗੀਤ ਨੂੰ ਤੁਸੀਂ ਨਿਭਾਉਣ ਦੇ ਲਈ, ਕਦੋਂ ਦੇ ਲੱਗੇ ਹੋਏ ਹੋ?
ਬੇਸਿਕਲੀ ਮੈਡਮ ਏਦਾਂ ਸੀਗਾ, ਸ਼ੌਂਕ ਤਾਂ ਦੇਖੋ ਸ਼ੁਰੂ ਤੋਂ ਸੀਗਾ ਜੀ। 2005 ਦੇ ਵਿੱਚ ਮੈਂ ਜਦੋਂ ਮੈਟ੍ਰਿਕ ਕਲੀਅਰ ਕਰੀ ਉਸ ਤੋਂ ਬਾਅਦ ਬਿਲਕੁਲ ਸ਼ੌਂਕ ਵਿੱਚ ਹੀ ਦਲ ਗਿਆ ਸੀਗਾ ਜੀ। ਤੇ ਲਾਸਟ 3 ਮੰਥ ਤੋਂ ਦੁਬਾਰਾ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਦਾ ਹੁੰਦਾ ਸੀ ਕਿ ਕੁਛ ਕਰਨਾ, ਮੈਨੂੰ ਗਾਉਣ ਦਾ ਸ਼ੌਂਕ ਹੈ, ਤੇ ਉਹਨਾਂ ਨੂੰ ਮੈਂ ਕਹਿਣਾ ਕਿ ਮੇਰੀ ਸਪੋਰਟ ਕਰੋ ਤੁਸੀਂ ਕਿਸ ਤਰੀਕੇ ਨਾਲ। ਉਹ ਕਹਿੰਦੇ ਤੂੰ ਤੁਰ ਅੱਗੇ ਤੇਰੇ ਨਾਲ। ਉਹਨਾਂ ਦੀ ਮਤਲਬ ਪਿਛਲੇ 3 ਮਹੀਨੇ ਤੋਂ ਫਿਰ ਮੈਂ ਉਸਤਾਦ ਜੀ ਉਹਨਾਂ ਕੋਲ, ਹਰਦੀਪ ਸਿੰਘ ਜੀ ਉਸਤਾਦ ਜੀ ਨੇ ਮੇਰੇ ਜੀ, ਉਹਨਾਂ ਕੋਲ ਮੈਂ ਗਿਆ ਸਿੱਖਿਆ, ਫਿਰ ਗਾਣਾ ਸਿੱਖਣਾ ਸ਼ੁਰੂ ਕਰਿਆ। ਉਸ ਤੋਂ ਬਾਅਦ ਫਿਰ ਮੈਂ ਗਾਣੇ ਦੀ ਤਿਆਰੀ ਕਰੀ, ਫਿਰ ਗਾਣਾ ਪੂਰਾ ਪ੍ਰੈਕਟਿਸ ਕਰਕੇ ਫਿਰ ਗਾਣਾ ਰਿਲੀਜ਼ ਕਰਵਾਇਆ ਸਾਰਾ।
ਜੀ ਜੀ ਬਿਲਕੁਲ। ਸੋ ਕੀ ਲੱਗਦਾ ਅੰਮ੍ਰਿਤ ਜੀ ਤੁਹਾਨੂੰ ਕਿ ਅੱਜ ਕੱਲ ਜਿਸ ਤਰ੍ਹਾਂ ਗਾਇਕੀ ਦਾ ਔਰ ਗਾਇਕਾਂ ਦਾ ਜੇ ਗੱਲ ਕਰੀਏ ਤੇ ਹਨਾ, ਹਰ ਦੂਜੇ ਦਿਨ ਕੋਈ ਨਾ ਕੋਈ ਗੀਤ ਆਉਂਦਾ ਜਾਂਦਾ ਰਹਿੰਦਾ ਹੈਗਾ, ਸੋ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਗਾਇਕੀ ਆ ਤੁਹਾਡਾ ਇਹ ਗੀਤ ਜਿਹੜੇ ਇਸ ਭੀੜ ਦੇ ਵਿੱਚ ਕਿੱਥੇ ਸਟੈਂਡ ਕਰੇਗਾ, ਕਿਵੇਂ ਵੱਖਰਾ ਹੋਏਗਾ, ਕਿੱਦਾਂ ਲੋਕਾਂ ਦੇ ਦਿਲਾਂ ਨੂੰ ਛੂ ਸਕੇਗਾ?
ਵੱਖਰਾ ਮੈਡਮ ਏਦਾਂ ਦੇਖੋ, ਅੱਜ ਕੱਲ ਕਿੰਨੇ ਗੀਤ ਆ ਰਹੇ ਨੇ ਜੀ, ਜ਼ਿਆਦਾਤਰ ਕਈ ਹਥਿਆਰਾਂ ਤੇ ਆਉਂਦੇ ਨੇ, ਕੋਈ ਯਾਰਾਂ ਦੋਸਤਾਂ ਤੇ ਆਉਂਦੇ ਨੇ, ਬਟ ਮੇਰਾ ਇੱਕ ਸੁਪਨਾ ਸੀਗਾ ਕਿ ਜਦੋਂ ਵੀ ਕੁਛ ਕਰਨਾ ਇੱਕ ਅਲੱਗ ਕਰਨਾ ਹੈ, ਇੱਕ ਲਿਮਿਟ ਦੇ ਵਿੱਚ ਰਹਿ ਕੇ ਕਰਨਾ ਹੈ, ਫੈਮਿਲੀਅਰ ਸੌਂਗ ਹੋਵੇ ਜਿਹਨੂੰ ਸਭ ਤੋਂ ਪਹਿਲਾਂ ਮੇਰੀ ਫੈਮਿਲੀ ਸੁਣ ਸਕੇ, ਤੇ ਮੇਰੀ ਕਿਸੇ ਵੀ ਗਲਤੀ ਨਾਲ ਮੇਰੀ ਫੈਮਿਲੀ ਦਾ ਸਿਰ ਨਹੀਂ ਨੀਵਾਂ ਹੋਣਾ ਚਾਹੀਦਾ ਕਿ ਕੱਲ ਨੂੰ ਇਹ ਕੀ ਕਰ ਸਕਦਾ। ਅਲੱਗ ਤਰ੍ਹਾਂ ਦਾ ਗੀਤ ਹੈ, ਬਹੁਤ ਹੀ ਵਧੀਆ।
ਜੀ ਬਿਲਕੁਲ, ਬਹੁਤ ਵਧੀਆ ਸੋਚੀ, ਜਿਹੜੀ ਚੀਜ਼ ਫੈਮਿਲੀ ਦੇ ਵਿੱਚ ਬੈਠ ਕੇ ਦੇਖੀ ਸੁਣੀ ਜਾ ਸਕੇ ਉਹੀ ਕੰਮ ਜਿਹੜਾ ਕਰਨਾ ਚਾਹੀਦਾ। ਸੋ ਬਹੁਤ ਵਧੀਆ ਮੇਰੇ ਤੋਂ ਅੱਛੀ ਬਾਦਸ਼ੀ, ਅਸੀਂ ਐਕਸਾਈਟਿਡ ਆ ਜ਼ਰੂਰ ਕੱਲ ਨੂੰ ਜਿਹੜਾ ਤੁਹਾਡਾ ਗੀਤ ਰਿਲੀਜ਼ ਹੋ ਰਿਹਾ ਹੈ ਤੇ ਜ਼ਰੂਰ ਹੀ ਹਰਮਨ ਰੇਡੀਓ ਦੇ ਉੱਤੇ ਵੀ ਚੱਲਿਆ ਕਰੇਗਾ ਤੁਹਾਡਾ ਗੀਤ, ਔਰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਸੋ ਕੀ ਅੱਗੇ ਤੁਹਾਡੇ ਪਲਾਨਸ ਨੇ ਫਿਊਚਰ ਦੇ ਗਾਇਕੀ ਨੂੰ ਲੈ ਕੇ?
ਹੈਲੋ
ਹੈਲੋ ਹੈਲੋ ਅਮ੍ਰਿਤ ਜੀ, ਤੁਸੀਂ ਮੇਰੀ ਆਵਾਜ਼ ਸੁਣ ਰਹੇ
ਹੋ? ਹਾਂਜੀ ਜੀ ਮੈਮ, ਆਵਾਜ਼ ਆ ਰਹੀ ਹੁਣ।
ਹਾਂਜੀ, ਮੈਂ ਕਿਹਾ ਅੱਗੇ ਫਿਊਚਰ ਪਲਾਨਸ ਕੀ ਹੈਗੇ ਆ ਤੁਹਾਡੇ, ਫਿਰ ਆਪਣੀ ਗਾਇਕੀ ਨੂੰ ਲੈ ਕੇ ਉਮੀਦ ਕਰੀਏ ਕਿ ਅੰਮ੍ਰਿਤ ਪਾਠ ਹੋਣਾ ਜੀ ਦੇ ਆਉਂਦੇ ਸਮੇਂ ਦੇ ਵਿੱਚ ਸਾਨੂੰ ਕਾਫੀ ਹੋਰ ਗੀਤ ਵੀ ਜਿਹੜੇ ਸੁਣਨ ਨੂੰ ਮਿਲਣਗੇ।
ਬਿਲਕੁਲ ਮੈਮ, ਹੁਣ ਜਦੋਂ ਇਸ ਲਾਈਨ ਚ ਫਸਟ ਟਰੈਕ ਆਪਣਾ ਲੈ ਕੇ ਆ ਰਹੇ ਆਪਾਂ, ਮਤਲਬ ਪ੍ਰੋਫੈਸ਼ਨਲੀ ਹੀ ਅੱਗੇ ਇੱਕ ਤੋਂ ਇੱਕ ਮਤਲਬ ਵਧੀਆ ਚੀਜ਼ ਲੈ ਕੇ ਆਵਾਂਗੇ, ਇਹਨੂੰ ਹੁਣ ਮਤਲਬ ਪ੍ਰੋਫੈਸ਼ਨਲੀ ਆਪਾਂ ਇਸੇ ਲਾਈਨ ਚ ਮਤਲਬ ਪੈਰ ਪਾ ਲਿਆ ਹੈ, ਅੱਗੇ ਇਹੀ ਕੰਮ ਕਰਾਂਗੇ, ਵਧੀਆ ਹੀ ਸੁਣਾਵਾਂਗੇ ਸਰੋਤਿਆਂ ਨੂੰ।
ਠੀਕ ਹੈ, ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਅੰਮ੍ਰਿਤ ਜੀ, ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ ਤੇ ਅਰਦਾਸ ਕਰਦੇ ਹਾਂ ਜੀ, ਤੇ ਦੁਆ ਕਰਦੇ ਹਾਂ ਕਿ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ ਜੀ, ਤੇ ਤੁਹਾਡੇ ਜਿਹੜੇ ਗੀਤ ਆ ਉਹ ਹਮੇਸ਼ਾ ਸੁਣਦੇ ਰਹੀਏ ਅਸੀਂ, ਔਰ ਵਧੀਆ ਤੋਂ ਵਧੀਆ ਜਿਹੜੇ ਗੀਤ ਹੈ ਔਰ ਗਾਇਕੀ ਹੈ ਉਹਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਜਾਣੇ ਜਾਓ। ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ।
ਥੈਂਕ ਯੂ
ਜੀ। ਹੋਰ ਕੁਝ ਕਹਿਣਾ ਚਾਹੋਗੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਤੁਸੀਂ?
ਮੈਂ ਤਾਂ ਕਹਿਣ ਦੋ ਗੱਲ, ਦੇਖੋ ਜੀ ਮੈਂ ਹਲੇ ਕੁਛ ਹੈ ਨੀ, ਮੈਂ ਤਾਂ ਧੰਨਵਾਦ ਹੀ ਕਰ ਸਕਦਾ ਹਰਮਨ ਰੇਡੀਓ ਟੀਮ ਦਾ, ਮਿੰਟੂ ਬਰਾੜਾਪਾ ਜੀ ਦਾ, ਸੁਰਿੰਦਰ ਵਾਸਵਾਈ ਜੀ ਦਾ, ਜਿਨ੍ਹਾਂ ਦੀ ਬਦੌਲਤ ਮੈਨੂੰ ਅੱਜ ਹਰਮਨ ਰੇਡੀਓ ਤੇ ਗੱਲ ਕਰਨ ਦਾ ਮੌਕਾ ਮਿਲਿਆ, ਤੇ ਅੱਗੇ ਮੇਰੇ ਜਿਨ੍ਹਾਂ ਮੇਰੇ ਯਾਰਾਂ ਦੋਸਤਾਂ ਕਰਕੇ ਜਿਨ੍ਹਾਂ ਕਰਕੇ ਮੈਂ ਗਾਣਾ ਲੈ ਕੇ ਆ ਰਿਹਾ, ਜਿਨ੍ਹਾਂ ਦੀ ਸਪੋਰਟ ਨਾਲ ਸਾਰਾ ਕੁਛ ਹੋ ਰਿਹਾ, ਮੈਂ ਉਹਨਾਂ ਦਾ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦਾ, ਤੇ ਬਸ ਉਹਨਾਂ ਦੀ ਵੀ ਮੇਰੇ ਯਾਰਾਂ ਦੋਸਤਾਂ ਦੀ ਵੀ ਇਹੀ ਸੋਚ ਸੀਗੀ ਕਿ ਜੇ ਕਰਨਾ ਤਾਂ ਕੁਛ ਵਧੀਆ ਕਰਨਾ ਬਸ।
ਬਿਲਕੁਲ ਜੀ, ਉਹ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਦੇ ਪਿੱਛੇ ਜਿਨ੍ਹਾਂ ਨੇ ਵੀ ਤੁਹਾਡਾ ਸਾਥ ਦਿੱਤਾ ਉਹਨਾਂ ਦਾ ਬਿਲਕੁਲ ਤੁਸੀਂ ਤਹਿ ਦਿਲੋਂ ਧੰਨਵਾਦ ਕਰ ਰਹੇ ਹੋ, ਪਾਉਂਦਾ ਵੀ ਹੈ ਜੀ। ਤੋ ਅਮ੍ਰਿਤ ਜੀ, ਜਾਂਦੇ ਜਾਂਦੇ ਸਾਨੂੰ ਕੁਝ ਲਾਈਨਾਂ ਤੁਸੀਂ ਗੁਣਗੁਣਾ ਕੇ ਸੁਣਾ ਸਕਦੇ ਹੋ ਜਿਹੜਾ ਗੀਤ ਆ ਰਿਹਾ ਤੁਹਾਡਾ?
ਮੈਂ ਮੈਡਮ ਏਦਾਂ ਗੱਲ, ਦੇਖੋ ਗਾਣਾ ਕੱਲ ਰਿਲੀਜ਼ ਹੋ ਜਾਣਾ, ਗਾਣੇ ਦਾ ਟੀਜ਼ਰ ਮੇ ਵੀ ਸ਼ਾਇਦ ਤੁਸੀਂ ਦੇਖ ਲਿਆ ਹੋਣਾ, ਮੈਂ ਕੋਈ ਹੋਰ ਸੁਣਾ ਦਿੰਦਾ ਗਾਣਾ, ਕਿਉਂਕਿ ਇਹ ਥੋੜਾ ਜਿਹਾ ਸਸਪੈਂਸ ਹੀ ਰਹੇ ਤਾਂ ਵਧੀਆ ਹੈ, ਕਿਉਂਕਿ ਕੱਲ ਮਾਰਕੀਟ ਚ।
ਚਲੋ ਚਲੋ ਠੀਕ ਹੈ, ਨਹੀਂ ਨਹੀਂ ਕੋਈ ਗੱਲ ਨੀ, ਬਿਲਕੁਲ ਬਿਲਕੁਲ, ਤੁਸੀਂ ਹੋਰ ਕੋਈ ਆਪਣਾ ਜਿਹੜਾ ਫੇਵਰੇਟ ਸਿੰਗਰ ਹੈ ਉਹਨਾਂ ਦਾ ਕੋਈ ਗੀਤ ਸੁਣਾ ਦਿਓ।
ਬਿਲਕੁਲ ਮੈਮ, ਮੈਂ ਮੈਮ ਦੇਖੋ ਹਰ ਟੋਪਿਕ ਤੇ ਗਾਣਾ ਆਉਂਦਾ, ਯਾਰੀਆਂ ਤੇ ਸਭ ਜਗ੍ਹਾ ਨਾ, ਮਾਂ ਤੇ ਕਿੰਨੇ ਗਾਣੇ ਆਉਂਦੇ ਨੇ, ਬਟ ਕੋਈ ਬੰਦਾ ਬਾਪ ਤੇ ਗਾਣੇ ਬਹੁਤ ਘੱਟ ਆਉਂਦੇ ਨੇ, ਪਿਓ ਤੇ ਗਾਣੇ ਬੜੇ ਘੱਟ ਆਉਂਦੇ ਨੇ। ਉਸ ਤੇ ਮੇਰੇ ਛੋਟੇ ਵੀਰ ਨੇ ਗਾਣਾ ਲਿਖਿਆ ਇੱਕ ਨੇ, ਓ ਬਾਪ ਮੇਰੇ ਨਿਆ ਕੱਟੀ ਅੱਤ ਦੀ ਗਰੀਬੀ ਪਰ ਸ਼ੌਂਕ ਮੇਰੇ ਸਾਰੇ ਹੀ ਪੁਗਾਏ ਨੇ, ਆਪ ਇੱਕੋ ਜੁੱਤੀ ਨਾਲ ਉਹਨੇ ਕੱਟੇ ਕਈ ਸਾਲ ਮੈਨੂੰ ਬੂਟ ਵੀ ਬਰੈਂਡਾਂ ਦੇ ਪਵਾਏ, ਕਰਜੇ ਦੀ ਪੰਡ ਦਾਸੀ ਸਿਰ ਉੱਤੇ ਭਾਰ ਪਰ ਫਿਰ ਵੀ ਨਾ ਕਦੇ ਉਹ ਥੱਕਿਆ, ਧੰਨਵਾਦ ਤੇਰਾ ਸੱਚੇ ਪਾਤਸ਼ਾਹ ਜਿਹੜਾ ਲੇਖਾਂ ਵਿੱਚ ਐਸਾ ਬਾਪੂ ਲਿਖਿਆ, ਧੰਨਵਾਦ ਤੇਰਾ ਸੱਚੇ ਪਾਤਸ਼ਾਹ ਜਿਹੜਾ ਲੇਖਾਂ ਵਿੱਚ ਐਸਾ ਬਾਪੂ ਲਿਖਿਆ। ਇਹ ਉਹ ਗੀਤ ਹੈ ਜਿਹੜਾ ਮੈਨੂੰ ਖੁਦ ਨੂੰ ਗਾ ਕੇ ਵੀ ਸਕੂਨ ਮਿਲਦਾ
ਜੀ। ਬਹੁਤ ਵਧੀਆ, ਬਹੁਤ ਵਧੀਆ ਆਵਾਜ਼ ਸੀ ਤੁਹਾਡੀ, ਔਰ ਪਰਮਾਤਮਾ ਇਸੇ ਤਰ੍ਹਾਂ ਬੁਲੰਦ ਰੱਖੇ ਤੁਹਾਡੀ ਆਵਾਜ਼ ਨਾਲ, ਔਰ ਇਹ ਆਵਾਜ਼ ਦਿਲਾਂ ਤੇ ਰਾਜ ਕਰੇ ਸਾਰਿਆਂ ਦੇ ਜੀ। ਸੋ ਸਾਡੇ ਵੱਲੋਂ ਸ਼ੁਭਕਾਮਨਾਵਾਂ ਅੰਮ੍ਰਿਤ ਪਾਠ ਜੀ ਤੁਹਾਡੇ ਆਉਣ ਵਾਲੇ ਗੀਤ ਦੇ ਲਈ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਥੈਂਕ ਯੂ ਮੈਮ, ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ। ਸੋ ਅੰਮ੍ਰਿਤ ਪਾਠ ਹੁਣਾਂ ਨਾਲ ਗੱਲਬਾਤ ਕੀਤੀ ਜੀ ਅਸੀਂ, ਜਿਹਨਾਂ ਨੇ ਆਪਣੇ ਪਿਆਰੀ ਜੀ ਆਵਾਜ਼ ਦੇ ਵਿੱਚ ਗੀਤ ਵੀ ਸੁਣਾਇਆ ਤੇ ਆਪਣੇ ਗਾਇਕੀ ਦੇ ਬਾਰੇ ਸਾਨੂੰ ਦੱਸਿਆ ਕਿ ਉਹ ਚੰਗੀ ਗਾਇਕੀ ਜਿਹੜੀ ਆ ਉਹਨੂੰ ਤਰਜੀਹ ਦੇ ਰਹੇ ਨੇ ਕਿ, ਔਰ ਇਨਸ਼ਾਅੱਲਾ ਸਾਡੀ ਮਾਂ ਬੋਲੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਵੱਧਦੀ ਰਹੇ ਔਰ ਚੰਗੀ ਗਾਇਕੀ ਜਿਹੜੀ ਹੈ ਉਹ ਹਮੇਸ਼ਾ ਪ੍ਰਫੁੱਲਤ ਹੋਵੇ। ਸੋ ਜੀ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਅਸੀਂ ਕਰਨੀ ਹੈ ਗੱਲਬਾਤ ਸੁਰਜੀਤ ਹੁਣਾਂ ਨਾਲ, ਸੁਰਜੀਤ ਸਿੰਘ ਹੁਣਾਂ ਦੇ ਨਾਲ। ਸੋ ਉਹ ਗੀਤ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਹਾਜ਼ਰ ਹੁੰਦੀ ਹਾਂ ਜੀ ਪ੍ਰੋਗਰਾਮ ਦੇ ਵਿੱਚ ਜੀ।
ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਹੋਵੇ ਉਹੀ ਰਾਹ ਹੁੰਦਾ ਸੀ, ਉਹਦੀ ਗਲੀ ਜਾਣ ਦਾ ਤਾਂ ਚਾਹ ਹੁੰਦਾ ਸੀ, ਕਿਤੇ ਜਾਣਾ ਹੋਵੇ ਉਹੀ ਰਾਹ ਹੁੰਦਾ ਸੀ, ਅੱਜ ਉਹੀ ਗਲੀ ਸਰਹੱਦ ਹੋ ਗਈ, ਚੁੱਪ ਕਿੱਦਾਂ ਬੈਠੀ ਏ ਜੀ ਹੱਦ ਹੋ ਗਈ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀ ਏ ਜੀ ਹੱਦ ਹੋ ਗਈ। ਨੈਣਾ ਦੇ ਮੁਕੱਦਮੇ ਨੂੰ ਆਪ ਛੇੜਿਆ, ਅੱਜ ਸਾਨੂੰ ਦੇਖ ਕਾਤੋਂ ਬੂਆ ਭੇੜਿਆ, ਸਾਨੂੰ ਦੇਖ ਕਾਤੋਂ ਬੂਆ ਭੇੜਿਆ, ਸਾਡੇ ਨਾਲ ਵਧੀਕੀ ਜ਼ਰਾ ਵੱਧ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ, ਆਖਰੀ ਅਪੀਲ ਸਾਡੀ ਰੱਦ ਹੋ ਗਈ, ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ। ਹਾਏ
ਪਿਆਰ ਜੇ ਆਪਿਆ ਲੱਗਦੇ ਉੱਡਣੇ ਦਾ ਖਾਬ ਹੱਥੋਂ ਗਿਆ ਲੱਗਦੇ ਦਿਲਾਂ ਉੱਤੇ ਭਾਰ ਜੇ ਆਪਿਆ ਲੱਗਦੇ ਗਮਾਂ ਵਾਲੀ ਗੱਠੜੀ ਤਾਂ ਲੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਜਿਨ੍ਹਾਂ ਅੱਖਾਂ ਵਿੱਚ ਸੀ ਪਿਆਰ ਦਿਸਿਆ ਅੱਜ ਖੌਰੇ ਕਾਤੋਂ ਤਕਰਾਰ ਦਿਸਿਆ ਕਾਤੋਂ ਤਕਰਾਰ ਦਿਸਿਆ ਸਾਡੀ ਤਾਂ ਉਮੀਦ ਅੱਧੋ ਅੱਧ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਸਰਤਾਜ ਤੈਨੂੰ ਲੋਚਦੀ ਹੋ ਖੋਰੇ ਬੂਹੇ ਓਲੇ ਖੜੀ ਸੋਚਦੀ ਹੋ ਸ਼ਾਇਦ ਸਰਤਾਜ ਤੈਨੂੰ ਲੋਚਦੀ ਹੋ ਵੇਖ ਲੋ ਉਮੀਦ ਫੇਰ ਸੱਦ ਹੋ ਗਈ ਜੇ ਚੁੱਪ ਕਿੱਦਾਂ ਬੈਠੀ ਏ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਚੁੱਪ ਚੁੱਪ ਕਿੱਦਾਂ ਬੈਠ ਬੈਠ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਯਾਦਾਂ ਦੀਆਂ ਜਿਹੜੀਆਂ ਲਹਿਰਾਂ ਉਹ ਨਹੀਂ ਲਗਾ ਸਕੇ ਮੈਂ ਵੀ ਮਿਸ ਕਰ ਰਹੀ ਹਾਂ ਹਨਾ ਉਹ ਚੀਜ਼ ਸੋ ਕੋਈ ਨੀ ਸੀ ਪਰ ਅੱਜ ਅਸੀਂ ਖਾਸ ਮੁਲਾਕਾਤਾਂ ਕਰ ਰਹੇ ਹਾਂ ਜੀ ਅਮ੍ਰਿਤ ਪਾਠ ਹੋਣਾ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਗੱਲਬਾਤ ਕਰਨੀ ਅਸੀਂ ਸੁਰਜੀਤ ਚੰਦੀ ਹੋਣਾ ਨਾਲ ਜੋ ਬਹੁਤ ਹੀ ਸੋਹਣਾ ਲਿਖਦੇ ਆ ਸੋ ਪਰਮਾਤਮਾ ਨੇ ਇਸ ਕਲਾ ਦੇ ਨਾਲ ਉਹਨਾਂ ਨੂੰ ਨਿਵਾਜਿਆ ਹੋਇਆ ਸੋ ਕੁਲਦੀਪ ਕੌਰ ਹੋਣਾ ਨੇ ਜੀ ਮੈਸੇਜ ਕੀਤਾ ਸੀਗਾ ਤੇ ਕਿਹਾ ਵਾਹ ਜੀ ਵਾਹ ਕਹਿੰਦੇ ਮੇਰੇ ਦਿਲ ਦੀ ਗੱਲ ਇਹ ਕੀ ਸੁਣਨ ਨੂੰ ਦਿਲ ਕਰਦਾ ਸੀ ਪਾਠ ਹੁਣੀ ਸੁਣਾ ਕੇ ਗਏ ਜੀ ਤੇ ਨਾਲ ਹੀ ਕੁਲਦੀਪ ਹੋਣਾ ਨੇ ਅੰਮ੍ਰਿਤ ਪਾਠ ਜੀ ਨੂੰ ਟੀਵੀ ਤੇ ਆਉਣ ਲਈ ਵਧਾਈਆਂ ਦਿੱਤੀਆਂ ਜੀ ਤੇ ਕਹਿੰਦੇ ਹਮੇਸ਼ਾ ਆਉਂਦੇ ਰਹੋ ਤੇ ਚੰਗੇ ਗਾਣੇ ਗਾਉਂਦੇ ਰਹੋ ਇਹੀ ਉਮੀਦ ਤੇ ਅਰਦਾਸ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਇਸ ਹੌਸਲਾ ਅਫਜ਼ਾਈ ਲਈ ਜਿਹੜਾ ਤੁਸੀਂ ਪਾਠ ਅੰਮ੍ਰਿਤ ਪਾਠ ਹੋਣਾ ਦੀ ਕੀਤੀ ਹੈ ਸੋ ਹੁਣ ਸਵਾਗਤ ਕਰਦੀ ਆ ਜੀ ਮੈਂ ਸੁਰਜੀਤ ਜੱਗੀ ਹੋਣਾ ਦਾ ਜੋ ਐਡੀਲੇਡ ਤੋਂ ਹੀ ਨੇ ਔਰ ਆਪਣੇ ਬਾਕੀ ਜ਼ਿੰਦਗੀ ਦੇ ਜਿਹੜੇ ਰੁਝੇਵੇਂ ਆ ਉਹਨਾਂ ਤੋਂ ਬਾਅਦ ਉਹ ਆਪਣਾ ਇਹ ਸੁਪਨਾ ਜਿਹੜਾ ਲਿਖਣ ਦਾ ਉਹਨੂੰ ਵੀ ਅੱਗੇ ਵਧਾ ਰਹੇ ਨੇ
ਸੁਖਦੀਪ ਭੈਣ ਜੀ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਨਿੱਘਾ ਸਵਾਗਤ ਜੀ
ਬਹੁਤ ਬਹੁਤ ਸ਼ੁਕਰੀਆ ਸੁਰਜੀਤ ਜੀ ਸੋ ਸੁਰਜੀਤ ਜੱਗੀ ਹੈ ਨਾ ਤੁਸੀਂ ਜਿਹੜੀਆਂ ਆਪਣੀਆਂ ਰਚਨਾਵਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਜਿਨ੍ਹਾਂ ਤੇ ਰਾਜ ਕਰਦੇ ਹੋ ਸੋ ਕਦੋਂ ਕਦੋਂ ਲਿਖਦੇ ਹੋ ਜੀ ਤੁਸੀਂ ਬਚਪਨ ਤੋਂ ਹੀ ਲਿਖ ਰਹੇ ਹੋ ਜਾਂ ਬਾਅਦ ਵਿੱਚ ਆ ਕੇ ਚਿਣਕ ਪੁੱਟੀ ਲਿਖਣ ਦੀ
ਹਾਂਜੀ ਬਚਪਨ ਤੋਂ ਇਹ ਲੈ ਲੋ ਜਦੋਂ ਮੈਂ ਛੋਟਾ ਹੀ ਕਲਾਸ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਜੀ ਉਦੋਂ ਛੋਟੀਆਂ ਛੋਟੀਆਂ ਕਿਤਾਬਾਂ ਆਉਂਦੀਆਂ ਹੁੰਦੀਆਂ ਸੀ ਨਿੱਕੀਆਂ ਨਿੱਕੀਆਂ ਸਕੂਲਾਂ ਦੇ ਵਿੱਚ ਮਾਤਾ ਗੁਜਰੀ ਦੇ ਲਾਲ ਜਾਂ ਖਾਲਸੇ ਉਹ ਜਦੋਂ ਕਵਿਤਾਵਾਂ ਸਹਿਤ ਦੇ ਸੁਣਦੇ ਹੁੰਦੇ ਸੀ ਸੁਣਾਉਂਦੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਬੜਾ ਸ਼ੌਕ ਜਿਹਾ ਲੱਗਿਆ ਵੀ ਆਪਣੇ ਆਪ ਥੋੜੀ ਥੋੜੀ ਕੋਸ਼ਿਸ਼ ਕੀਤੀ ਤੇ ਬਾਅਦ ਦੇ ਵਿੱਚ ਟੀਚਰਾਂ ਦੇਖਿਆ ਉਹਨਾਂ ਨੇ ਕਿਹਾ ਵੀ ਤੂੰ ਖੁਦ ਲਿਖਿਆ ਕਰ ਕਵਿਤਾਵਾਂ ਤੂੰ ਫਿਰ ਉਸ ਤੋਂ ਬਾਅਦ ਕਵਿਤਾਵਾਂ ਲਿਖਣ ਦਾ ਸ਼ੌਕ ਹੋਇਆ ਫਿਰ ਤੋਂ ਬਾਅਦ ਛੋਟੇ ਛੋਟੇ ਗੀਤ ਬਣਦੇ ਗਏ ਤੇ ਇਸ ਤਰ੍ਹਾਂ ਦੀ ਸ਼ੌਕ ਆ ਜਿਹੜਾ ਵੀ ਉਹ ਵਧਦਾ 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 ਗਿਆ
ਤੇ ਤੁਸੀਂ ਐਡੀਲੇਡ ਦੇ ਵਿੱਚ ਅੱਜ ਕੱਲ ਰਹਿ ਰਹੇ ਹੋ ਤੇ ਪੰਜਾਬ ਤੋਂ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ
ਅਸੀਂ ਪੰਜਾਬ ਤੋਂ ਜੀ, ਸਾਡਾ ਮੋਗਾ ਡਿਸਟ੍ਰਿਕਟ ਆ, ਤੇ ਤੁਸੀਂ ਘੋਲੀਆ ਸੁਣਿਆ ਹੀ ਹੋਣਾ, ਬੜੇ ਉੱਥੋਂ ਦੇ ਰਾਈਟਰ ਹੋਏ ਆ, ਅਮਰਜੀਤ ਘੋਲੀਆ ਤੇ ਆਪਣਾ ਗਿੱਲ, ਅਮਰਦੀਪ ਗਿੱਲ, ਤੇ ਉਹਦਾ ਨਾਲ ਹੀ ਸਾਡਾ ਛੋਟਾ ਜਿਹਾ ਪਿੰਡ ਆ ਜੀ ਬੁਰਜ ਦੁੰਨਾ, ਰਣੀ ਘੋਲੀਏ ਦੇ ਵਿੱਚ, ਮੋਗਾ ਡਿਸਟ੍ਰਿਕਟ ਦੇ ਵਿੱਚ ਪਿੰਡ ਆ ਜੀ। ਮੈਂ ਜੀ 2006 ਦੇ ਵਿਚ ਆਇਆ ਸੀਗਾ ਜੀ, ਮੈਨੂੰ 10-12 ਸਾਲ ਹੋ ਗਏ।
ਤੇ ਕੀ ਲੱਗਾ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਤੁਹਾਡੀਆਂ ਲਿਖਤਾਂ ਵਿੱਚ ਕੋਈ ਫਰਕ ਪਿਆ, ਕਿਉਂਕਿ ਇੱਕ ਜਜ਼ਬਾਤ, ਇੱਕ ਖਿਆਲ ਜਿਹੜੇ ਬਦਲ ਜਾਂਦੇ ਆ ਇੱਥੇ ਆ ਕੇ, ਹੈ ਨਾ, ਚਾਹੇ ਆਪਣੇ ਦੇਸ਼ ਨਾਲ ਹੋਣ ਚਾਹੇ ਪਰਦੇਸ਼ ਨਾਲ ਹੋਣ, ਤੋਂ ਤੁਹਾਡੀ ਲਿਖਣੀ ਚ ਵੀ ਕੋਈ ਫਰਕ ਆਇਆ ਉਹਨਾਂ ਜਜ਼ਬਾਤਾਂ ਦਾ, ਉਸ ਲਿਖਣੀ ਤੇ ਵੀ ਕੋਈ ਅਸਰ ਦਿੱਤਾ ਤੁਹਾਨੂੰ?
ਹਾਂਜੀ, ਲਿਖਣੀ ਤੇ ਅਸਰ ਤਾਂ ਕੋਈ ਨੀ ਪਿਆ, ਸ਼ੌਕ ਵੀ ਨਾਲ ਆਏ ਆ, ਤੇ ਪਰ ਥੋੜੇ ਟਾਈਮ ਦੀ ਥੋੜੀ ਜੀ ਰਹੀ ਆ ਵੀ ਘੱਟ ਗਿਆ ਸੀ, ਤੇ ਪਰ ਜਦੋਂ ਮੈਂ ਪਹਿਲਾਂ ਆਪਣਾ ਆਸਟ੍ਰੇਲੀਆ ਦੇ ਵਿੱਚ ਆਇਆ ਸੀਗਾ, ਤੇ ਮੈਂ ਪਹਿਲਾਂ ਹੀ ਆ ਕੇ ਉਤਨ ਸਾਰੀ ਇਸ ਧਰਤੀ ਮਾਂ ਨੂੰ ਚੁੰਮਿਆ, ਮੱਥਾ ਟੇਕਿਆ, ਤੇ ਫਿਰ ਮੈਂ ਉਸੇ ਰਾਤ ਹੀ ਨੂੰ ਇੱਕ ਗੀਤ ਲਿਖਿਆ ਸੀ, ਜੰਮਣ ਵਾਲੀ ਮਾਂ ਨੂੰ ਛੱਡ ਤੇਰੀ ਗੋਦ ਚ ਆ ਗਏ ਆ, ਤੂੰ ਵੀ ਆ ਮੇਰੀ ਮਾਂ ਵਰਗੀ ਕਦਮਾਂ ਵਿੱਚ ਥਾਂ ਦੇ ਮਾਂ, ਅਸੀਂ ਘਰ ਆਪਣੇ ਨੂੰ ਛੱਡ ਕੇ ਅੱਜ ਪਰਦੇਸੀ ਹੋ ਗਏ ਆ, ਅਸੀਂ ਛੱਡਿਆ ਆਪਣਾ ਦੇਸ਼, ਅਸੀਂ ਹੁਣ ਤੇਰੇ ਜੋਗੇ ਆ, ਅਸੀਂ ਹੁਣ ਤੇਰੇ ਜੋਗੇ ਆ, ਇਸ ਧਰਤੀ ਨੂੰ ਆ ਕੇ ਮੈਂ ਫਿਰ ਇੱਕ ਪਹਿਲੀ ਰਾਤ ਨੂੰ ਇਹ ਮੈਂ ਪਹਿਲਾ ਗੀਤ ਇੱਥੇ ਆਸਟ੍ਰੇਲੀਆ ਤੇ ਆ ਕੇ ਫਿਰ ਲਿਖਿਆ ਸੀ।
ਬਹੁਤ ਵਧੀਆ ਜੀ, ਬਹੁਤ ਵਧੀਆ। ਬਿਲਕੁਲ, ਤੋ ਇੱਕ ਕਹਿੰਦੇ ਹੁੰਦੇ ਕਿ ਜਿਹੜੇ ਕਵੀ ਦੇ ਖਿਆਲ ਆ ਉਹ ਆਪਣੇ ਹਿਸਾਬ ਨਾਲ ਹੀ ਚੱਲਦੇ ਆ, ਹਨਾ, ਤੋ ਇਸ ਕਰਕੇ ਇਸ ਧਰਤੀ ਨੂੰ ਕਹਿਣਾ ਕਿ ਹੁਣ ਤੇਰੇ ਜੋਗੇ ਆ। ਬਿਲਕੁਲ ਜੀ, ਇਸ ਧਰਤੀ ਨੇ ਦਿੱਤਾ ਵੀ ਬਹੁਤ ਕੁਝ ਹੈ, ਤੇ ਉਸ ਤੋਂ ਇਲਾਵਾ ਤੁਸੀਂ ਜਿਹੜੇ ਗੀਤ ਲਿਖੇ ਆ ਉਹਨਾਂ ਨੂੰ ਕਿਸੇ ਗਾਇਕ ਨੇ ਗਾਇਆ ਵੀ ਹੈ ਅੱਜ ਤੱਕ, ਜਾਂ ਸਿਰਫ ਇਹਨੂੰ ਇੱਕ ਸ਼ੌਂਕ ਤੱਕ ਆਪਣੇ ਦਾ ਕੀ ਰੱਖਿਆ ਹੋਇਆ?
ਹਾਂਜੀ, ਪਹਿਲਾਂ ਮੇਰੇ ਗੀਤ 4-5 ਮੇਰੇ ਗੀਤ ਰਿਕਾਰਡ ਹੋਏ ਆ ਜੀ। ਪਹਿਲਾ ਗੀਤ ਮੇਰਾ ਉਦੋਂ ਕਾਫੀ 93-95 ਦੀ ਸ਼ਾਇਦ ਗੱਲ ਆ, ਉਦੋਂ ਇੱਕ ਅਨਮੋਲ ਅਮਰਤਾ ਵਿਰਕ ਦੀ ਸਿਸਟਰ ਅਨਮੋਲ ਵਿਰਕ ਹੁੰਦੀ ਸੀ, ਉਸਨੇ ਮੇਰਾ ਗੀਤ ਗਾਇਆ ਸੀਗਾ, ਇੱਕ ਫੈਮਿਲੀ ਸੀਗਾ ਜਿਹੜਾ ਹਸਬੈਂਡ ਵਾਈਫ ਦਾ ਗੀਤ ਸੀਗਾ। ਗੀਤ ਹੁਣ ਤਾਂ ਤੂੰ ਮਾਹੀਆ ਵੀ ਪੀਤੀ ਵਿੱਚ ਬੋਲਦਾ ਵੇ, ਨਿੱਤ ਦੀ ਵੇ ਆਦਤ ਬਣਾਈ ਹੋਈ ਆ, ਮੈਂ ਗੱਲ ਤੜਕੇ ਕਰੂੰਗੀ, ਹੁਣ ਤੇਰੇ ਮੂੰਹ ਨੂੰ ਘੁੱਟ ਲਾਈ ਹੋਈ ਆ, ਮੈਂ ਗੱਲ ਤੜਕੇ ਕਰੂੰਗੀ,
ਮੇਰਾ ਪਹਿਲਾ ਗੀਤ ਰਿਕਾਰਡ।
ਹਾਂਜੀ, ਤੇ ਉਸ ਤੋਂ ਬਾਅਦ ਚ ਚੱਲਦੇ ਚੱਲਦੇ ਫਿਰ ਮੇਰੇ ਗਾਇਕਾਂ ਨਾਲ ਸੰਪਰਕ ਬਣਦੇ ਗਏ, ਹੌਲੀ ਹੌਲੀ ਚੱਲਦੇ ਚੱਲਦੇ ਮੇਰੇ ਆਪਣੇ ਜਨਾਬ ਸੰਗੀਤ ਸਮਾਰਟ ਜਿਹੜੇ ਹੈਗੇ ਆ ਚਰਨਜੀਤ ਹੂਜਾ ਸਾਹਿਬ ਜੀ, ਉਹਨਾਂ ਨਾਲ ਲਿੰਕ ਹੋਏ, ਉਹਨਾਂ ਨੇ ਮੈਨੂੰ ਬੜੇ ਹੱਲਾਸ਼ੇਰੀ ਦਿੱਤੀ, ਹੱਲਾਸ਼ੇਰੀ ਕਹਿ ਕੇ ਗੱਗੀ ਤੋਂ ਬਹੁਤ ਸੋਹਣਾ ਲਿਖਦਾ ਹੈ, ਲਿਖ ਵਧੀਆ ਤਰੀਕੇ ਨਾਲ ਲਿਖ, ਤੇ ਉਹਨਾਂ ਨੇ ਮੇਰਾ ਗੀਤ ਰਿਕਾਰਡ ਕੀਤਾ ਜੋ ਕਿ ਦੁਰਗਾ ਸਾਹਿਬ ਦੀ ਆਵਾਜ਼ ਵਿੱਚ ਆਇਆ ਸੀ, ਨੈਣਾ ਨਾਲ ਨੈਣ ਤਾਂ ਮਿਲਾਉਣੇ ਸਿੱਖ ਲਏ, ਦਿਲਾਂ ਨਾਲ ਦਿਲ ਵੀ ਵਟਾਉਣੇ ਸਿੱਖ ਲਏ, ਸਿੱਖ ਲਈਆਂ ਲਾਉਣੀਆਂ ਨੀ ਲਾਈਆਂ ਕਿਵੇਂ ਜਾਂਦੀਆਂ, ਇਹ ਵੀ ਸਿੱਖ ਲੈਣਾ ਸੀ ਨਿਭਾਈਆਂ ਕਿਵੇਂ ਜਾਂਦੀਆਂ। ਉਸ ਤੋਂ ਬਾਅਦ ਜੀ ਫਿਰ ਮੇਰਾ ਗੀਤ ਬਲਰਾਜ ਜੀ ਨੇ ਗਾਇਆ, ਕਹਦਾ ਸੱਜਣਾ ਨਾਖੀਆਂ ਲਾਈਆਂ ਵੇ, ਉਹ ਵੀ ਚਰਨਜੀਤ ਹੂਜਾ ਸਾਹਿਬ ਜੀ ਨੇ ਹੀ ਮਿਊਜ਼ਿਕ ਦੇ ਵਿੱਚ ਕੀਤਾ ਸੀ ਤਿਆਰ, ਤੇ ਬਲਰਾਜ ਜੀ ਤੋਂ ਗਾਇਆ ਸੀ। ਤੇ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਹੁਣ ਇਹ ਮਾਂ ਵਾਲਾ ਗੀਤ ਆ, ਇਹ ਦਿਲ ਦਲਜੀਤ ਦਾ ਮੁੰਡਾ, ਉਹਨੇ ਬੜੀ ਪਿਆਰੀ ਆਵਾਜ਼ ਦੇ ਵਿੱਚ ਗਾਇਆ ਜੀ ਇਹ।
ਇਹਨਾਂ ਰੁਝੇਵਿਆਂ ਜਾਣੀ ਇੱਥੇ ਕਹਿ ਲਈਏ ਤੇ ਬੜਾ ਕਹਿੰਦੇ ਆ ਕਿ ਬਾਹਰਲੀ ਧਰਤੀ ਤੇ ਇੱਥੇ ਰੋਟੀ ਪਾਣੀ ਕਮਾਉਣ ਲਈ ਬਹੁਤ ਜੱਦੋਜਹਿਦ ਕਰਨੀ ਪੈਂਦੀ ਆ, ਟਾਈਮ ਬਹੁਤ ਘੱਟ ਹੁੰਦਾ ਨਾ ਇਹਨਾਂ ਚੀਜ਼ਾਂ ਦੇ ਲਈ, ਸੋ ਕਿਵੇਂ ਇਹ ਸਾਰਾ ਕੁਛ ਮੈਨੇਜ ਕਰਦੇ ਹੋ, ਕਿੱਦਾਂ ਆਪਣੇ ਇਸ ਸ਼ੌਂਕ ਨੂੰ ਵੀ ਤੁਸੀਂ ਨਾਲ ਨਿਭਾ ਪਾ ਰਹੇ ਹੋ?
ਦੇਖੋ ਜੀ, ਪਹਿਲਾਂ ਆ ਕੇ ਤਾਂ ਬੜਾ ਟਾਈਮ ਬਹੁਤ ਘੱਟ ਲੱਗਿਆ ਤੇ ਕੰਮ ਕਾਰ ਵੀ ਕਰਨੇ, ਪਰ ਦੇਖੋ ਜੀ ਜਦੋਂ ਕੋਈ ਸ਼ੌਕ ਹੁੰਦਾ ਨਾ ਉਹ ਚੱਲਦੇ ਚੱਲਦੇ ਹੀ ਕੰਮ ਦੇ ਵਿੱਚ ਹੀ ਕੋਈ ਵਿਊ ਆ ਜਾਂਦਾ, ਤੇ ਵਿਊ ਬਣਦਾ ਬਣਦਾ ਤੇ ਉਹ ਆਪਣੇ ਆਪ ਨੂੰ ਲੱਗਦਾ ਹੁੰਦਾ ਵੀ ਇਹ ਮੈਂ ਕੋਈ ਚੀਜ਼ ਆ ਵੀ ਇਹ ਮੇਰੇ ਬਣ ਰਹੀ ਹੈ ਮਾਇੰਡ ਦੇ ਵਿੱਚ, ਇਹ ਮੈਂ ਲਿਖਾਂ। ਤੋ ਕਈ ਕਈ ਵਾਰ ਤਾਂ ਜਿੱਦਾਂ ਮੈਂ ਪਹਿਲਾ ਗੀਤ ਜਿਹੜਾ ਸੀਗਾ ਗੀਤ ਲਿਖਿਆ ਸੀ, ਗੱਲ ਤੜਕੇ ਕਰੂਗੀ ਹੁਣ ਤੇਰੇ ਮੂੰਹ ਨੂੰ ਘੁੱਟ ਲਾਈ ਹੈ, ਅਸੀਂ ਗਰਮੀਆਂ ਦੇ ਵਿੱਚ ਮੈਂ ਨਾਨਕੇ ਗਿਆ ਸੀ, ਕੋਠੇ ਤੇ ਪਏ ਸੀਗੇ ਤੇ ਗੁਆਂਢੀ ਜਿਹੜੇ ਸੀਗੇ ਇੱਕ ਉਹ ਲੜ ਪਏ, ਉਹ ਹਸਬੈਂਡ ਵਾਈਫ ਤੇ ਉਹ ਕਹਿੰਦੀ ਸੀ ਉਹਨਾਂ ਨੂੰ ਹਟਾਉਣ ਆਏ, ਉਹ ਕਹਿੰਦੀ ਕੋਈ ਗੱਲ ਨੀ ਮੈਂ ਗੱਲ ਤੜਕੇ ਕਰੂੰਗੀ ਹੁਣ ਤੇਰੇ ਮੂੰਹ ਨੂੰ ਜਿਹੜੀ ਇਹਨਾਂ ਤੋਂ ਪੀਤੀ ਹੋਈ ਆ, ਤੇ ਉਹਦੇ ਵਿੱਚ ਏਦਾਂ ਹੀ ਵਿਊ ਆ ਜਿਹੜੇ ਇੱਥੇ ਵੀ ਕੰਮ ਚੱਲਦਿਆਂ ਚੱਲਦਿਆਂ ਦੇ ਵਿੱਚ ਕਈ ਵਾਰ ਕੰਮ ਤੇ ਡਰਾਈਵਿੰਗ ਕਰਦਿਆਂ ਤੇ ਕਿਤੇ ਕਿਤੇ ਲੱਗਦਾ ਹੁੰਦਾ ਏਦਾਂ ਦਾ ਕੋਈ ਗੀਤ ਲਿਖਿਆ, ਪੈਨ ਤੇ ਕਾਪੀ ਵੀ ਰੱਖਿਆ ਹੁੰਦਾ ਤੇ ਉਹ ਨਾਲ ਫਿਰ ਲਿਖ ਲਈਦੀ ਹੈ ਜੀ।
ਬਹੁਤ ਵਧੀਆ, ਚਲੋ ਫਿਰ ਸਾਨੂੰ ਹੁਣ ਇੱਕ ਹੋਰ ਕੋਈ ਗੀਤ ਜਿਹੜਾ ਤੁਹਾਡੇ ਦੇਸ਼ ਦੇ ਬੜੇ ਗਰੀਬ ਆ, ਜਿਹੜਾ ਤੁਹਾਨੂੰ ਬੜਾ ਪਸੰਦ ਆ, ਉਹ ਸਾਡੇ ਨਾਲ ਸਾਂਝਾ ਕਰੋ ਫਿਰ।
ਅੱਛਾ ਜੀ, ਹਾਂਜੀ, ਪਸੰਦ ਵੀ ਆ ਤੇ ਇੱਕ ਦੁਆ ਵੀ ਆ ਜੀ ਮੇਰੀ, ਤੇ ਉਹ ਹੈਗਾ ਵੀ ਮੈਂ ਪੰਜ ਪਾਣੀਆਂ ਦੀ ਮਾਂ ਹੁੰਦੀ ਸੀ, ਮੈਂ ਪੰਜ ਪਾਣੀਆਂ ਦੀ ਮਾਂ ਹੁੰਦੀ ਸੀ, ਮੇਰਾ ਪੁੱਤ ਪੰਜਾਬ ਸੀ ਤਾਂ ਹੁੰਦੀ ਸੀ, ਅੱਜ ਪਾਣੀ ਵਿਚ ਜ਼ਹਿਰ ਘੋਲਤਾ ਪੀਣ ਦੇ ਵੱਲੋਂ ਰਹਿ ਗਏ, ਅੱਜ ਪਾਣੀ ਵਿਚ ਜ਼ਹਿਰ ਘੋਲਤਾ ਪੀਣ ਦੇ ਵੱਲੋਂ ਰਹਿ ਗਏ, ਕੱਟ ਕੱਟ ਕੇ ਮੇਰੇ ਰੁੱਖ ਬੰਜਰ ਕਰਤਾ ਛਾਵੇਂ ਬਹਿਣੋ ਰਹਿ ਗਏ, ਉੱਜੜ ਰਹੀ ਪੰਜਾਬ ਦੀ ਧਰਤੀ ਜੋ ਬੋਲਾਂ ਅੱਜ ਕਹਿਣ ਦਿਓ, ਵੇ ਮੈਨੂੰ ਵਸਣ ਜੋਗੀ ਰਹਿਣ ਦਿਓ, ਵੇ ਮੈਨੂੰ ਵਸਣ ਜੋਗੀ ਰਹਿਣ ਦਿਓ। ਬਸ ਲਿਖਣ ਦਾ ਸ਼ੌਂਕ ਆ ਤੇ ਬਾਕੀ ਹੈਗਾ ਟਰੈਵਲਿੰਗ ਕਰਨ ਦਾ ਸ਼ੌਂਕ ਆ ਜੀ, ਬਸ ਇਸੇ ਕਰਕੇ ਟਰੱਕ ਲਾਈਨ ਦੇ ਵਿਚ ਹੈਗੇ ਆ ਤੇ ਥੋੜਾ ਜਿਹਾ ਨਾ ਰੱਖੀ ਦਾ ਜੀ। ਦੇਖਣ ਦਾ ਸ਼ੌਕ ਆ ਜੀ, ਵਰਲਡ ਤੇ ਘੁੰਮਣ ਦਾ ਸ਼ੌਕ ਆ, ਹੁਣ ਆਸਟ੍ਰੇਲੀਆ ਸਾਰਾ ਘੁੰਮ ਲਿਆ, ਸਿਰਫ ਕੱਲਾ ਪਰਥ ਰਹਿ ਗਿਆ, ਹੋਰ ਸਾਰਾ ਘੁੰਮ ਲਿਆ ਜੀ, ਤੇ ਬਾਕੀ ਵਰਲਡ ਵਰਡ ਜਾਂਦਾ।
ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੇ ਹੋ, ਆਪਣੇ ਸ਼ੌਂਕ ਜਿਹੜੇ ਉਹਨਾਂ ਨੂੰ ਤੁਸੀਂ ਅੱਗੇ ਜਾ ਕੇ ਆ ਰਹੇ ਹੋ, ਹੈਨਾ। ਨਹੀਂ ਤੇ ਗੱਲ ਉਹੀ ਹੋ ਜਾਂਦੀ ਹੈ ਕਿ ਆਪਣੀਆਂ ਕਬੀਲਦਾਰੀਆਂ ਜਾਂ ਹੋਰ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਥੱਲੇ ਦੱਬ ਕੇ ਰਹਿ ਜਾਏਗਾ, ਪਰ ਤੁਸੀਂ ਆਪਣੇ ਦੋਨੇ ਸ਼ੌਂਕ ਇਹਨਾਂ ਨੂੰ ਪੂਰਾ ਕਰਦੇ ਹੋਏ, ਬਹੁਤ ਖੁਸ਼ੀ ਵਾਲੀ ਗੱਲ ਹੈ। ਔਰ ਅੱਜ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਸ਼ੁਰੂ ਕੀਤੀ ਸੀ ਜੀ ਕਿ ਮੈਂ ਸਰੋਤਿਆਂ ਨੂੰ ਵੀ ਕਿਹਾ ਸੀ ਕਿ ਆਪਣੇ ਜਿਹੜੇ ਸ਼ੌਂਕ ਹੈ ਤੁਹਾਡੇ, ਹੈਨਾ, ਜਾਂ ਜਿਹੜੇ ਤੁਹਾਡੇ ਸੁਪਨਾ ਤੁਹਾਡੇ ਅੰਦਰ ਕੋਈ ਹੈ, ਜਿਹੜੀ ਟਰੂ ਕਾਲਿੰਗ ਹੁੰਦੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਕਰਨਾ ਹੈ, ਉਹ ਕੀ ਹੈ ਤੁਹਾਡੇ, ਉਹਨਾਂ ਦੀ ਸਾਂਝ ਅਸੀਂ ਬਣਾਈ ਸੀ ਜੀ। ਸੋ ਬਿਲਕੁਲ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਕਿ ਤੁਸੀਂ ਉਹ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰ ਰਹੇ ਹੋ, ਹੰਢਾ ਰਹੇ ਹੋ। ਤੇ ਵੈਸੇ ਤੁਸੀਂ ਕਿਹੜੇ ਹੋਰ ਜਿਹੜੇ ਕਵੀ ਆ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ, ਤੁਹਾਡਾ ਫੇਵਰੇਟ ਕਵੀ ਕਿਹੜਾ, ਕਿਹਨੂੰ ਜ਼ਿਆਦਾ ਤੁਸੀਂ?
ਮੇਰਾ ਜੀ ਫੇਵਰੇਟ ਕਵੀ ਜੀ, ਮੈਂ ਜੀ ਜ਼ਿਆਦਾ ਜਦੋਂ ਪੜ੍ਹਨ ਦੀ ਗੱਲ ਕਰਦਾ ਹੁੰਦਾ ਮੈਂ ਉਦੋਂ ਸਰਜੀਤ ਪਾਤਰ ਜੀ ਨੂੰ ਪੜ੍ਹਦਾ ਹੁੰਦਾ ਜੀ, ਤੇ ਬਾਕੀ ਸ਼ਿਵ ਕੁਮਾਰ ਜੀ ਹੈਗੇ ਆ ਉਹਨਾਂ ਨੂੰ ਪੜ੍ਹੀ ਦਾ ਜੀ, ਬਾਕੀ ਜਿਵੇਂ ਆਪਣੇ ਰਾਈਟਰ ਹੈਗੇ ਆ ਜੀ, ਇੱਕ ਆਪਣਾ ਸਰਦਾਰ ਕਿਰਪੂਰ ਸਿੰਘ ਜੀ ਸਾਤੀ ਸਾਖੀ ਲਿਖੇ ਸੀ, ਉਹਨਾਂ ਨੂੰ ਵੀ ਪੜ੍ਹਦਾ ਹੁੰਦਾ ਜੀ। ਫਿਰ ਜਿਹੜੇ ਇਨਕਲਾਬੀ ਗੀਤ ਆ ਜੀ, ਜਿਵੇਂ ਆਪਣੇ ਸੀਗੇ ਮਗਧਾਰੀ ਵੇ ਸੂਰਜ ਆ ਕੰਮੀਆਂ ਦੇ ਵਿਹੜੇ ਗੀਤਾਂ ਦੇ, ਮੈਨੂੰ ਪਹਿਲਾਂ ਐਕਚੁਅਲੀ ਇਨਕਲਾਬੀ ਗੀਤਾਂ ਦਾ ਜ਼ਿਆਦਾ ਸ਼ੌਕ ਸੀਗਾ ਜੀ। ਮੈਂ ਉਧਰੋਂ ਲਾਈਨ ਬਿਜਲੀ ਬੋਰਡ ਦੇ ਵਿੱਚ ਲਾਈਨ ਮੈਨ ਤਹਿਤ ਕੰਮ ਕੀਤਾ ਸੀ, ਤੇ ਉਸ ਤੌਰ ਤੇ ਜਿਹੜੇ ਇਨਕਲਾਬੀ ਜਿੱਦਾਂ ਸੀਗੇ ਜੀ ਉਹ ਜ਼ਿਆਦਾ ਸੀਗਾ, ਜਿੱਦਾਂ ਸੀਗਾ ਕੱਚਿਆਂ ਘਰਾਂ ਤੇ ਸਾਡੇ ਕਾਨਿਆਂ ਦੀ ਛੱਤਾਂ ਵਿੱਚ ਚਿੜੀਆਂ ਦੇ ਪਾਏ ਹੋਏ ਆਲਣੇ, ਸਾਡੇ ਚਾਜ ਪੈ ਗਏ ਸਾਰੇ ਸ਼ਾਹਾਂ ਦੇ ਵਿਆਜ ਵਾਲੇ, ਕਰਜ਼ੇ ਦੇ ਛਾਨਣੇ ਚ ਛਾਨਣੇ, ਫੱਟੀ ਤੇ ਸਲੇਟ ਕੈਦਾ ਹੋਇਆ ਨਾ ਨਸੀਬ, ਸਾਡਾ ਚਾਹ ਸੀ ਕੁੜਾਈ ਵਾਲਾ ਵਿੱਚੇ ਰਹਿ ਗਿਆ, ਦਸ ਚੰਨਾ ਚਾਨਣੀ ਵੀ ਆਓ ਕਦੋਂ ਸਾਡੇ ਘਰੀ, ਸਾਡੇ ਸੁਪਨੇ ਵੀ ਹੱਥਾਂ ਵਿੱਚੋਂ ਖੋਕੇ ਲੈ, ਸਾਡੇ ਟੁਕੜੇ ਵੀ ਹੱਥਾਂ ਵਿੱਚੋਂ ਖੋਕੇ ਲੈ ਗਿਆ, ਸਾਡੇ ਸੁਪਨੇ ਵੀ ਨੀਂਦਾਂ ਵਿੱਚੋਂ ਖੋਕੇ ਲੈ ਗਿਆ।
ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਰਵਿੰਦਰ ਸਿੰਘ ਧਨੀ ਹੁਣਾਂ ਨੇ ਵੀ ਕਿਆ ਕਹਿੰਦੇ, ਬਹੁਤ ਸੋਹਣਾ ਲਿਖਦੇ ਹੋ ਜੀ ਆਪ, ਗੁੱਡ ਔਨ ਯੂ। ਤੇ ਉਹਨਾਂ ਨੇ ਲਿਖਿਆ ਕਿ ਟਰੱਕ ਡਰਾਈਵਰ ਬਾਰੇ ਵੀ ਕੁੱਝ ਸੁਣਾਓ, ਕਹਿੰਦੇ ਕੁੱਝ ਲਿਖਿਆ ਹੋਇਆ ਤੁਸੀਂ ਜੋ ਤੁਸੀਂ ਟਰੱਕ ਡਰਾਈਵਿੰਗ ਕਿਹਾ ਕੇ ਕਰਦੇ ਹੋ ਤੇ
ਚਲੋ ਉਹਦਾ ਵੀ ਸੁਣਾ ਦਿੰਦੇ ਜੀ। ਪਿੰਡੋ ਤੁਰੇ ਕਾਰ ਵਿੱਚ ਦਿੱਲੀ ਤੱਕ ਸੀ, ਪਿੰਡੇ ਤੁਰੇ ਕਾਰ ਵਿੱਚ ਦਿੱਲੀ ਤੱਕ ਸੀ, ਦਿੱਲੀ ਉਹ ਜਹਾਜ਼ ਚੜੇ ਪਹੁੰਚੇ ਬਾਹਰ ਨੀ, ਐਵੇਂ ਤਾਂ ਨੀ ਮਿੱਤਰਾਂ ਦੇ ਝੰਡੇ ਝੂਲਦੇ, ਚੱਲਦੇ ਕਨੇਡਾ ਚੱਲਦੇ ਨੇ ਫੋਰਨ ਚ ਕਾਰੋਬਾਰ ਨੀ, ਚੱਲਦੇ ਨੇ ਸਿਡਨੀ ਚ ਕਾਰੋਬਾਰ ਨੀ, ਚੱਲਦੇ ਟਰੱਕ ਸਾਡੇ ਕਾਰੋਬਾਰ ਨੀ।
ਬਹੁਤ ਵਧੀਆ, ਬਿਲਕੁਲ ਜੀ। ਸੋ ਕੁਝ ਨਾ ਕੁਝ ਕਰਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ, ਇਹ ਨੀ ਹੁੰਦਾ ਕਿ ਤੁਸੀਂ ਜੇ ਉਹੀ ਗੱਲ ਇੱਕ ਟਰੱਕ ਡਰਾਈਵਿੰਗ ਹੈ ਜਾਂ ਕੋਈ ਵੀ ਕਾਰੋਬਾਰ ਹੈ, ਪਰ ਉਹਦੇ ਪਿੱਛੇ ਜਿਹੜੀ ਮਿਹਨਤ ਹੈ ਉਹ ਬਹੁਤ ਮਾਇਨੇ ਰੱਖਦੀ ਹੈ। ਸੋ ਬਹੁਤ ਵਧੀਆ ਲੱਗਾ ਸੁਰਜੀਤ ਕਾਕੀ ਜੀ, ਕੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪਲਾਨਸ ਨੇ, ਕੀ ਚਾਹੁੰਦੇ ਹੋ, ਕਿੱਦਾਂ ਆਪਣੀ ਗਾਇਕੀ ਨੂੰ ਜਿਹੜੀ ਆ ਤੁਹਾਡੀ ਸ਼ਾਇਰੀ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ?
ਹਾਂਜੀ, ਬਸ ਜੀ ਇੱਕ ਤਾਂ ਸ਼ੌਕ ਹੈ ਜੀ, ਚੰਗਾ ਲਿਖੀ ਲਿਖੋ ਤੇ ਚੰਗਾ ਲਿਖੀ ਜਾਣਾ ਮੈਂ ਜੀ, ਤੇ ਕੋਸ਼ਿਸ਼ ਹੈ ਹੁਣ ਮੁੰਡਾ ਦਲਜੀਤ ਆ ਉਹਨੇ ਬਹੁਤ ਸੋਹਣਾ ਗਾਇਆ, ਤੇ ਉਸ ਤੋਂ ਬਾਅਦ ਚ ਮੇਰਾ ਪੰਜਾਬ ਬਹੁਤ ਲਿੰਕ ਘੱਟ ਗਏ ਹੁਣ ਜੀ ਇਸ ਤੋਂ ਕਰਕੇ, ਤੇ ਫਿਰ ਹੁਣ ਮੈਂ ਫਿਰ ਵਾਪਸ ਜੁੜਨ ਦੀ ਕੋਸ਼ਿਸ਼ ਕਰਦਾ, ਜਿਹੜੇ ਪੁਰਾਣੇ ਜਿਹੜੇ ਮੇਰੇ ਜਿਨ੍ਹਾਂ ਨੇ ਮੇਰੇ ਗੀਤ ਗਾਏ ਆ ਪਹਿਲਾਂ ਉਹਨਾਂ ਦੀ ਕੋਸ਼ਿਸ਼ ਕਰੂੰਗਾ, ਫਿਰ ਜਨਾਬ ਚਰਨਜੀਤ ਹੁੱਜਾ ਸਾਹਿਬ ਜੀ ਉਹਨਾਂ ਨੂੰ ਫਿਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਫਿਰ ਆਪਾਂ ਕੁਛ ਨਾ ਕੁਛ ਇੱਕ ਜੇ ਵੱਡੀ ਮਾਰਕੀਟ ਚ ਨਹੀਂ ਤਾਂ ਛੋਟੇ ਛੋਟੇ ਲੈ ਕੇ ਸੁਨੇਹੇ ਹੀ ਲੈ ਕੇ ਆਪਣੇ ਸਮਾਜ ਵਾਸਤੇ ਜਾਈਏ।
ਜੀ ਬਿਲਕੁਲ, ਕੋਈ ਵੀ ਸ਼ੁਰੂਆਤ ਜਿਹੜੀ ਇਸੇ ਤਰ੍ਹਾਂ ਹੀ ਹੁੰਦੀ ਹੈ ਜੀ ਬਿਲਕੁਲ। ਤੋਂ ਜਿਹੜਾ ਤੁਹਾਡਾ ਦਾਇਰਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਸੀਂ ਆਪਣੇ ਜਿਹੜੀ ਇਹ ਕਵਿਤਾਵਾਂ ਆਪਣੇ ਗੀਤਾਂ ਦੇ ਨਾਲ ਜਿਹੜੀਆਂ ਖੁਸ਼ੀਆਂ ਖੇੜੇ ਵੰਡਦੇ ਰਹੋ, ਇਹ ਕਵਾਂਗੇ ਜੀ। ਔਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਤੁਹਾਡੇ ਜਿਹੜੇ ਗੀਤ ਹੈ ਉਹ ਸੁਣ ਕੇ ਬਹੁਤ ਵਧੀਆ ਲੱਗਾ। ਸੋ ਸੁਰਜੀਤ ਗੱਗੀ, ਸੋ ਪਹਿਲਾਂ ਤੁਸੀਂ ਦੱਸੋ ਇਹ ਗੱਗੀ ਤਖੱਲੁਸ ਜਿਹੜਾ ਰੱਖਿਆ ਹੋਇਆ ਇਹਦੇ ਪਿੱਛੇ ਕੀ ਰਾਜ਼ ਹੈ?
ਗੱਗੀ ਦੁਨੇ ਕੇ ਦੇਖੋ ਜੀ, ਜਿਹੜਾ ਸੁਰਜੀਤ ਨਾਮ ਮੇਰਾ ਓਫੀਸ਼ਲੀ ਨਾਮ ਆ, ਤੇ ਗੱਗੀ ਆ ਜਿਹੜਾ ਮੈਨੂੰ ਬਚਪਨ ਤੋਂ ਮੇਰੇ ਮਾਂ ਪਿਓ ਸਾਡਾ ਪਿੰਡ ਦੇ ਵਿੱਚ ਮੈਂ ਨੰਬਰਦਾਰ ਵੀ ਪਿੰਡ ਦਾ ਸੀਗਾ ਤੇ ਹੁਣ ਵੀ ਆ, ਤੇ ਉਹ ਵੀ ਗੱਗੀ ਨੰਬਰਦਾਰ ਕੇ ਕੀ ਬੁਲਾ ਰਹੇ ਆ ਮੈਨੂੰ, ਤੇ ਆਸੇ ਜਿਹੜੇ ਜਿੰਨੇ ਪਿੰਡਾਂ ਦੇ ਵਿੱਚ ਆ ਉਹ ਸਾਰਾ ਪਹਿਲਾਂ ਮੇਰਾ ਨਾਂ ਗੱਗੀ ਹੀ ਚੱਲਦਾ ਸੀਗਾ। ਤੇ ਜਦੋਂ ਮੈਂ ਚਰਨਜੀਤ ਹੁੱਜਾ ਸਾਹਿਬ ਕੋਲ ਗਿਆ ਸੀਗਾ ਤੇ ਉਹਨਾਂ ਨੇ ਵੀ ਮੈਨੂੰ ਜਦੋਂ ਮੈਂ ਕਿਹਾ ਵੀ ਮੇਰਾ ਨਾਂ ਸੁਰਜੀਤ ਬੁਰਜ ਦੰਨਾ ਪਾ ਦਿਓ ਪਿੰਡ ਦੇ ਵਿੱਚ, ਉਹ ਕਹਿੰਦਾ ਨਹੀਂ ਯਾਰ ਦੇਵੀ ਦਾ ਨਾਂ ਦੇਵੀ ਮਖਸੂਸਪੁਰੀ ਤੂੰ ਗੱਗੀ ਦਾ ਨਾਂ ਗੱਗੀ ਦੁਨੇ ਕੇ ਰੱਖ ਵਾ।
ਜੀ ਬਿਲਕੁਲ, ਸੋ ਤੁਹਾਡਾ ਪਿਆਰ ਦਾ ਨਾਮ ਗੱਗੀ ਹੈ ਨਾ, ਬਚਪਨ ਦਾ ਜਿਹੜਾ ਨਾਮ ਤੁਸੀਂ ਉਹੀ ਰੱਖਿਆ ਹੋਇਆ। ਸੋ ਬਹੁਤ ਬਹੁਤ ਪਿਆਰ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਵੀ ਤੁਹਾਨੂੰ। ਸੋ ਹੋਰ ਕੋਈ ਸੁਨੇਹਾ ਜੋ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ?
ਬਸ ਜੀ ਮੈਂ ਤਾਂ ਇਹੀ ਕਹਿਣਾ ਵੀ ਚਲੋ ਇੱਕ ਮੇਰਾ ਹੈਗਾ ਸਰੋਤਿਆਂ ਨੂੰ ਵੀ ਜੀ ਚੰਗਾ ਸੁਣੋ, ਤੇ ਗੀਤ ਗਾਉਣ ਵਾਲਿਆਂ ਨੂੰ ਵੀ ਤੇ ਲਿਖਣ ਵਾਲਿਆਂ ਨੂੰ ਵੀ ਮੈਂ ਇੱਕ ਥੋੜਾ ਜਿਹਾ ਮੈਸੇਜ ਹੈ ਕਿ ਗੀਤ ਹੋਵੇ ਫੁੱਲਾਂ ਦੀ ਬਹਾਰ ਵਰਗਾ, ਗੀਤ ਹੋਵੇ ਮਾਂ ਪਿਓ ਦੇ ਪਿਆਰ ਵਰਗਾ, ਰਿਸ਼ਤੇ ਮੁਹੱਬਤਾਂ ਜੋ ਵੰਡੇ ਸਾਂਝਾਂ ਨੂੰ, ਗੀਤ ਹੋਵੇ ਪਿਆਰ ਸਤਿਕਾਰ ਵਰਗਾ, ਗੀਤ ਹੋਵੇ ਟੌਹਰ ਨਵਾਬੀ ਵਰਗਾ, ਮਿੱਠਾ ਹੋਵੇ ਬੋਲੀ ਮਾਂ ਪੰਜਾਬੀ ਵਰਗਾ।
ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਪਿਆਰਾ, ਬਿਲਕੁਲ ਜੀ ਇਹੋ ਜਿਹੇ ਗੀਤ ਆਉਣ ਲੱਗ ਜਾਣ ਤੇ ਬਿਲਕੁਲ ਜੀ ਸਾਡੀ ਜਿਹੜੇ ਇਹ ਚੱਲ ਰਿਹਾ ਕਿ ਜੋ ਗਾਇਕੀ ਦੇ ਵਿੱਚ ਪੋਲਿਊਟਿਡ ਹੋਈ ਹੋਈ ਹੈ ਆਪਣੀ ਪੰਜਾਬੀ ਗਾਇਕੀ, ਜ਼ਰੂਰ ਸਾਫ਼ ਸੁਥਰੀ ਦਿਸਦੀ ਨਜ਼ਰ ਆ ਰਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਔਰ ਇਸੇ ਤਰ੍ਹਾਂ ਤੁਸੀਂ ਵਧੀਆ ਵਧੀਆ ਲਿਖਦੇ ਰਹੋ ਔਰ ਖੁਸ਼ੀਆਂ ਜਿਹੜੀਆਂ ਵੱਧਦੇ ਰਹੋ।
ਧੰਨਵਾਦ ਜੀ ਮੇਰੇ ਵੱਲੋਂ ਜੀ, ਆਪਣਾ ਹਰਮਨ ਟੀਮ ਨੂੰ, ਮਿੰਟੂਦਾਰ ਜੀ ਨੂੰ, ਸੁਖਜੀਤ ਭੈਣ ਜੀ ਨੂੰ, ਸਾਰਿਆਂ ਨੂੰ, ਔਰ ਜਿਹੜੇ ਸਰੋਤੇ ਆ ਖਾਸ ਕਰਕੇ ਦੇਸ ਵਿਦੇਸ਼ਾਂ ਦੇ ਵਿੱਚ ਸਾਰੇ ਵੱਸਦੇ ਪੰਜਾਬੀਆਂ ਨੂੰ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ,
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਕੋਈ ਸੀ ਜੀ ਸੁਰਜੀਤ ਗੱਗੀ ਹੁਣੀ ਐਡੀਲੇਟ ਤੋਂ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਪਿਆਰੇ ਪਿਆਰੇ ਆਪਣੇ ਜਿਹੜੇ ਗੀਤ ਕਵਿਤਾਵਾਂ ਲਿਖੇ ਸੀ ਸਾਡੇ ਨਾਲ ਸਾਂਝ ਪਾਈ, ਔਰ ਬਿਲਕੁਲ ਹੀ ਬਹੁਤ ਪਿਆਰੀਆਂ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਨੇ, ਪਰਮਾਤਮਾ ਕਰੇ ਉਹਨਾਂ ਦੇ ਸੁਨੇਹ ਇਸੇ ਤਰ੍ਹਾਂ ਪੂਰੇ ਹੁੰਦੇ ਰਹਿਣ। ਸੋ ਜੀ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਹੁਣ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਮੈਂ ਕੁਲਦੀਪ ਨੇ ਇੱਕ ਜਿਹੜੀ ਸਾਨੂੰ ਬੜੀ ਪਿਆਰੀ ਜਿਹੀ ਕਵਿਤਾ ਲਿਖ ਕੇ ਭੇਜੀ ਹੋਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਬਸ ਵੇਲਾ ਹੋ ਗਿਆ ਜੀ ਲਹਿਰਾਂ ਨੂੰ ਸਮੇਟਣ ਦਾ, ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਗੀਤ।
ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ, ਹੋਰ ਤਾਂ ਬਥੇਰਾ ਕੁਝ ਪਾ ਲਿਆ ਅਸਾਂ ਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ। ਲੱਖ ਪਾਵੇਂ ਰੋਜ਼
ਜੇ ਅਸੀਂ ਪੱਪਾਂ ਵਿੱਚ ਜਾਈਏ ਭਾਵੇਂ ਹਰ ਰੋਜ਼ ਮੈਂ ਫੁੱਲਾਂ ਸਜਾਉਂਦੇ ਹਾਂ ਯਾਦਾਂ ਬਥੇਰੀ ਸਾਨੂੰ ਖਰੀਦੀ ਸਤਾਉਂਦੀ ਮੋੜ ਵਾਪਸੀ ਥਾਵਾਂ ਤੇ ਜਦੋਂ ਆਉਂਦੇ ਹਾਂ ਲੱਖ ਭਾਵੇਂ ਰੋਜ਼ ਅਸੀਂ ਪੱਪਾਂ ਵਿੱਚ ਜਾਈਏ ਭਾਵੇਂ ਹਰ ਰੋਜ਼ ਮੈਂ ਫੁੱਲਾਂ ਸਜਾਉਂਦੇ ਹਾਂ ਬਥੇਰੀ ਸਾਨੂੰ ਖੜਦੀ ਸਤਾਉਂਦੀ ਮੁੜ ਵਾਪਸੀ ਥਾਵਾਂ ਤੇ ਜਦੋਂ ਆਉਂਦੇ ਹਾਂ ਚਿੜੀਆਂ ਦੀ ਝੋਲ ਮੋਲ ਪਿੰਡ ਦਾ ਨਜ਼ਾਰਾ ਚਿੜੀਆਂ ਦੀ ਝੋਲ ਮੋਲ ਪਿੰਡ ਦਾ ਨਜ਼ਾਰਾ ਉਹ ਹੋੜਾਂ ਵਾਲੀ ਠੰਡੀ ਠੰਡੀ ਸ਼ਾਮ ਵਰਗਾ ਤਾਂ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਹੋਰ ਤਾਂ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਪਾਉਂਦੀ ਸੀ ਤੂੰ ਮਾਏ ਰੋਟੀ ਬੁੱਕਲੇ ਦੇ ਵਿੱਚ ਬਾਖੋ ਪਾਉਂਦੀ ਸੀ ਛੋਟੇ ਹੁੰਦੇ ਲੋਰੀਆਂ ਤੇ ਮਿੱਠੇ ਗੀਤ ਗਾ ਕੇ ਸਾਨੂੰ ਥੱਪੜ ਕੇ ਜਦੋਂ ਤੂੰ ਸਵਾਉਂਦੀ ਸੀ ਤੋੜ ਤੋੜ ਬੁਰਕੀਆਂ ਪਾਉਂਦੀ ਸੀ ਤੂੰ ਮਾਏ ਰੋਟੀ ਬੁੱਕਲੇ ਦੇ ਵਿੱਚ ਬਾਖੋ ਪਾਉਂਦੀ ਸੀ ਛੋਟੇ ਹੁੰਦੇ ਲੋਰੀਆਂ ਤੇ ਮਿੱਠੇ ਗੀਤ ਗਾ ਕੇ ਸਾਨੂੰ ਥੱਪੜ ਕੇ ਜਦੋਂ ਤੂੰ ਸਵਾਉਂਦੀ ਸੀ ਸੁਰਗਾਂ ਦੇ ਝੂਠੇ ਜਿਹੜੇ ਗੋਦੀ ਚ ਝੂਠਾਏ ਮਾਨੇ ਸੁਰਗਾਂ ਦੇ ਝੂਠੇ ਜਿਹੜੇ ਗੋਦੀ ਚ ਝੂਠਾਏ ਮਾਨੇ ਪਲਕਾਂ ਦੀ ਕੀਤੀ ਹੋਈ ਸ਼ਾਮ ਵਰਗਾ ਹੋਰ ਤਾਂ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਹੋਰ ਤਾਂ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਵੇਲਾ ਮਾਂ ਪੁੱਛਦੀ ਗਵਾਂਢੀਆਂ ਤੋਂ ਗੱਗੀ ਗੱਗੀ ਰਹਿੰਦੀ ਸੀ ਪੁਕਾਰਦੀ ਹੁਣ ਖੌਰੇ ਦਿਨ ਕਿਵੇਂ ਲੰਘਦੇ ਨੇ ਹੋਣੇ ਮਾਂ ਦੇ ਜਿਹੜੀ ਕਦੇ ਬਿੰਦ ਨਹੀਂ ਸੀ ਸਾਰਦੀ ਉਹ ਜੇ ਕਵੇਲਾ ਮਾਂ ਪੁੱਛਦੀ ਗਵਾਂਢੀਆਂ ਤੋਂ ਪਿੰਦਾ ਪਿੰਦਾ ਰਹਿੰਦੀ ਸੀ ਪੁਕਾਰਦੀ ਹੁਣ ਖੌਰੇ ਦਿਨ ਕਿਵੇਂ ਲੰਘਦੇ ਨੇ ਹੋਣੇ ਮਾਂ ਦੇ ਜਿਹੜੀ ਕਦੇ ਬਿੰਦ ਨਹੀਂ ਸੀ ਸਾਰਦੀ ਬੁਰਜ ਦੁਨਾਏ ਪਿੰਡ ਸੋਹਣੇ ਸੋਹਣੇ ਸ਼ਹਿਰਾਂ ਵਿੱਚੋਂ ਬੁਰਜ ਦੁਨਾਏ ਪਿੰਡ ਸੋਹਣੇ ਸੋਹਣੇ ਸ਼ਹਿਰਾਂ ਵਿੱਚੋਂ ਮਿਲਿਆ ਨੀ ਆਪਣੇ ਘਰਾਂ ਵਰਗਾ ਹੋਰ ਤਾਂ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਬਥੇਰਾ ਕੁਝ ਪਾ ਲਿਆ ਅਸਾਨੇ ਪਰ ਮਿਲਿਆ ਨੀ ਪਿਆਰ ਸਾਨੂੰ ਮਾਂ ਵਰਗਾ ਹੋਰ ਤਾਂ ਬਥੇਰਾ ਕੁਝ
ਜੀ ਸੁਰਜੀਤ ਜੀ ਉਹਨਾਂ ਦੀ ਲਿਖੀ ਰਚਨਾ ਮਾਂ ਜਿਹੜੀ ਹੁੰਦੀ ਅਸੀਂ ਉਹ ਵੀ ਸੁਣਿਆ ਤੇ ਹਟੇ ਹਾਂ ਜੀ ਉਹ ਬਹੁਤ ਹੀ ਵਧੀਆ ਕਲਾਮ ਔਰ ਉਸ ਤੋਂ ਬਾਅਦ ਹੁਣ ਕੁਲਦੀਪ ਕੌਰ ਹੋਣਾ ਨੇ ਮੈਨੂੰ ਇੱਕ ਬੜੀ ਪਿਆਰੀ ਜੀ ਕਵਿਤਾ ਜਿਹੜੀ ਮੇਰੇ ਨਾਲ ਸਾਂਝੀ ਕੀਤੀ ਹੋਈ ਸੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੀ ਹਾਂ ਜੀ ਮੈਂ ਲਿਖਿਆ ਸੀ ਕਿ ਇਸ਼ਕੇ ਵਿੱਚ ਰੂਹਾਂ ਮੜੀਆਂ ਸੁਰਤਾਂ ਤੋਂ ਰਸਮਾਨੀ ਚੜੀਆਂ ਤੂੰ ਵੀ ਕਿਹੜਾ ਮਿਲਦਾ ਸੋਹਣੇ ਕਰਦਾ ਉਪਰੋਂ ਉਪਰੋਂ ਅੜੀਆਂ ਜੋ ਰੰਗ ਸੋਹੇ ਦੱਸਦੇ ਮੈਨੂੰ ਉਸ ਰੰਗ ਦਾ ਭੇਸ ਚੜਾਵਾਂ ਮੈਂ ਦੱਸ ਕਿਸ ਰੁੱਤੇ ਮਿਲਣਾ ਸੱਜਣਾ ਕਿਸ ਰੁੱਤ ਤੱਕ ਜੂਨ ਹੁੰਦਾ ਵਾਂ ਮੈਂ ਕਦੀਆਂ ਹੋਈਆਂ ਤੂੰ ਨਾ ਮਿਲਿਆ ਕਈ ਜਨਮਾਂ ਦਾ ਫੇਰ ਗਿਆ ਹੁਣ ਤਾਂ ਲਾਣੇ ਮੁੱਕ ਗਏ ਸਾਰੇ ਬਸ ਬਿਰਖੋਂ ਵਾਲਾ ਢੇਰ ਪਿਆ ਕੋਈ ਇੱਕ ਸਰਨਾਵਾਂ ਲਿਖਦੇ ਮੈਨੂੰ ਭੱਜੀ ਭੱਜੀ ਆਵਾਂ ਮੈਂ ਦੱਸ ਕਿਸ ਰੁੱਤੇ ਮਿਲਣਾ ਸੱਜਣਾ ਕਿਸ ਰੁੱਤ ਤੱਕ ਜੂਨ ਹੰਡਾ ਮਾਵਾਂ ਖੁਦ ਨੂੰ ਵੀ ਮੈਂ ਟੋਲ ਲਿਆਵੇ ਪਰਲਾ ਪਾਰ ਵੀ ਤੋਲ ਲਿਆਵੇ ਤੇਰਾ ਮਿਲਣਾ ਤੇਰੇ ਹੱਥ ਵਿੱਚ ਦਸਮ ਦਵਾਰ ਵੀ ਖੋਲ ਲਿਆ ਮੈਂ ਹੁਣ ਕੋਈ ਜਗ੍ਹਾ ਮੁਕਰਰ ਕਰਦੇ ਕਾਜ਼ੀ ਜਿੱਥੇ ਹੱਜ ਨਿਭਾਵਾਂ ਮੈਂ ਦੱਸ ਕਿਸ ਰੂਪ ਤੇ ਮਿਲਣਾ ਸਜਣਾ ਕਿਸ ਰੂਪ ਤੱਕ ਹੁੰਦਾ ਵਾ। ਬਹੁਤ ਵਧੀਆ ਬਹੁਤ ਵਧੀਆ ਕਵਿਤਾ ਕੁਲਦੀਪ, ਬਹੁਤ ਹੀ ਸੂਫੀਆਨਾ ਅੰਦਾਜ਼ ਔਰ ਬਿਲਕੁਲ ਜੀ ਗੱਲ ਹੁੰਦੀ ਹੈ ਕਿ ਕਵਿਤਾ ਪੜ੍ਹਨ ਦੀ ਉਹਦੇ ਵਿੱਚ ਤੁਸੀਂ ਇਸ ਮਿਜ਼ਾਜੀ ਵੀ ਲੱਭ ਸਕਦੇ ਹੋ ਤੇ ਇਸ ਤਹਿਕੀ ਵੀ ਲੱਭ ਸਕਦੇ ਹੋ। ਪਰ ਇਸੇ ਜਿਹੜੀ ਤੁਸੀਂ ਮੈਨੂੰ ਇਹ ਲਾਈਨਾਂ ਭੇਜੀਆਂ ਬਿਲਕੁਲ ਜੀ ਬਹੁਤ ਹੀ ਸੂਫੀਆਨਾ ਅੰਦਾਜ਼ ਹੈਗਾ ਇਹਦੇ ਵਿੱਚ, ਬਹੁਤ ਬਹੁਤ ਸ਼ੁਕਰੀਆ। ਸੋ ਕੁਲਦੀਪ ਕੌਰ ਹੁਣਾਂ ਨੇ ਜੀ ਸੁਰਜੀਤ ਜੱਗੀ ਹੁਣਾਂ ਨੂੰ ਵੀ ਕਿਹਾ ਕਿ ਬਹੁਤ ਸੋਹਣੀ ਆ ਵੀਰ ਜੀ ਸੋਚ ਤੇ ਲਿਖਤ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲੋ ਜੀ ਧਨੀ ਸਾਹਿਬ ਹੁਣਾਂ ਨੇ ਦਾਤ ਦੇ ਦਿੱਤੀ ਆ ਕੁਲਦੀਪ ਹੁਣਾਂ ਦੀ, ਕਹਿੰਦੇ ਵਾਹ ਕੁਲਦੀਪ ਕੁਰੇ। ਸੋ ਬਿਲਕੁਲ ਜੀ ਸਾਰਿਆਂ ਦੀਆਂ ਦਾਦਾਂ ਮੈਂ ਇੱਕ ਦੂਜੇ ਨੂੰ ਦੇ ਰਹੀ ਹਾਂ ਹਨਾ। ਤੇ ਜੱਗਾ ਸਹਿਦੋ ਕੇ ਮੈਲਬਰਨ ਆਸਟ੍ਰੇਲੀਆ ਤੋਂ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਸਹਿਦ ਜੀ ਐਂਡ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਚੱਲ ਕਰਦਾ ਰਿਹਾ ਜੀ, ਹੁਣ ਤੇ ਪ੍ਰੋਗਰਾਮ ਖਤਮ ਹੋਣ ਵਾਲਾ ਹੈ ਹਨਾ। ਦੇਖੋ ਜੀ ਲਹਿਰਾਂ ਪ੍ਰੋਗਰਾਮ ਅੱਜ ਦਾ ਬੁੱਧਵਾਰ ਦੀਆਂ ਲਹਿਰਾਂ ਜਿਹੜੀਆਂ ਉਹਨਾਂ ਨੂੰ ਖਤਮ ਕਰਦੇ ਹਾਂ ਤੇ ਅਗਲੇ ਬੁੱਧਵਾਰ ਨੂੰ ਮੈਂ ਹਾਜ਼ਰ ਹੋਵਾਂਗੀ ਜੀ ਬਹੁਤ ਸਾਰੀਆਂ ਯਾਦਾਂ ਦੇ ਨਾਲ, ਕਿਉਂਕਿ ਤੁਹਾਡੇ ਨਾਲ ਯਾਦਾਂ ਸਾਂਝੀਆਂ ਕੀਤੀਆਂ ਨੂੰ ਮੈਨੂੰ ਏਦਾਂ ਲੱਗਦਾ ਤੇ ਮੈਨੂੰ ਬਹੁਤ ਹੀ ਦੇਰ ਹੋ ਗਈ ਹੈ ਹਨਾ। ਸੋ ਬਸ ਫੇਰ ਕਿਤੇ ਦੁਬਾਰਾ ਹੀ ਮੇਰਾ ਢਿੱਡੀ ਨਾ ਖਰਾਬ ਹੋ ਜੂ, ਮੈਂ ਜ਼ਿਆਦਾ ਦੇਰ ਆਪਣੇ ਅੰਦਰ ਉਹ ਯਾਦਾਂ ਰੱਖ ਨਹੀਂ ਸਕਦੀ। ਸੋ ਤੁਸੀਂ ਸਾਰੇ ਹੱਥ ਆ ਜਾਂਦੇ ਹੋ ਮੇਰੇ ਬੁੱਧਵਾਰ ਨੂੰ, ਤੇ ਬਿਲਕੁਲ ਜੀ ਆਉਂਦੇ ਬੁੱਧਵਾਰ ਨੂੰ ਅਸੀਂ ਜ਼ਰੂਰ ਹੀ ਕੁਝ ਯਾਦਾਂ ਜਿਹੜੀਆਂ ਕੁਝ ਕਾਨੂੰ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਤੇ ਅਗਲੇ ਬੁੱਧਵਾਰ ਮਿਲਣ ਦੇ ਬਾਅਦ ਉਹਦੇ ਨਾਲ ਲਓ ਜੀ ਹੁਣ ਕੁਲਦੀਪ ਕੌਰ ਹੋਣੀ ਤੇ ਰਵਿੰਦਰ ਸਿੰਘ ਧਨੀ ਹੋਣੀ ਇੱਕ ਦੂਜੇ ਨੂੰ ਜਿਹੜੇ ਮੈਸੇਜਸ ਭੇਜ ਰਹੇ ਆ। ਤੇ ਧਨੀ ਸਾਹਿਬ ਨੇ ਲਿਖਿਆ ਕਿ ਮੈਂ ਤੁਹਾਨੂੰ ਇੱਕ ਵਿਆਹ ਦਾ ਸੀਨ ਦੱਸਣਾ ਸੀਗਾ, ਮਤਲਬ ਸੁਣਾਉਣਾ ਸੀ। ਠੀਕ ਹੈ ਕੁਲਦੀਪ ਕੌਰ ਕਹਿ ਰਹੇ ਆ ਭੈਣੇ ਤੁਸੀਂ ਅਜੇ ਵੀ ਪੂਰੇ ਠੀਕ ਨਹੀਂ ਲੱਗਦੇ, ਆਵਾਜ਼ ਥੋੜੀ ਜਿਹੀ ਬਦਲੀ ਹੈ ਜਾਂ ਸੁਭਾਅ ਬਦਲ ਗਿਆ। ਨਹੀਂ ਨਹੀਂ ਨਾ, ਮੇਰੀ ਆਵਾਜ਼ ਬਦਲੀ ਹੈ ਨਾ ਸੁਭਾਅ ਬਦਲਿਆ, ਗੱਲ ਉਹੀ ਆ ਨਾ ਵੀ ਹੁਣ ਅਸੀਂ ਯਾਦਾਂ ਨੀ ਸਾਂਝੀਆਂ ਕੀਤੀਆਂ, ਯਾਦਾਂ ਦੀ ਸਾਂਝ ਨੀ ਪਾਈ ਤੇ ਸਲਾਬੀ ਸਲਾਬੀ ਲੱਗਦੀ ਹੋਣੀ ਆ ਮੇਰੀ ਆਵਾਜ਼ ਵੀ ਤੁਹਾਨੂੰ। ਤੇ ਪਰ ਜ਼ਰੂਰੀ ਔਰ ਬਿਲਕੁਲ ਹਜੇ ਤੱਕ ਥੋੜੀ ਪੂਰੀ ਤਰ੍ਹਾਂ ਮੈਂ 100% ਵੀ ਨਹੀਂ ਹੋਈ, ਪਰ ਕੋਸ਼ਿਸ਼ ਕਰਦੀ ਹਾਂ ਜੀ ਕਿ ਜਲਦੀ ਤੋਂ ਜਲਦੀ ਕਾਇਮ ਹੋਈਏ ਤੇ ਲੱਗੀਏ ਆਪਣੇ ਕੰਮ ਕਾਰਾਂ ਤੇ। ਤੁਹਾਡਾ ਸਾਰਿਆਂ ਦਾ ਪਿਆਰ, ਤੁਹਾਡੇ ਸਾਰਿਆਂ ਦੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਧਨੀ ਸਾਹਿਬ, ਅਗਲੇ ਹਫ਼ਤੇ ਜ਼ਰੂਰ ਅਸੀਂ ਜਿਹੜੀ ਯਾਦ ਹੈ ਨਾ ਤੁਹਾਡੀ ਉਹ ਜ਼ਰੂਰ ਅਸੀਂ ਸਾਂਝੀ ਕਰਨੀ ਆ ਪ੍ਰੋਗਰਾਮ ਦੇ ਵਿੱਚ, ਸੰਭਾਲ ਕੇ ਰੱਖਿਓ ਠੀਕ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਦੋ ਜੀ ਇਜਾਜ਼ਤ ਮੈਨੂੰ, ਅਗਲੇ ਹਫ਼ਤੇ ਅਸੀਂ ਬਹੁਤ ਸਾਰੀਆਂ ਯਾਦਾਂ ਦੇ ਨਾਲ ਸਾਂਝ ਪਾਉਣੀ ਆ। ਫਿਰ ਤੋਂ ਧਨੀ ਸਾਹਿਬ ਹੁਣਾਂ ਨੇ ਹੁਣੇ ਬੁਕਿੰਗ ਕਰਵਾ ਲਈ ਹੈ ਜੀ, ਤੇ ਮਿਲਦੇ ਹਾਂ ਫਿਰ ਅਗਲੇ ਬੁੱਧਵਾਰ। ਉਦੋਂ ਤੱਕ ਲਈ ਦੋ ਜੀ ਮੈਨੂੰ ਇਜਾਜ਼ਤ, ਚੜ੍ਹਦੀ ਕਲਾ ਤੇ ਰੱਖ ਰੱਖ।
ਹੈਲੋ ਰੱਖੂ ਤੇ ਧਰੀਏ ਗੱਲਾਂ ਮੂੰਹ ਤੇ ਕਰੀਏ ਗੱਲਾਂ ਮੂੰਹ ਤੇ ਕਰੀਏ ਵੇ ਸੱਚੇ ਰੱਬ ਤੋਂ ਕਰੀਏ ਵੇ ਸੱਚੇ ਰੱਬ ਤੋਂ ਕਰੀਏ ਵੇ ਗੱਲ ਸੁਣ ਛੱਲਿਆ ਡੋਲਾ ਵੇ ਕਾਦਾ ਰੱਬ ਤੋਂ ਓਲਾ
ਮੇਰਾ ਯਾਰ ਨੀ ਆਇਆ ਤੇ ਮੇਰਾ ਯਾਰ ਨੀ ਆਇਆ ਮੈਨੂੰ ਭੁੱਲ ਗਏ ਸਹੁਰੇ ਪੇਕੇ ਮੈਨੂੰ ਭੁੱਲ ਗਏ ਸਹੁਰੇ ਪੇਕੇ ਉਹ ਮੈਨੂੰ ਉਜੜੀ ਨੂੰ ਕੋਈ ਨਾ ਵੇਖੇ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ
ਅੱਖ ਦੀ ਜੋਗਿਆ ਝੂਠ ਬੋਲੇ ਤੇ ਕੌਣ ਰੁੱਠੜੇ ਯਾਰ ਮਨਾਵਦਾ
ਸੁਣਦੇ ਹੋ ਜੀ ਘਰ ਚ ਗ੍ਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗ੍ਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ ਜੀ ਹਾਂ MD ਸਪਾਈਸਿਸ